सबके प्रीतम सर्वप्रद पालक सर्वखंड आधार कोई न जाने तुमरी गत विंद आप एक बसारा साध नाम बैठावो नानक तब सागर पारी तारा ਸੇਵਕ ਜੋ ਹਰ ਪਾਏ ਜਿਨਕੀ ਕਥਾ ਨਰਾਰੀ ਰੇ ਆਵੇ ਨਾ ਜਾਏ ਨਾ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ ਸਾਧ ਸਿੰਘ ਜੀ ਗੱਲ ਕੇ ਬੋਲਣਾ ਸਤਨਾਮ ਪਰਮੇਸ਼ੁਰ ਦੇ ਪਿਆਰਿਆਂ ਦੀਆਂ ਜੋ ਪਰਮੇਸ਼ੁਰ ਨੂੰ ਭਾ ਜਾਂਦੇ ਨੇ ਉਹਨਾਂ ਦੀਆਂ ਕਥਾਵਾਂ ਤੇ ਸਾਡੀਆਂ ਕਥਾਵਾਂ ਦੇ ਵਿੱਚ ਬਹੁਤ ਫਰਕ ਹੁੰਦਾ। ਸਾਡੀ ਜੋ ਕਥਾ ਹੈ ਇਹ ਕ੍ਰੋਧ ਪੈਦਾ ਕਰਦੀ ਹੈ, ਈਰਖਾ ਪੈਦਾ ਕਰਦੀ ਹੈ, ਨਿੰਦਿਆ ਨੂੰ ਥਾਂ ਹੈ, ਹਉਮੈ ਨੂੰ ਪੈਦਾ ਕਰਦੀ ਹੈ, ਅਪਮਾਨ ਪੈਦਾ ਕਰਦੀ ਹੈ ਤੇ ਇਹਦਾ ਫਲ ਸਰੂਪ ਅਸੀਂ ਜਮਾਂ ਦੇ ਦੁਆਰੇ ਤੇ ਜਾ ਕੇ ਧੱਕੇ ਖਾਂਦੇ। ਕਿਉਂਕਿ ਵਾਦ ਨੂੰ ਗਾਉਣਾ ਮਹਾਰਾਜ ਨੇ ਪ੍ਰਵਾਨ ਨਹੀਂ ਕਰਿਆ, ਝਗੜਿਆਂ ਦੀਆਂ ਗੱਲਾਂ ਗਾ ਗਾ ਕੇ ਸੁਣਾਉਣੀਆਂ, ਉਹਦੇ ਵਿੱਚ ਤਮੋ ਗੁਣ ਪ੍ਰਧਾਨ ਹੋ ਜਾਂਦਾ, ਸਤੋ ਗੁਣ ਵਰਤੀ ਲੋਪ ਹੋ ਜਾਂਦੀ ਹੈ, ਭਜਨ ਬੰਦਗੀ ਨੇੜੇ ਤੇੜੇ ਨਹੀਂ ਰਹਿੰਦੀ, ਸਾਰਾ ਖੁਸ਼ਕ ਹੋ ਜਾਂਦਾ ਬੰਦਾ, ਅੰਦਰ ਕ੍ਰੋਧ ਆ ਜਾਂਦਾ, ਹੋਰ ਤਰ੍ਹਾਂ ਦਾ ਬਣ ਜਾਂਦਾ। ਉਹ ਪਹਿਲਾਂ ਹੀ ਆਦਮੀ ਗਿਰਿਆ ਪਿਆ ਬਹੁਤ, ਇਹਨੂੰ ਉੱਚਾ ਚੱਕਣਾ, ਰੋੜ ਚ ਰੋੜਨਾ ਨਹੀਂ ਹੈ। ਉਹ ਫਿਰ ਜਿਹੜੇ ਵਾਹਿਗੁਰੂ ਦੇ ਪਿਆਰੇ ਹੁੰਦੇ ਆ ਜਦੋਂ ਉਹਨਾਂ ਦੀ ਕਥਾਵਾਂ ਕਰੋ, ਉਹ ਸੁਣੀਆਂ ਜਾਣ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ, ਬਹੁਤ ਵੱਡਾ ਫਰਕ ਪਾਉਂਦੀਆਂ ਨੇ, ਪੁੱਤਰਾਂ ਨੂੰ ਸੁਪੁੱਤਰ ਬਣਾਉਂਦੀਆਂ ਨੇ, ਕਪੁੱਤਰਾਂ ਨੂੰ ਪੁੱਤਰ ਬਣਾਉਂਦੀਆਂ। ਸੋ ਇਸ ਤਰ੍ਹਾਂ ਦੀ ਇੱਕ ਵਾਰਤਾ ਪਿਛਲੇ ਤਿੰਨ ਦੀਵਾਨ ਹੋ ਚੁੱਕੇ ਨੇ, ਤਿੰਨ ਵੀਡੀਓ ਫਿਲਮਾਂ ਬਣ ਚੁੱਕੀਆਂ। ਜਿਹੜੇ ਪ੍ਰੇਮੀ ਨਹੀਂ ਆਏ ਉਹਨਾਂ ਦੀ ਗਿਆਤ ਵਾਸਤੇ ਬੇਨਤੀ ਹੈ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੂੰ ਰਜਾਉਣਾ ਸਭ ਤੇ ਔਖਾ ਸੀ, ਕਿਉਂਕਿ ਨਾ ਤਾਂ ਉਨੀ ਕੋਈ ਤਪੱਸਿਆ ਕਰ ਸਕਦਾ ਸੀ, ਨਾ ਕੋਈ ਸੰਸਾਰ ਦੇ ਅੰਦਰ ਕੋਈ ਨਹੀਂ ਹੋਇਆ ਜਿਹੜਾ ਉਹਨਾਂ ਜਿੰਨੀ ਖੇਚਲ ਸਹਿ ਸਕੇ, ਤੇ ਨਾ ਸਾਰੀ ਦੁਨੀਆਂ ਪ੍ਰਚਾਰ ਕਰਨ ਵਾਲਾ ਕੋਈ ਆਇਆ, ਤੇ ਨਾ ਹੀ ਉਹਨਾਂ ਦੇ ਮੁਕਾਬਲੇ ਤੇ ਸੰਸਾਰ ਵਿੱਚ ਅੱਜ ਤੱਕ ਕੋਈ ਵਿਦਵਾਨ ਹੋਇਆ। ਵੱਡੀਆਂ ਵੱਡੀਆਂ ਫਿਲਾਸਫੀਆਂ ਉਹਨਾਂ ਦੀ ਇੱਕ ਲਾਈਨ ਦੇ ਅੱਗੇ, ਜਪਜੀ ਸਾਹਿਬ ਦੇ ਅੱਗੇ ਫਿੱਕੀਆਂ ਪੈ ਜਾਂਦੀਆਂ। ਸਾਨੂੰ ਕਿਉਂ ਨਹੀਂ ਪਤਾ ਇਸ ਗੱਲ ਦਾ? ਸਾਨੂੰ ਇਸ ਕਰਕੇ ਨਹੀਂ ਪਤਾ, ਅਸੀਂ ਗੁਰੂ ਨਾਨਕ ਨੂੰ ਐਂ ਕਹਿੰਦੇ ਵੀ ਸਾਡੇ ਹੀ ਸੀਗੇ, ਆਪਣੇ ਬਾਪ ਦਾਦੇ ਦੀ ਜੋ ਪ੍ਰਭਤਾ ਹੁੰਦੀ ਹੈ ਉਸਨੂੰ ਪੋਤੇ ਨਹੀਂ ਜਾਣਦੇ ਹੁੰਦੇ, ਲੋਕ ਜਾਣਦੇ ਹੁੰਦੇ ਨੇ ਬਾਹਰਲੇ, ਉਹਨਾਂ ਨੂੰ ਪਤਾ ਹੁੰਦਾ ਇਹ ਬਜ਼ੁਰਗ ਕਿਹਾ ਸੀ। ਜਦੋਂ ਚੜਾਈ ਕਰ ਜਾਂਦਾ ਹੈ ਦੂਸਰਿਆਂ ਦੇ ਮੁੱਖ ਤੋਂ, ਜਦ ਉਹ ਬਚਨ ਸੁਣਦਾ ਹੈ ਫਿਰ ਉਸਨੂੰ ਕੁਛ ਥੋੜਾ ਮਹਿਸੂਸ ਹੁੰਦਾ ਵੀ ਸਾਡਾ ਬਜ਼ੁਰਗ ਐਡਾ ਵੱਡਾ ਸੀ, ਅਸੀਂ ਤਾਂ ਕਦਰੇ ਨਾ ਉਹਦੀ ਪਾਈ, ਸਾਡੇ ਕੋਲ ਕਦਰ ਨਹੀਂ ਹੈ ਗੁਰੂ ਨਾਨਕ ਦੀ ਬਾਣੀ, ਜਪਜੀ ਸਾਹਿਬ ਨੂੰ ਹੀ ਨਹੀਂ ਅਸੀਂ ਸਮਝ ਸਕਦੇ, ਸਾਰੀ ਜ਼ਿੰਦਗੀ ਲਾ ਲਓ, ਪਹਿਲਾਂ ਤਾਂ ਪੜ੍ਹਦੇ ਹੀ ਨਹੀਂ ਹੈ ਜਪਜੀ ਸਾਹਿਬ। ਗੁਰੂ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਵੀ ਜੇ ਜਿਸ ਘਰ ਦੇ ਅੰਦਰ ਜਪਜੀ ਸਾਹਿਬ ਦਾ ਪਾਠ ਬਿਲਾ ਨਾਗਾ ਨਿਤਨੇਮ ਨਾਲ ਸ਼ੁੱਧ ਹਿਰਦੇ ਨਾਲ ਹੁੰਦਾ ਰਹੇਗਾ, ਉਸ ਘਰ ਚ ਕੋਈ ਵਿਘਨ ਨਹੀਂ ਆਏਗਾ, ਕਲੇਸ਼ ਨਹੀਂ ਆਏਗਾ, ਝਗੜੇ ਝਾਟੇ ਨਹੀਂ ਆਉਣਗੇ। ਕਿਉਂ ਨਹੀਂ ਆਉਣਗੇ? ਕਿਉਂਕਿ ਉੱਥੇ ਕਲਯੁੱਗ ਪੈਰ ਨਹੀਂ ਰੱਖ ਸਕਦਾ, ਕਲਯੁੱਗ ਜਿਹੜਾ ਹੈ ਕਲਾ ਤੇ ਕਲੇਸ਼ ਦਾ ਯੁੱਗ ਹੈ। ਗੁਰੂ ਦਸਵੇਂ ਪਾਤਸ਼ਾਹ ਨੇ ਇੱਕ ਵਾਰੀ ਫਰਮਾਨ ਕਰਿਆ, ਇੱਕ ਸਿੱਖ ਨੇ ਆ ਕੇ ਬੇਨਤੀ ਕਰੀ ਕਿ ਮਹਾਰਾਜ ਮੇਰੀ ਜੋ ਸਿੱਖਣੀ ਹੈ ਉਹਨੂੰ ਪਤਾ ਨਹੀਂ ਕੀ ਹੋ ਜਾਂਦਾ, ਇਕਦਮ ਹਾਰ ਸ਼ਿੰਗਾਰ ਲਾ ਕੇ ਤੁਰ ਪੈਂਦੀ ਹੈ ਤੇ ਇੱਕ ਮੁਸਲਮਾਨ ਮੁੱਲਾ ਹੈ ਉਹਦੇ ਘਰ ਚਲੀ ਜਾਂਦੀ ਹੈ। ਮਹਾਰਾਜ ਕਹਿੰਦੇ ਉਹਨੇ ਉਹਨੂੰ ਮੰਤਰਿਆ ਹੋਇਆ। ਮਹਾਰਾਜ ਬੜੇ ਇਲਾਜ ਕਰਾਏ ਨੇ, ਕੋਈ ਇਲਾਜ ਨਹੀਂ। ਜਦੋਂ ਵਾਪਸ ਆ ਜਾਂਦੀ ਹੈ ਉਹ ਕਹਿੰਦੀ ਹੈ ਵੀ ਮੈਨੂੰ ਕੋਈ ਪਤਾ ਨਹੀਂ ਕਦ ਮੈਂ ਤੁਰੀ, ਕਦ ਮੈਨੂੰ ਲੈ ਗਏ, ਕਿੱਥੇ ਮੈਨੂੰ ਲੈ ਗਏ। ਪਛਤਾਉਂਦੀ ਹੈ, ਰੋਂਦੀ ਹੈ ਜਦ ਉਹਨੂੰ ਦੱਸਿਆ ਜਾਂਦਾ ਵੀ ਤੂੰ ਤਾਂ ਉੱਥੇ ਚਲੀ ਗਈ ਸੀ। ਕੋਈ ਪਾਤਸ਼ਾਹ ਇਲਾਜ ਕਰੋ। ਮਹਾਰਾਜ ਕਹਿੰਦੇ ਜਪਜੀ ਸਾਹਿਬ ਪੜ੍ਹਦਾ ਹੁੰਦਾ, ਮੈਂ ਵੀ ਪੁੱਛਦਾ ਇੱਥੇ ਪ੍ਰੇਮੀਆਂ ਨੂੰ ਤੂੰ ਜਪਜੀ ਸਾਹਿਬ ਪੜ੍ਹਦਾ ਹੁੰਦਾ? ਕਹਿੰਦੇ ਜੀ ਯਾਦ ਨਹੀਂ ਹੈ। ਕਮਾਲ ਦੀ ਗੱਲ ਹੈ, ਮਨੁੱਖ ਦਾ ਜਾਮਾ ਗੁਰੂ ਦੀ ਸਿੱਖੀ ਦੇ ਤੁਹਾਨੂੰ ਪ੍ਰਾਪਤ ਹੈ, ਤੁਸੀਂ ਕਹਿੰਦੇ ਹੋ ਕਿ ਅਸੀਂ ਗੁਰੂ ਦੇ ਸਿੱਖ ਹਾਂ, ਫਿਰ ਜਪਜੀ ਸਾਹਿਬ ਨਹੀਂ ਯਾਦ। ਫਰਮਾਨ ਐਸਾ ਬਿਨ ਜਪ ਜਾਪ ਜਪੇ ਜੋ ਪਾਵੈ ਪ੍ਰਸ਼ਾਦ, ਸੋ ਬਿਸ਼ਟਾ ਕਾ ਜੰਤ ਹੋਏ ਜਨਮ ਗਵਾਵੈ ਬਾਦ। ਜਿਹੜਾ ਜਪਜੀ ਸਾਹਿਬ ਤੇ ਜਾਪ ਸਾਹਿਬ ਪੜ੍ਹੇ ਬਗੈਰ, ਬਾਣੀ ਪੜ੍ਹੇ ਬਗੈਰ ਪ੍ਰਸ਼ਾਦਾ ਛਕਦਾ ਹੈ, ਕਹਿੰਦੇ ਉਹ ਬਿਸ਼ਟਾ ਦਾ ਜੰਤ ਬਣ ਜਾਂਦਾ। ਸੋ ਮਹਾਰਾਜ ਕਹਿੰਦੇ ਜਪਜੀ ਸਾਹਿਬ ਪੜ੍ਹਦੇ ਹੁੰਦੇ ਆ? ਕਹਿੰਦੇ ਨਹੀਂ ਮਹਾਰਾਜ, ਯਾਦ ਨੀ। ਕਹਿੰਦੇ ਕਾਹਦੀ ਸਿੱਖੀ ਹੈ ਤੁਹਾਡੀ ਸਟੇਜ ਤੇ ਜਪਜੀ ਸਾਹਿਬ ਹੀ ਨੀ ਯਾਦ? ਸਿੱਖ ਕਿਹੜੀ ਕਰਦੇ ਹੋ ਤੁਸੀਂ? ਕੋਈ ਔਖਾ ਨੀ ਹੁੰਦਾ ਜੇ ਕਹੇ ਮੈਂ ਪੜ੍ਹਿਆ ਹੀ ਨੀ। ਇਹ ਪੜ੍ਹਿਆ ਤਾਂ ਪੜ੍ਹਿਆ ਦੇ ਕਿਹੜਾ ਯਾਦ ਹੈ? ਪੜ੍ਹਿਆ ਨੂੰ ਪੁੱਛ ਲਓ, ਅਗਰ ਕਾਲਜ ਵਿੱਚ ਚਲੇ ਜਾਓ ਪੁੱਛ ਲਓ ਮੁੰਡਿਆਂ ਨੂੰ, ਸਿੱਖਾਂ ਦੇ ਨੂੰ, ਤੈਨੂੰ ਜਪਜੀ ਸਾਹਿਬ ਯਾਦ ਹੈ? ਕਹਿੰਦੇ ਇਸ ਤਾਂ ਦੇਖਿਆ ਹੀ ਨੀ ਜਪਜੀ ਸਾਹਿਬ ਕੀ ਹੁੰਦਾ। ਕਿਉਂ? ਕਿਉਂਕਿ ਕਹੀ ਤਾਂ ਜਾਂਦੇ ਆ ਅਸੀਂ ਸਿੱਖਾਂ, ਸਿੱਖ ਹੈ ਨੀ। ਸਿੱਖ ਤਾਂ ਕੋਈ ਬਿਰਲਾ ਬਿਰਲਾ ਹੈ, ਸਾਰੇ ਨਹੀਂ ਹੁੰਦੇ। ਇਹ ਤਾਂ ਵੋਟਾਂ ਵਾਲਿਆਂ ਨੂੰ ਲੋੜ ਹੈ ਸਿੱਖਾਂ ਦੀ, ਸਮਾਂ ਇਹਨਾਂ ਦੇ ਕਰਕੇ ਦੂਸਰੇ ਵੀ ਔਖੇ ਹੋ ਰਹੇ ਨੇ। ਗੁਰਸਿੱਖੀ ਦਾ ਮਾਰਗ ਤਾਂ ਬਹੁਤ ਆਸਾਨ ਹੈ। ਹੁਣੇ ਤੁਸੀਂ ਵਿਆਹ ਦੇਖਿਆ, ਬਰਾਤ ਆ ਗਈ ਹੈ, ਸਤਸੰਗੀ ਬਣ ਕੇ ਆਏ ਨੇ ਸਾਰੇ, ਗੁਰੂ ਘਰ ਨੂੰ ਸ਼ਰਧਾ ਦੇ ਨਾਲ ਆਏ ਨੇ। ਤੇ ਬੀਬੀ ਦਾ ਪਰਿਵਾਰ ਹੈ, ਉਹ ਵੀ ਪੂਰੀ ਸ਼ਰਧਾ ਦੇ ਨਾਲ ਗੁਰੂ ਘਰ ਚ ਆਏ ਨੇ। ਕੋਈ ਅਡੰਬਰ ਨਹੀਂ, ਕੋਈ ਦਿਖਾਵਾ ਨਹੀਂ, ਗੁਰੂ ਮਹਾਰਾਜ ਦੀ ਹਜ਼ੂਰੀ ਚ ਆ ਕੇ ਪਰਨ ਕਰ ਲਿਆ ਤੇ ਵਿਆਹ ਹੋ ਗਿਆ। ਕਿੰਨਾ ਸੁਖਾਲਾ ਹੈ, ਕੋਈ ਬਾਜੇ ਨਹੀਂ ਵਜਾਉਣੇ, ਕੋਈ ਲੰਮੇ ਚੌੜੇ ਕੁਛ ਵੀ ਨਹੀਂ ਕਰਨਾ। ਨਾਲੇ ਸੰਗਤਾਂ ਦੀਆਂ ਖੁਸ਼ੀਆਂ, ਨਾਲੇ ਗੁਰੂ ਦੀਆਂ ਖੁਸ਼ੀਆਂ, ਨਾਲੇ ਉਹਨਾਂ ਦੀ ਅਕੀਦਤ ਵੀ ਜਦ ਵੱਡਾ ਕੰਮ ਕਰਨਾ ਗੁਰੂ ਦੇ ਦੁਆਰੇ ਆ ਕੇ ਕਰੋ, ਸੰਗਤ ਵਿੱਚ ਆ ਕੇ ਕਰੋ। ਸੰਗਤ ਦੀ ਥਾਂ ਤੇ ਜਦ ਸ਼ਰਾਬੀ ਕਬਾਬੀ ਇਕੱਠੇ ਹੋ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਰਾਤ ਨੂੰ ਸ਼ਰਾਬ ਪੀਤੀ ਜਾਂ ਪਹਿਲਾਂ ਪੀਤੀ, ਪੀ ਕੇ ਆਉਂਦੇ ਨੇ, ਕਿੱਡੀ ਬੇਅਦਬੀ ਕਰਦੇ ਨੇ ਮਹਾਰਾਜ ਦੀ, ਫੇਰ ਉਹ ਵਿਆਹ ਰਹਿ ਜੂਗਾ, ਗਲਤ ਹੋ ਜਾਏਗਾ। ਸੋ ਇਹ ਬੜਾ ਹੀ ਸਧਾਰਨ ਤਰੀਕੇ ਸੀ ਗੁਰੂ ਮਹਾਰਾਜ ਦੇ, ਸਹਿਜ ਦੇ ਨਾਲ ਚੱਲਣ ਵਾਸਤੇ ਸਾਨੂੰ ਹੁਕਮ ਸੀ। ਔਖੇ ਨਾ ਹੋ ਕਿਸੇ ਗੱਲ ਦੇ ਉੱਤੇ, ਦੇਖ ਦਿਖਾਵਾ ਨਾ ਕਰੋ। ਨੱਕ ਨਮੂਜ ਦੀ ਗੱਲ ਮਨਮੁਖ ਕਰਿਆ ਕਰਦੇ ਨੇ, ਗੁਰਮੁਖ ਨਹੀਂ ਕਰਿਆ ਕਰਦੇ। ਗੁਰਮੁਖਾਂ ਦਾ ਗੁਰੂ ਨਾਲ ਪਿਆਰ ਹੁੰਦਾ। ਸੋ ਉਹ ਜਦੋਂ ਵੀ ਕੋਈ ਕਾਰਜ ਕਰਨਾ ਹੈ, ਕੀਤਾ ਲੋੜੀਏ ਕੰਮ ਸੋ ਹਰ ਪਾਇਆ, ਕੀ ਆਪਣੇ ਗੁਰੂ ਕੋਲ ਆ ਜਾਂਦੇ ਨੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ। ਸੋ ਇਸ ਤਰ੍ਹਾਂ ਦੇ ਨਾਲ ਅਡੰਬਰ ਸਾਡੀ ਜ਼ਿੰਦਗੀ ਚ ਬਹੁਤ ਆ ਗਿਆ। ਅਸੀਂ ਸਿੱਖ ਹਾਂ ਨੀ, ਆਪਣੇ ਆਪ ਨੂੰ ਕਹਿੰਦੇ ਹਾਂ ਅਸੀਂ ਸਿੱਖ। ਜਿੰਨਾ ਚਿਰ ਅੰਮ੍ਰਿਤ ਨਹੀਂ ਛਕਦਾ, ਪੰਜ ਪਿਆਰਿਆਂ ਤੋਂ ਨਾਮ ਨਹੀਂ ਲੈਂਦਾ, ਉਹਨਾਂ ਚਿਰ ਉਹ ਕੁਛ ਵੀ ਨਹੀਂ ਹੈਗਾ। ਮਹਾਰਾਜ ਤਾਂ ਇਸ ਤਰ੍ਹਾਂ ਕਹਿੰਦੇ ਨੇ, ਬਿਨ ਪਾਹੁਲ ਧਰੇ ਕੇਸ ਪੇਖੀ ਮੂਰਖ ਸਿੱਖ। ਕਹਿੰਦੇ ਨਾਲੇ ਤਾਂ ਪੇਖੀ ਆ ਨਾਲੇ ਮੂਰਖ। ਮੇਰਾ ਦਰਸ਼ਨ ਨਾ ਹੈ ਤਿਸ, ਕਹਿੰਦੇ ਮੇਰਾ ਦਰਸ਼ਨ ਨਹੀਂ ਕਦੇ ਵੀ ਉਸ ਨੂੰ ਹੋਗਾ, ਨਾ ਨਾਮ ਨੂੰ ਫੜ ਲੱਗੇ, ਕਿਉਂਕਿ ਉਹਨੇ ਨਗੁਰਾ ਨਾਮ ਜਪਦਾ। ਸੋ ਜਦ ਤੱਕ ਸਾਡੇ ਬਾਣੀ ਯਾਦ ਨਹੀਂ ਹੁੰਦੀ, ਅਸੀਂ ਗੁਰੂ ਦੇ ਸਿੱਖ ਐਵੇਂ ਕਹਿ ਲਾਂਗੇ? ਜੇ ਕਹੇ ਮੈਂ ਤਾਂ ਪੜ੍ਹਿਆ ਨਹੀਂ ਹੋਇਆ, ਮੇਰੇ ਯਾਦ ਹੈ ਆ ਬੀਬੀ ਜੀ ਦੇ ਮਾਤਾ ਜੀ, ਕੋਈ ਅੱਖਰ ਨਹੀਂ ਸੀ ਜਾਣਦੇ ਊੜਾ ਆੜਾ ਵੀ। ਅੰਮ੍ਰਿਤ ਵੇਲੇ ਉੱਠ ਕੇ 2 ਵਜੇ ਉਹਨਾਂ ਨੇ ਇਸ਼ਨਾਨ ਕਰਕੇ ਕੋਠੇ ਤੇ ਬਹਿ ਜਾਣ, ਗਰਮੀਆਂ ਦੇ ਮਹੀਨੇ ਥੱਲੇ ਬਹਿ ਜਾਂਦੇ ਸੀ ਬੋਰੀ ਵਿਛਾ ਕੇ ਬਨੇਰੇ ਕੋਲ। ਫਿਰ ਉਹਨਾਂ ਨੇ ਗਾ ਗਾ ਕੇ ਬਾਣੀਆਂ ਪੜ੍ਹਨੀਆਂ, ਜਪਜੀ ਸਾਹਿਬ ਪੜ੍ਹਨਾ, ਜਾਪ ਸਾਹਿਬ ਪੜ੍ਹਨਾ, ਨੰਦ ਸਾਹਿਬ ਪੜ੍ਹਨਾ, ਸਵਈਏ ਪੜ੍ਹਨੇ, ਸ਼ਬਦ ਹਜ਼ਾਰੇ ਪੜ੍ਹਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਲੋਕ ਸਾਰੇ ਪੜ੍ਹਨੇ, ਆਸ਼ਾ ਜੀ ਦੀ ਵਾਰ ਸ਼ਬਦਾਂ ਛੱਕਿਆਂ ਸਮੇਤ ਪੜ੍ਹਨੀ। ਕਿੰਨੀਆਂ ਬਾਣੀਆਂ ਹੋ ਗਈਆਂ? 8-9 ਬਾਣੀਆਂ ਰੋਜ਼ ਹੀ ਕਰਨੀਆਂ। ਅਸੀਂ ਕਹਿੰਦੇ ਬੇਬੇ ਜੀ ਤੁਹਾਡੇ ਯਾਦ ਕਿਵੇਂ ਹੋ ਗਈਆਂ? ਕਹਿੰਦੀ ਮੈਂ ਇੱਕ ਇੱਕ 2-2 ਤੁਕਾਂ ਯਾਦ ਕਰ ਪੜ੍ਹਿਆ ਹੋਇਆ ਤੇ ਪੁੱਛ ਕੇ ਕਰ ਲੈਂਦੀ। ਜਿਹਦੇ ਮਨ ਚ ਲਗਨ ਹੈ, ਸ਼ੌਕ ਹੈ ਬਈ ਦਰਗਾਹ ਦੇ ਵਿੱਚ ਜਾ ਕੇ ਸਾਡੇ ਡੰਡੇ ਨਾ ਪੈਣ, ਸਾਡਾ ਆਦਰ ਹੋਵੇ, ਉਹ ਤਾਂ ਫਿਰ ਹਾਸਲ ਕਰਦਾ। ਜਿਵੇਂ ਦੁਨੀਆਂ ਦੀਆਂ ਚੀਜ਼ਾਂ ਵਾਸਤੇ ਨੱਠੇ ਫਿਰਦੇ ਹਾਂ, ਇਸ ਤਰ੍ਹਾਂ ਗੁਰੂ ਦੀ ਬਾਣੀ ਤਾਂ ਰਤਨ ਜਵੇਰ ਤੇ ਲਾਲ ਨੇ। ਜਿਨ੍ਹਾਂ ਨੂੰ ਕਦਰ ਹੈ ਉਹ ਜਾਣਦੇ ਨੇ, ਉਹ ਹਰ ਵਕਤ ਬਾਣੀ ਪੜ੍ਹਦੇ ਨੇ, ਜਾਂ ਵਾਹਿਗੁਰੂ ਦਾ ਮੰਤਰ ਜਪਦੇ ਨੇ, ਜਾਂ ਮੂਲ ਮੰਤਰ ਪੜ੍ਹਦੇ ਆ, ਜਾਂ ਬਾਣੀ ਪੜ੍ਹਦੇ ਨੇ। ਹੁਕਮ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਮ। ਉਪਦੇਸ਼ ਗੁਰੂ ਹਰ ਹਰ ਜਪੈ ਜਪੈ, ਜਿਹੜਾ ਪੰਜ ਪਿਆਰੇ ਨਾਮ ਦਿੰਦੇ ਨੇ ਫਿਰ ਉਹ ਜਪਣਾ। ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਸਾਰੇ ਪਾਪਾਂ ਦਾ ਖਾਤਮਾ ਹੋ ਜਾਂਦਾ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਜਦੋਂ ਦਿਨ ਚੜ ਗਿਆ ਫਿਰ ਬਾਣੀ ਪੜ੍ਹਦੇ ਨੂੰ, ਬਹਿੰਦੇ ਉੱਠਦੇ ਹਰ ਨਾਮ ਤੇ ਆ। ਜੋ ਸਾਸਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾ, ਉਹ ਪਾਉਂਦਾ ਗੁਰੂ ਨੂੰ, ਬਾਕੀ ਤਾਂ ਪਾਉਂਦੇ ਨੀ। ਅਸੀਂ ਆਪਣਾ ਫਰਜ਼ ਪੂਰਾ ਨਹੀਂ ਕਰਦੇ, ਗੁਰੂ ਤੋਂ ਮੰਗਦੇ ਹਾਂ ਵੀ ਮੇਰਾ ਆਹ ਕੰਮ ਹੋ ਜਾਵੇ, ਮੇਰਾ ਆਹ ਕੰਮ ਹੋ ਜਾਵੇ, ਮੇਰੀ ਬਿਮਾਰੀ ਜਾਂਦੀ ਰਹੇ, ਮੇਰਾ ਮੁੰਡਾ ਸ਼ਰਾਬ ਤੋਂ ਹਟ ਜਾਵੇ, ਮੇਰਾ ਪਤੀ ਹਟ ਜਾਵੇ। ਪੁੱਛਦਾ ਮੈਂ ਬੀਬੀ ਜਪਜੀ ਸਾਹਿਬ ਯਾਦ ਹੈ? ਕਹਿੰਦੇ ਨਾ ਜੀ ਉਹ ਤਾਂ ਯਾਦ ਨਹੀਂ। ਬਿਮਾਰੀ ਹਟ ਜਾਵੇ ਬਾਬਾ ਜੀ, ਮਹਾਂ ਤੁਸੀਂ ਜਪਜੀ ਸਾਹਿਬ ਯਾਦ ਕਰ ਲਓ, ਤੁਹਾਡੀ ਬਿਮਾਰੀ ਹਟ ਜੂ। ਚਲੋ ਇੰਨਾ ਹੀ ਸਹੀ, ਮੈਂ ਕੋਈ ਆਸ਼ੀਰਵਾਦ ਤਾਂ ਨਹੀਂ ਦੇਣੀ, ਸਿਰ ਤੇ ਹੱਥ ਨਹੀਂ ਰੱਖਣਾ। ਤੁਸੀਂ ਗੁਰੂ ਦੀ ਸ਼ਰਨ ਵਿੱਚ ਆਓ, ਗੁਰੂ ਦਾ ਲੜ ਫੜੋ, ਬਿਮਾਰੀਆਂ ਆਪੇ ਹੀ ਹਟ ਜਾਣੀਆਂ। ਸੋ ਇਸ ਤਰ੍ਹਾਂ ਦੇ ਨਾਲ ਸਾਡਾ ਪਿਆਰ ਨਹੀਂ ਗੁਰੂ ਦੇ ਨਾਲ। ਸੋ ਗੁਰੂ ਦਸਵੇਂ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖਾ ਜਪਜੀ ਸਾਹਿਬ ਯਾਦ ਹੈ? ਕਹਿੰਦੇ ਮਹਾਰਾਜ ਚੰਗੀ ਤਰ੍ਹਾਂ ਨਹੀਂ ਯਾਦ। ਕਹਿੰਦੇ ਇਹ ਤਾਂ ਬੜੀ ਮਾੜੀ ਗੱਲ ਹੈ, ਜਪਜੀ ਸਾਹਿਬ ਤਾਂ ਯਾਦ ਕਰਦਾ, ਐ ਕਰ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਇਹਨੂੰ ਜਲ ਪਿਲਾ ਦੀ, ਤੇ ਨਾਲੇ ਉਹ ਜਲ ਜਿਹੜਾ ਸਾਹਮਣੇ ਰੱਖਿਆ ਉਹ ਇਹਦੇ ਸਿਰ ਚ ਪਾ ਦੀ, ਕੇਸੀ ਨਾ ਲਵੇ, ਉਹਦੇ ਨਾਲ ਪਿੰਡੇ ਨਾ ਲਵੇ, ਹੋਸ਼ ਆਜੂ ਇਹਨੂੰ, ਜਿਹੜਾ ਕੀਤਾ ਹੋਇਆ ਮੰਤਰ ਉਹ ਖਤਮ ਹੋਏ। ਉਸ ਵੇਲੇ ਗਿਆ ਜਾ ਕੇ ਗੁਰਸਿੱਖ ਨੂੰ ਨਾਲ ਲੈ ਗਿਆ, ਪੰਜ ਜਪਜੀ ਸਾਹਿਬ ਦੇ ਪਾਠ ਕਰਾਏ, ਉਹਦੇ ਬਾਅਦ ਜਲ ਬਣਾ ਲਿਆ, ਪਿਲਾਇਆ ਉਸਨੂੰ, ਕੇਸੀ ਇਸ਼ਨਾਨ ਕਰਾਇਆ, ਇਕਦਮ ਹੋਸ਼ ਆ ਗਈ ਜਿਵੇਂ ਕਿਸੇ ਚੀਜ਼ ਨੇ ਛੱਡਤੀ ਹੁੰਦੀ। ਕਹਿੰਦੀ ਮੈਨੂੰ ਮਹਾਰਾਜ ਜੀ ਕੋਲ ਲੈ ਚਲੋ। ਕਹਿੰਦੇ ਅੱਜ ਤੱਕ ਨਹੀਂ ਤਾਂ ਕਿਹਾ ਮੈਨੂੰ ਮਹਾਰਾਜ ਕੋਲ ਲੈ ਜਾਓ, ਜਦ ਕਹਿੰਦੇ ਸੀ ਵੀ ਚੱਲ ਤੂੰ, ਕਹਿੰਦੀ ਨਾ ਮੈਂ ਨਹੀਂ ਜਾਣਾ, ਮੇਰਾ ਨਹੀਂ ਜੀ ਕਰ ਲੋ। ਕਹਿੰਦੀ ਅੱਜ ਪਤਾ ਨਹੀਂ ਕੀ ਹੋ ਗਿਆ, ਮੇਰੇ ਸਿਰ ਤੋਂ ਬੋਝ ਲੈ ਗਿਆ, ਮੈਂ ਤਾਂ ਕਿਸੇ ਚੀਜ਼ ਨੇ ਫੜੀ ਹੋਈ ਸੀ। ਹੁਣ ਕਿੱਡਾ ਜਪਜੀ ਸਾਹਿਬ ਦਾ ਫਲ ਹੈ, ਇੱਥੇ ਬਿਮਾਰ ਰਾਜੀ ਹੁੰਦੇ ਨੇ। ਅਸੀਂ ਕਹਿੰਦੇ ਹਾਂ ਜਪਜੀ ਸਾਹਿਬ ਦੇ ਪਾਠ ਕਰੋ, 25 ਪਾਠ ਰੋਜ਼ ਕਰੋ, ਸਾਰੇ ਮਹਾਂਪੁਰਸ਼ ਕਹਿੰਦੇ ਨੇ। ਉਹਦੇ ਨਾਲ ਬਾਣੀ ਨਾਲ ਰਾਜੀ ਹੋ ਜਾਂਦਾ, ਸੇਵਾ ਨਾਲ ਰਾਜੀ ਹੋ ਜਾਂਦਾ। ਸੋ ਇਸ ਤਰ੍ਹਾਂ ਜਦ ਤੱਕ ਅਸੀਂ ਬਾਣੀ ਨਹੀਂ ਪੜ੍ਹਦੇ, ਉਨੀ ਦੇਰ ਤੱਕ ਬਾਤ ਨਹੀਂ ਬਣਿਆ ਕਰਦੀ। ਸੋ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਵਾਰਤਾ ਜ਼ਿਕਰ ਕਰ ਰਹੇ ਸੀ ਆਪ, ਤੁਸੀਂ ਤਾਂ ਗੁਰੂ ਨੂੰ ਮੰਨਦੇ ਹੋ, ਬਾਣੀ ਪੜ੍ਹਦੇ ਹੋ, ਮੱਥਾ ਟੇਕਦੇ ਹੋ, ਗੁਰਦੁਆਰੇ ਆਉਂਦੇ ਹੋ, ਉਸ ਵੇਲੇ ਬਿਲਕੁਲ ਨਹੀਂ ਸੀ ਆਇਆ ਕਰਦੇ। ਭਾਈ ਲਹਿਣਾ ਜੀ ਉਹਨਾਂ ਦਾ ਨਾਮ ਸੀ, ਤੇ ਭਾਈ ਫੇਰੂ ਮੱਲ ਉਹਨਾਂ ਦੇ ਪਿਤਾ ਜੀ ਸੀ, ਮਾਤਾ ਦਾ ਨਾਮ ਦਿਆ ਕੌਰ ਸੀ। ਬੜੇ ਰੱਜੇ ਸਰਦੇ ਪੁਰਜੇ ਖਾਨਦਾਨ ਵਿੱਚੋਂ ਸਨ, ਤੇ ਵਪਾਰੀ ਸਨ, ਦੂਰ ਦੂਰ ਤੱਕ ਇਹਨਾਂ ਦਾ ਵਪਾਰ ਹੁੰਦਾ, ਪੈਸੇ ਦੀ ਕੋਈ ਘਾਟ ਨਹੀਂ ਸੀ। ਆਪਨੇ ਇੱਕ ਦਿਨ ਦੇਵੀ ਦੀਆਂ ਭੇਟਾਂ ਦਾ ਜਗਰਾਤਾ ਲਾਇਆ, ਤੇ ਉਹਦੇ ਬਾਅਦ ਅੰਮ੍ਰਿਤ ਵੇਲੇ ਜੀ ਕਰਿਆ ਵੀ ਇਸ਼ਨਾਨ ਕਰੀਏ, ਟੋਭੇ ਵਿੱਚ ਨਹਾਉਣ ਚਲੇ ਗਏ। ਉੱਥੇ ਗੁਰਸਿੱਖ ਇਸ਼ਨਾਨ ਕਰਦਾ ਸੀ, ਉਹ ਗੁਰਸਿੱਖ ਨੇ ਬਾਣੀ ਪੜ੍ਹੀ, ਇਹਨਾਂ ਨੇ ਧਿਆਨ ਨਾਲ ਸੁਣ, ਇੰਨੀ ਮਨ ਨੂੰ ਖਿੱਚ ਪਈ, ਛੋਪਲੇ ਜੇ ਜਾ ਕੇ ਪਿਛਲੇ ਪਾਸੇ ਬੈਠ ਗਏ ਵੀ ਜੇ ਮੂਹਰੇ ਬੈਠਿਆ ਤਾਂ ਸ਼ਾਇਦ ਚੁੱਪ ਨਾ ਕਰ ਜਾਣ। ਜਪਜੀ ਸਾਹਿਬ ਦਾ ਪਾਠ ਸੁਣਿਆ, ਆਸਾ ਜੀ ਦੀ ਵਾਰ ਦਾ ਪੁਣੇ ਸੁਣਦੀ ਸਾਰ ਮਨ ਦੇ ਅੰਦਰ ਖਿਆਲ ਹੋ ਗਿਆ ਵੀ ਇਹ ਤਾਂ ਬਾਣੀ ਬਹੁਤ ਉੱਚੀ ਹੈ, ਇਹ ਤਾਂ ਅੱਜ ਤੱਕ ਮੈਂ ਐਸੀ ਬਾਤ ਹੀ ਨਹੀਂ ਸੁਣੀ। ਉਸ ਵੇਲੇ ਭਾਈ ਜੋਧ ਨੂੰ, ਜੋ ਜੱਟ ਸੀ ਉੱਥੇ ਦਾ, ਕਹਿਣ ਲੱਗੇ ਭਾਈ ਜੋਧ ਆ ਅੰਮ੍ਰਿਤ ਕਿੱਥੋਂ ਤਾਂ ਲਿਆ ਹੈ, ਇਹ ਤਾਂ ਮੇਰੇ ਹਿਰਦੇ ਦੇ ਅੰਦਰ ਜਦੋਂ ਵੀ ਜਿਵੇਂ ਤੂੰ ਬਾਰਿਸ਼ ਕਰਦਾ ਰਿਹਾ ਹੈ ਅੰਮ੍ਰਿਤ ਦੀ ਬਾਣੀ ਦੇ ਰਾਹੀਂ, ਮੇਰੇ ਹਿਰਦੇ ਨੂੰ ਪ੍ਰਫੁੱਲਤ ਕਰਦਾ ਹੈ, ਤੇ ਮੇਰਾ ਤਾਂ ਮਨ ਬਹੁਤ ਪ੍ਰਸੰਨ ਹੋਇਆ। ਉਹਨੇ ਦੱਸਿਆ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਗਾਉਣ ਨੇ ਗੁਰੂ ਨਾਨਕ ਸਾਹਿਬ ਅਜੇ ਤੱਕ ਨਹੀਂ ਸੀ ਉਹਨੇ ਸੁਣਿਆ, ਕਿਉਂਕਿ ਖਡੂਰ ਤੇ ਕਰਤਾਰਪੁਰ ਦਾ ਬਹੁਤਾ ਫਰਕ ਨਹੀਂ, ਨੇੜੇ ਨੇੜੇ ਹੀ ਨੇ, ਇੱਕੋ ਜ਼ਿਲ੍ਹੇ ਚ, ਉਹ ਗੁਰਦਾਸਪੁਰ ਵਿੱਚ ਹੈ, ਉਹ ਅੰਮ੍ਰਿਤਸਰ ਚ ਹੈ, ਫਾਸਲਾ ਬਹੁਤਾ ਨਹੀਂ ਹੈ। ਗੁਰੂ ਨਾਨਕ ਨੂੰ ਸਾਰਾ ਸੰਸਾਰ ਜਾਣਦਾ ਸੀ, ਲੇਖਕ ਕੋਲ ਰਹਿੰਦੇ ਹੀ ਨਹੀਂ ਸੀ ਪਤਾ ਵੀ ਗੁਰੂ ਨਾਨਕ ਸਾਹਿਬ ਕੌਣ ਨੇ। ਕਹਿਣ ਲੱਗੇ ਉਹ ਕੌਣ ਹੋਏ? ਕਹਿੰਦੇ ਜੀ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਮਹਾਰਾਜ ਜੀ। ਉਹਨਾਂ ਦੇ ਬਾਰੇ ਫਿਰ ਬੜਾ ਪੁੱਛਿਆ ਉਸਨੇ ਵੀ ਕਿਵੇਂ ਹੈ ਉਹਨਾਂ ਦਾ ਜੀਵਨ, ਮੈਨੂੰ ਦੱਸ। ਜਦ ਤੱਕ ਕਿਸੇ ਦੀ ਬਾਤ ਨਹੀਂ ਕਰਦੇ ਉਨੀ ਦੇਰ ਤੱਕ ਉਹਦਾ ਪਤਾ ਨਹੀਂ ਲੱਗਦਾ, ਤੇ ਬਾਤ ਦੀ ਕੀਮਤ ਦੇਣ ਵਾਸਤੇ ਜਿਹਦੇ ਮਨ ਵਿੱਚ ਸ਼ੌਕ ਹੈ ਉਹ ਕਹਿੰਦਾ ਮੈਨੂੰ ਗੱਲ ਸੁਣਾ। ਜਿਉਂ ਜਿਉਂ ਸ਼ੌਕ ਵੱਧਦਾ ਉਹ ਤਿਉਂ ਤਿਉਂ ਗੱਲ ਕਰਦਾ। ਮਹਾਰਾਜ ਜੀ ਦਾ ਪਿਆਰ ਸੀ ਸਾਡਾ, ਹਰ ਵਕਤ ਸਾਡੇ ਘਰ ਚ ਉਹਨਾਂ ਦੀ ਗੱਲ ਚਲੀ ਜਾਂਦੀ, ਇੱਕ ਵਾਰੀ ਕਰ ਲੈਣੀ, ਦੋ ਵਾਰੀ ਕਰ ਲੈਣੀ, 10 ਵਾਰੀ, 100 ਵਾਰੀ, ਉਹੀ ਗੱਲਾਂ ਸੁਣ ਕੇ ਸਾਨੂੰ ਆਨੰਦ ਆਇਆ, ਕਿਉਂਕਿ ਪਿਆਰੇ ਦੀ ਗੱਲ ਸੁਣਨ ਵਾਸਤੇ ਜੀ ਕਰਦਾ ਵੀ ਹੋਰ ਇੱਕ ਵਾਰੀ ਦੱਸੇ। ਬੱਚਾ ਤੁਹਾਡਾ ਅਮਰੀਕਾ ਗਿਆ ਹੋਵੇ, ਇੰਗਲੈਂਡ ਗਿਆ ਹੋਵੇ, ਉਹਦੇ ਪਾਸੋਂ ਕੋਈ ਬੰਦਾ ਹੋ ਕੇ ਆਇਆ ਹੋਵੇ, ਉਹਨੇ ਕੁਝ ਗੱਲਾਂ ਕੁਝ ਸੁਨੇਹੇ ਦਿੱਤੇ ਹੋਣ, ਕੁਝ ਜ਼ਿਕਰ ਕਰਿਆ ਹੋਵੇ ਵੀ ਮਾਤਾ ਜੀ ਨੂੰ ਐਂ ਕਹਿਣਾ, ਵੀਰ ਜੀ ਨੂੰ ਤੇ ਬਾਪੂ ਜੀ ਨੂੰ ਐਂ ਕਹਿਣਾ, ਜਦੋਂ ਸਾਰੀ ਗੱਲ ਸੁਣਾ ਟਾਂਗੇ ਫੇਰ ਪੁੱਛ ਲਈਦਾ ਵੀ ਹੋਰ ਕੀ ਕਹਿੰਦਾ ਸੀ, ਹਾਲਾਂਕਿ ਉਹ ਸਾਰੀਆਂ ਹੀ ਦੱਸ ਚੁੱਕਿਆ। ਉਹ ਵੀ ਫੇਰ ਉਹੀ ਦੱਸ ਦਿੰਦਾ ਜਿਹੜੀਆਂ ਪਹਿਲੀਆਂ ਦੱਸੀਆਂ, ਉਹਨਾਂ ਹੀ ਆਨੰਦ ਫੇਰ ਆਉਂਦਾ। ਫੇਰ ਉਹਨੂੰ ਦੂਏ ਦਿਨ ਮਿਲੀਏ, ਫੇਰ ਹੋਰ ਕੀ ਕਿਹਾ ਉਹਨੇ। ਯਾਨੀ ਵਾਰ ਵਾਰ ਗੱਲਾਂ ਸੁਣਨ ਨੂੰ ਆਪਣੇ ਪਿਆਰੇ ਦੀਆਂ ਜੀ ਕਰਦਾ। ਮਜਨੂੰ ਇੱਥੇ ਆਇਆ ਹੋਇਆ ਸੀਗਾ, ਇੱਕ ਕਾਫਲਾ ਆਇਆ ਸ਼ਿਰਾਜ ਤੋਂ, ਇਰਾਨ ਤੋਂ। ਮਜਨੂੰ ਨੂੰ ਪਤਾ ਲੱਗਿਆ ਵੀ ਇਹ ਲੇਲਾ ਦੇ ਪਿੰਡ ਤੋਂ ਆਏ ਨੇ। ਉਸ ਵੇਲੇ ਉਹ ਕਾਫਲੇ ਵਾਲਿਆਂ ਨੂੰ ਮਿਲਦਾ ਜਾ ਕੇ, ਜਿੰਨੇ ਵੀ ਉੱਥੇ ਦੇ ਆਏ ਸੀ, ਇਕੱਲੇ ਇਕੱਲੇ ਨੂੰ ਪੁੱਛਦਾ, ਫੇਰ ਲੇਲਾ ਹੋਰ ਕੀ ਕਹਿੰਦੀ ਸੀ, ਤੁਸੀਂ ਦੇਖੀ ਸੀ ਕਿੱਥੇ ਫਿਰਦੀ ਸੀ, ਕੀ ਕਰਦੀ ਸੀ? ਅੰਦਾਜ਼ੇ ਲਾਈ ਜਾਂਦਾ, ਗੱਲਾਂ ਸੁਣਦਾ ਸੁਣਦਾ ਦਿੱਲੀ ਜਾ ਪਹੁੰਚੇ। ਰੋਜ਼ ਇਹ ਪੁੱਛ ਲਿਆ ਗਿਆ, ਉਹਨਾਂ ਨੇ ਵੀ ਕਿਹਾ ਕੋਈ ਮਸਤਾਨਾ ਜਿਹਾ, ਕਦੇ ਕਿਸੇ ਨੂੰ ਪੁੱਛ ਲਏ, ਕਦੇ ਕਿਸੇ ਨੂੰ ਪੁੱਛ ਲਏ। ਗੱਲਾਂ ਪੁੱਛਦਾ ਪੁੱਛਦਾ ਉੱਥੇ ਚਲੇ ਗਿਆ। ਮਹਾਰਾਜ ਕਹਿੰਦੇ ਪਿਆਰੇ ਦੀਆਂ ਗੱਲਾਂ ਦਾ ਜੋ ਕੋਈ ਸੁਣਾਉਂਦਾ ਉਹਦਾ ਮੁੱਲ ਨਹੀਂ ਹੁੰਦਾ, ਉਹਦਾ ਬਹੁਤ ਮੁੱਲ ਦੇਣਾ ਪੈਂਦਾ।
ਸੀਸ ਵੱਢ ਕੇ ਗੱਲਾਂ ਜੋ
ਪਿਆਰ ਦੀ ਬਾਤ ਜੋ ਗੱਲ ਸੁਣਾਉਂਦਾ ਕਹਿੰਦੇ ਕੀ ਦਈਏ ਉਹਨੂੰ ਆਲਾ ਦੁਆਲਾ ਦੇਖਦੇ ਨੇ ਵੀ ਸੋਨਾ ਦੇ ਦਈਏ ਚਾਂਦੀ ਦੇ ਦਈਏ ਕਿਉਂਕਿ ਉਹ ਪਿਆਰੇ ਦੀ ਬਾਤ ਸੁਣਾ ਰਿਹਾ ਮਹਾਰਾਜ ਕਹਿੰਦੇ ਨਹੀਂ ਆਪਣਾ ਸੀਸ ਵੱਢ ਕੇ ਦੇ ਦੋ ਉਹਦੇ ਬੈਠਣ ਵਾਸਤੇ ਯਾਨੀ ਅਪਮਾਨ ਛੱਡ ਦੋ ਉਹਦੇ ਚਰਨਾਂ ਦੇ ਦਾਸ ਬਣ ਜਾਓ ਜਿਹੜਾ ਪਿਆਰੇ ਦੀ ਬਾਤ ਸੁਣਾਉਂਦਾ ਸੋ ਐਸੀ ਜੋ ਬਾਤ ਹੁੰਦੀ ਹੈ ਆਪਣੇ ਬਜ਼ੁਰਗਾਂ ਦੀ ਪਿਆਰਿਆਂ ਦੀ ਉਹ ਸਾਨੂੰ ਰਾਹ ਦਿਖਾਇਆ ਕਰਦੀ ਹੈ ਸੋ ਭਾਈ ਲਹਿਣਾ ਜੀ ਬਾਰ ਬਾਰ ਪੁੱਛਦੇ ਨੇ ਭਾਈ ਜੋਧ ਨੂੰ ਕਿ ਹੋਰ ਦੱਸੋ ਕੋਈ ਗੁਰੂ ਨਾਨਕ ਦੀ ਬਾਤ ਸੋ ਆਪਨੇ ਸਾਰੀ ਬਚਪਨ ਤੋਂ ਦੱਸੀ ਕਿ ਪਾਧੇ ਨੂੰ ਕਿਵੇਂ ਪੜਾਇਆ ਵੈਦ ਨੂੰ ਕਿਸ ਤਰ੍ਹਾਂ ਨਾਲ ਦੱਸਿਆ ਕਿ ਸਾਰਿਆਂ ਰੋਗਾਂ ਦੀ ਦਾਰੂ ਨਾਮ ਹੋਇਆ ਕਰਦਾ ਤੇ ਸਾਰੀਆਂ ਚੀਜ਼ਾਂ ਦੱਸਦੇ ਹੋਏ ਫਿਰ ਅਖੀਰ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਸੁਲਤਾਨਪੁਰ ਮੋਦੀ ਦਾ ਕੰਮ ਕਰਦੇ ਸਨ ਉਸ ਵੇਲੇ ਆਪ ਅਕਾਲ ਪੁਰਖ ਦੀ ਦਰਗਾਹ 'ਚ ਪਹੁੰਚਦੇ ਨਿਰੰਕਾਰ ਜੀ ਨੇ ਸੁਨੇਹਾ ਭੇਜ ਕੇ ਬੁਲਾਏ ਤੇ ਉਸ ਵੇਲੇ ਨਾ ਗੁਰੂ ਮਹਾਰਾਜ ਨੂੰ ਪੁੱਛਿਆ ਹੇ ਨਾਨਕ ਜੀ ਤੁਸੀਂ ਉਹ ਕੰਮ ਨਹੀਂ ਸ਼ੁਰੂ ਕਰਿਆ ਕਹਿੰਦੇ ਪਾਤਸ਼ਾਹ ਸੰਸਾਰ ਦੇ ਅੰਦਰ ਆਪਦੀ ਮਰਿਆਦਾ ਹੈ ਕਿ ਜਦ ਤੱਕ ਗੁਰੂ ਧਾਰਨ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਆਦਮੀ ਨਗੋਰਾ ਕਹਾਉਂਦਾ ਤੇ ਨਗੋਰਾ ਜਿਹੜਾ ਹੈਗਾ ਨਗੋਰੇ ਦੀ ਗੱਤ ਨਹੀਂ ਹੁੰਦੀ ਤੇ ਨਗੋਰੇ ਕਾ ਹੈ ਨੌ ਬੁਰਾ ਉਹਦਾ ਤਾਂ ਨੌ ਲੈਣਾ ਹੀ ਬੁਰਾ ਹੈ ਕਿਉਂ ਜਿੱਥੇ ਬੈਠੇਗਾ ਸਵਾ ਗਜ ਧਰਤੀ ਭ੍ਰਿਸ਼ਟ ਹੋ ਜਾਇਆ ਕਰਦੀ ਫਿਰ ਗੁਰੂ ਧਾਰਨ ਕਰ ਲੈਣਾ ਸੀ ਪਾਤਸ਼ਾਹ ਸੰਸਾਰ ਦੇ ਅੰਦਰ ਸਾਰੇ ਨਿਗਾਹ ਮਾਰ ਕੇ ਦੇਖੀਏ ਵੀ ਜੋ ਸੂਝ ਕੋ ਨਹੀਂ ਬਹਿਦ ਨਹੀਂ ਚਾ ਪਾਏ ਪਾਤਸ਼ਾਹ ਐਸਾ ਕੋਈ ਵੀ ਨਜ਼ਰ ਨਹੀਂ ਆਇਆ ਜਿਹੜਾ ਬਿਲਕੁਲ ਸੁੱਚਾ ਹੋਵੇ ਤੇ ਗੁਰੂ ਨਾਨਕ ਨੂੰ ਦਾ ਗੁਰੂ ਬਣ ਜਾਵੇ ਗੁਰੂ ਨਾਨਕ ਦਾ ਕੋਈ ਨਹੀਂ ਸੀ ਇਸ ਕਰਕੇ ਮੈਂ ਆਪ ਦੀ ਚਰਨ ਛਰਨ ਆਇਆ ਆਪ ਗੁਰੂ ਬਣ ਕੇ ਮੈਨੂੰ ਉਪਦੇਸ਼ ਦਿਓ ਦੀਕਸ਼ਾ ਦਿਓ ਉਸ ਵੇਲੇ ਨਾ ਨਿਰੰਕਾਰ ਜੀ ਨੇ ਮੂਲ ਮੰਤਰ ਦਾ ਪਾਠ ਗੁਰਪ੍ਰਸ਼ਾਦ ਤੱਕ ਆਪਣੇ ਮੁਖਾਰਬਿੰਦ ਤੋਂ ਉਚਾਰਿਆ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਮੋਹਰ ਲਾਵੋ ਆਪਣੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਖੁਸ਼ੀ ਵੀ ਸੱਚ ਕਹਿੰਦੇ ਨਾਨਕ ਜੀ ਇਸ ਮੰਤਰ ਨੂੰ ਜੋ ਪੜ੍ਹੇਗਾ ਮਨ ਚਿੱਤ ਲਾ ਕੇ ਪਾਠ ਕਰੇਗਾ ਮੂਲ ਮੰਤਰ ਦਾ ਉਹ ਮੇਰੀ ਦਰਗਾਹ 'ਚ ਵਾਸਾ ਪਾ ਲਏਗਾ ਮੈਂ ਗੁਰੂ ਮੈਂ ਪਾਰਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ ਆਪਣੇ ਵਿੱਚ ਜੋ ਭੇਦ ਮੰਨੇਗਾ ਦੋਵਾਂ ਦੇ ਵਿੱਚ ਉਹਦਾ ਕਲਿਆਣ ਨਹੀਂ ਹੋਏਗਾ ਗੁਰੂ ਤੇ ਪਰਮੇਸ਼ਰ 'ਚ ਕੋਈ ਭੇਦ ਨਹੀਂ ਹੋਇਆ ਕਰਦਾ ਕਹਿੰਦੇ ਜਿਹੜਾ ਭੇਦ ਬਣੇਗਾ ਉਹਦੇ ਉਹਦਾ ਉਧਾਰ ਨਹੀਂ ਹੋਏਗਾ ਸੋ ਨਾਨਕ ਜਿਸ ਦੇ ਉੱਤੇ ਤੇਰੀ ਨਜ਼ਰ ਉਸ ਦੇ ਉੱਤੇ ਮੇਰੀ ਨਜ਼ਰ ਜਿਸ ਦੇ ਉੱਤੇ ਤੇਰੀ ਮਿਹਰ ਉਹਦੇ ਉੱਤੇ ਮੇਰੀ ਮਿਹਰ ਸੋ ਇਸ ਤਰ੍ਹਾਂ ਦੇ ਕਹਿਣ ਲੱਗੇ ਉਸ ਵੇਲੇ ਇੱਕ ਪਿਆਲਾ ਮੰਗਾਇਆ ਗੁਰੂ ਨਾਨਕ ਪਾਤਸ਼ਾਹ ਨੂੰ ਦਿੱਤਾ ਆਪ ਅਕਾਲ ਪੁਰਖ ਨੇ ਹੱਥੀਂ ਕਹਿਣ ਲੱਗੇ ਨਾਨਕ ਇਹਨੂੰ ਪੀ ਆਪਣੇ ਨਾਮ ਦਾ ਪਿਆਲਾ ਅੰਮ੍ਰਿਤ ਦਾ ਪਿਆਲਾ ਪਿਲਾਇਆ ਪੀਣ ਦੇ ਨਾਲ ਸਾਰੇ ਹੁਕਮ ਦੀ ਸੋਝੀ ਹੋ ਕੇ ਕਹਿਣ ਲੱਗੇ ਵੀ ਹੁਕਮ ਦੀ ਵਿਆਖਿਆ ਕਰ ਸੋ ਉਸ ਵੇਲੇ ਮਹਾਰਾਜ ਜੀ ਨੇ ਦੋ ਸ਼ਬਦ ਉਚਾਰਨ ਕਰੇ ਤੇ ਨਿਰੰਕਾਰ ਜੀ ਨੇ ਪ੍ਰਸੰਨ ਹੋ ਕੇ ਕਿਹਾ ਵੀ ਹੁਣ ਤੁਸੀਂ ਜਾਓ ਜਾ ਕੇ ਸੰਸਾਰ ਦਾ ਆਧਾਰ ਕਰੋ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਠੀਕ ਉਸੇ ਟਾਈਮ ਜਦੋਂ ਟੁੱਬੀ ਮਾਰੀ ਸੀ ਉਸੇ ਵੇਲੇ ਬਾਹਰ ਨਿਕਲੇ ਜੋ ਦਾਸ ਸੀ ਉਹਨਾਂ ਦਾ ਸੇਵਾਦਾਰ ਬਿਰਲੇ ਬਿਰਲੇ ਸੇਵਾਦਾਰ ਹੁੰਦੇ ਨੇ ਸਾਰੇ ਨਹੀਂ ਹੋਇਆ ਕਰਦੇ ਨਾ ਮਹਾਂਪੁਰਸ਼ਾਂ ਦੇ ਨਾ ਗੁਰੂਆਂ ਦੇ ਜਿਹਦੇ ਉੱਤੇ ਅੱਤ ਦੀ ਕਿਰਪਾ ਹੋਵੇ ਉਹ ਸੇਵਾ ਕਰ ਸਕਦਾ ਦੂਸਰਾ ਕਰ ਨਹੀਂ ਸਕਦਾ ਉਹਦਾ ਨੇਮ ਇਹ ਸੀ ਵੀ ਸਾਰੀ ਦੁਨੀਆ ਕਹਿੰਦੀ ਸੀ ਗੁਰੂ ਨਾਨਕ ਡੁੱਬ ਗਿਆ ਉਹਨੂੰ ਕੋਈ ਮੱਛ ਖਾ ਗਿਆ ਇਹਨੇ ਕੁਛ ਨਹੀਂ ਕਿਹਾ ਕਦੇ ਬੇਬੇ ਨਾਨਕੀ ਜੀ ਕਹਿੰਦੇ ਸੀ ਨਹੀਂ ਮੇਰੇ ਵੀਰ ਨੂੰ ਕੁਛ ਨਹੀਂ ਹੋ ਸਕਦਾ ਇਹ ਕੇਵਲ ਕੋਈ ਕੌਤਕ ਹੈ ਉਹਨਾਂ ਦਾ ਇਹ ਵੀ ਰੋਜ਼ ਅੰਮ੍ਰਿਤ ਵੇਲੇ 2 ਵਜੇ ਉੱਥੇ ਬੇਈ ਨਦੀ ਤੇ ਚਲਿਆ ਜਾਇਆ ਕਰੇ ਜਿੱਥੇ ਮਹਾਰਾਜ ਨੇ ਬਸਤਰ ਉਤਾਰ ਕੇ ਫੜਾਏ ਸੀ ਉੱਥੇ ਹੀ ਜਾ ਪਹੁੰਚਿਆ ਕਰੇ ਤੇ ਅੱਜ ਤੀਸਰੇ ਦਿਨ ਗੁਰੂ ਨਾਨਕ ਪਾਤਸ਼ਾਹ ਉੱਥੋਂ ਹੀ ਬਾਹਰ ਨਿਕਲੇ ਦੇਖਦੀ ਸਾਰ ਇੰਨੇ ਪ੍ਰਸੰਨ ਹੋਏ ਵੀ ਇਹ ਕਿਹਾ ਜਿਹਾ ਦਾਸ ਹੈ ਵੀ 3 ਦਿਨ ਹੋ ਗਏ ਸਾਨੂੰ ਗਿਆਂ ਨੂੰ ਇੱਥੇ ਫਿਰ ਬਸਤਰ ਲੈ ਆਉਂਦਾ ਉਸ ਵੇਲੇ ਮਹਾਰਾਜ ਨੇ ਨਦਰੀ ਨਦਰੀ ਹਾਲ ਕਰਤਾ ਜਪ ਤਪ ਕਰਨ ਦੀ ਲੋੜ ਨਹੀਂ ਪਈ ਦ੍ਰਿਸ਼ਟੀ ਕੀਤੀ ਤੇ ਬ੍ਰਹਮ ਗਿਆਨ ਦੇ ਵਿੱਚ ਪਹੁੰਚਾ ਦਿੱਤਾ ਅਗਮ ਨਿਗਮ ਦੀ ਸੋਝੀ ਦੇਤੀ, ਪਰਮੇਸ਼ਰ ਦੇ ਦਰਸ਼ਨ ਕਰਾ ਦੇ, ਘੱਟ ਘੱਟ ਵਿੱਚ ਵਿਆਪ ਕਰੇ। ਕਹਿਣ ਲੱਗੇ ਪੁਰਖਾ, ਅਸੀਂ ਤੇਰੇ ਤੇ ਬਹੁਤ ਪ੍ਰਸੰਨ, ਤੈਂ ਪ੍ਰਸੰਨ ਕਰ ਲਿਆ। ਹਾਲਾਂਕਿ ਕੱਪੜੇ ਲੈ ਕੇ ਜਾਂਦਾ ਸੀ, ਨੇਚਾ ਸੀ ਉਹਦੇ ਮਨ ਵਿੱਚ ਵੀ ਆਉਣਗੇ ਬਾਹਰ। ਸੋ ਇਸ ਤਰ੍ਹਾਂ ਦੇ ਨਾਲ ਆਪ ਬਾਹਰ ਨਿਕਲੇ ਤੇ ਚੜ੍ਹਦੇ ਵਾਲੇ ਪਾਸੇ ਜਿੱਥੇ ਗੁਰਦੁਆਰਾ ਬਣਿਆ ਹੋਇਆ ਉੱਪਰਲੇ ਪਾਸੇ, ਉਸ ਥਾਂ ਤੇ ਸੰਤ ਘਾਟ ਦੇ ਥਾਂ ਤੇ ਜਾ ਕੇ ਆਪ ਮਸਾਣਾ ਚ ਬੈਠ ਗਏ, ਕਬਰਸਤਾਨ ਚ ਬੈਠ ਗਏ ਤੇ ਸਾਰਿਆਂ ਨੇ ਕਿਹਾ ਨਾਨਕ ਜੀ ਨਿਕਲਿਆ ਹੈ, ਨਾਨਕ ਨਿਕਲਿਆ, ਮੋਦੀ ਨਿਕਲਿਆ ਆ। ਦਰਸ਼ਨ ਕਰਨ ਜਾਂਦੇ ਨੇ ਗੁਰੂ ਨਾਨਕ, ਕੋਈ ਗੱਲ ਨਹੀਂ ਕਰਦੇ, ਇੱਕੋ ਵਚਨ ਕਰਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਂ। ਹਿੰਦੂਆਂ ਨੇ ਵੀ ਸੁਣਿਆ, ਮੁਸਲਮਾਨਾਂ ਨੇ ਗੁੱਸਾ ਕਰਿਆ ਵੀ ਇਹ ਕਹਿੰਦਾ ਕੋਈ ਮੁਸਲਮਾਨ ਨਹੀਂ ਹੈ। ਸ਼ਿਕਾਇਤ ਹੋਈ ਨਵਾਬ ਦੇ, ਨਵਾਬ ਦੇ ਪੇਸ਼ੀ ਹੋਈ, ਗੁਰੂ ਨਾਨਕ ਨੂੰ ਕੋਰਟ ਵਿੱਚ ਬੁਲਾਇਆ ਗਿਆ। ਗੁਰੂ ਨਾਨਕ ਪਾਤਸ਼ਾਹ ਕੋਰਟ ਵਿੱਚ ਜਾਂਦੇ ਨੇ, ਨਵਾਬ ਕਹਿਣ ਲੱਗਿਆ ਨਾਨਕ ਜੀ ਤੁਹਾਡੇ ਉੱਤੇ ਸ਼ਿਕਾਇਤ ਕੀਤੀ ਗਈ ਹੈ ਕਿ ਤੁਸੀਂ ਇਹ ਕਹਿੰਦੇ ਹੋ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ। ਤੇ ਸ਼ਿਕਾਇਤ ਕਰਨ ਵਾਲਾ ਕਹਿੰਦਾ ਵੀ ਇੱਥੇ ਸਾਰੇ ਹੀ ਹਿੰਦੂ ਤੇ ਮੁਸਲਮਾਨ ਨੇ, ਹੋਰ ਹੈ ਹੀ ਕੋਈ ਨਹੀਂ। ਤੀਜਾ ਇੱਥੇ ਕੋਈ ਨਹੀਂ, ਜਾਂ ਹਿੰਦੂ ਹੈ ਜਾਂ ਮੁਸਲਮਾਨ। ਤੇ ਇਸਲਾਮ ਵਾਲਿਆਂ ਨੇ ਇਸ ਗੱਲ ਦਾ ਗੁੱਸਾ ਕਰਿਆ ਬਈ ਨਾਨਕ ਜੀ ਇਹ ਧੱਜੀਆਂ ਉਡਾਉਂਦਾ ਸਾਡੀਆਂ, ਸਾਡੇ ਕੁਰਾਨ ਸ਼ਰੀਫ ਦੇ ਮੁਤਾਬਕ ਅਸੀਂ ਮੁਸਲਮਾਨ ਹਾਂ। ਮਹਾਰਾਜ ਕਹਿੰਦੇ ਠੀਕ ਹੈ ਨਵਾਬ ਸਾਹਿਬ, ਨੌ ਰਖਾਇਆ ਜਾ ਸਕਦਾ ਹੈ, ਲੇਕਿਨ ਮੁਸਲਮਾਨ ਕਹਾਵਣ ਮੁਸ਼ਕਲ ਹੋਏ, ਮੋਮ ਦਿਲ ਮੁਸਲਮਾਨ ਕਹਾਵੇ। ਕਹਿੰਦੇ ਮੋਮ ਦਿਲ ਨੇ ਇਹਨਾਂ ਦੇ, ਇਹ ਤਾਂ ਪੱਥਰਾਂ ਨਾਲੋਂ ਵੀ ਸਖ਼ਤ ਹੈ, ਬੰਦੇ ਨੂੰ ਮਾਰਨ ਵੇਲੇ ਬਿਲਕੁਲ ਘੌਲ ਨਹੀਂ ਕਰਦੇ। ਤੇ ਤੁਹਾਡੇ ਰਾਜਿਆਂ ਨੇ ਕਿੰਨੇ ਬੰਦੇ ਮਾਰਤੇ, ਇੱਕ ਇੱਕ ਦਿਨ ਚ 30,000 ਬ੍ਰਾਹਮਣ ਮਾਰਿਆ, ਮਥੁਰਾ ਚ ਮਾਰਿਆ 1,00,000 ਬੰਦਾ ਬਾਬਰ ਨੇ। ਸੋ ਉਸ ਵੇਲੇ ਆਪ ਨੇ ਸਾਰੀ ਗੱਲ ਸਮਝਾਈ, ਨਮਾਜ਼ ਦੀਆਂ ਗੱਲਾਂ ਵੀ ਸਮਝਾਈਆਂ ਕਿ ਅਸਲੀ ਨਮਾਜ਼ ਕੀ ਹੁੰਦੀ ਹੈ। ਤਾਂ ਇਹ ਨਵਾਬ ਕਹਿਣ ਲੱਗਿਆ, ਹੇ ਨਾਨਕ, ਮੈਂ ਇਹ ਸਹੀ ਕਰ ਲਿਆ ਕਿ ਤੂੰ ਸਾਰੀ ਦੁਨੀਆਂ ਦਾ ਸਾਂਝਾ ਰਹਿਬਰ ਹੈ, ਤੇ ਸਾਡਾ ਚਿੱਤ ਤਾਂ ਖੁਸ਼ ਹੁੰਦਾ ਹੈ ਜੇ ਤੂੰ ਸਾਡੇ ਨਾਲ ਵੀ ਜਾ ਕੇ ਮਸਜਿਦ ਚ ਨਮਾਜ਼ ਪੜ੍ਹੇ। ਜਾਤੀ ਤੇਰੀ ਹਿੰਦੂ ਹੈ, ਹਿੰਦੂ ਹੋਣ ਕਰਕੇ ਦੇਵਰੇ ਤਾਂ ਜ਼ਰੂਰ ਚਲਿਆ ਜਾਏਗਾ, ਕੋਈ ਰੁਕਾਵਟ ਨਹੀਂ, ਪਰ ਸਾਡਾ ਵੀ ਮਨ ਲੋਚਦਾ ਹੈ ਵੀ ਤੇਰੇ ਵਰਗਾ ਬੰਦਾ ਨਮਾਜ਼ ਵਿੱਚ ਸਾਡੇ ਨਾਲ ਹੋਵੇ ਤੇ ਸਾਨੂੰ ਸੋਝੀ ਪਵੇ, ਅੱਲਾ ਤਾਲਾ ਖੁਸ਼ ਹੋਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਦ, ਕਹਿੰਦੇ ਅੱਜੇ ਆ ਮਹਾਰਾਜ, ਕਹਿੰਦੇ ਚਲੋ ਪੜਾਂਗੇ ਨਮਾਜ਼। ਉੱਥੇ ਚਲੇ ਜਾਂਦੇ ਨੇ, ਨਮਾਜ਼ ਦੇ ਵਿੱਚ ਖੜੇ ਹੋ ਜਾਂਦੇ ਨੇ, ਇਲਾ ਇੰਨਾ ਪੜਿਆ ਜਾਂਦਾ, ਅਜੇ ਅੱਗੇ ਨਹੀਂ ਚੱਲਿਆ ਕਲਮਾ। ਬੜੇ ਲੰਮੇ ਰਹਾ ਨਾਲ ਇਲਾ ਉਹਨੇ ਕਿਹਾ, ਪਾਤਸ਼ਾਹ ਖੜੇ ਨੇ, ਤੇ ਜਦੋਂ ਲਾ ਇਲਾ ਕਿਹਾ ਉਸ ਵੇਲੇ ਆਪ ਨਿਕਲ ਕੇ ਬਾਹਰ ਚਲੇ। ਉਹ ਨਮਾਜ਼ ਸ਼ੁਰੂ ਹੋ ਚੁੱਕੀ ਸੀ। ਮੁਸਲਮਾਨਾਂ ਦਾ ਇਹ ਹਿਸਾਬ ਹੈ ਕਿ ਜੇ ਨਮਾਜ਼ ਪੜ੍ਹਨ ਲੱਗ ਜਾਣ, ਇਹਨੂੰ ਕਜ਼ਾ ਨਹੀਂ ਕਰਦੇ, ਇਹਨੇ ਖੰਡਿਤ ਨਹੀਂ ਕਰਦੇ। ਇਹਦੇ ਉਲਟ ਸਾਡਾ ਇਹ ਹਿਸਾਬ ਹੈ ਕਿ ਅਸੀਂ ਜਪਜੀ ਸਾਹਿਬ ਪੜ੍ਹਦੇ ਪੜ੍ਹਦੇ ਜਥੇ 20 ਬੰਦਿਆਂ ਨਾਲ ਗੱਲਾਂ ਨਹੀਂ ਕਰ ਲੈਂਦੇ, ਜਪਜੀ ਸਾਹਿਬ ਦਾ ਸਾਡਾ ਪਾਠ ਹੀ ਪੂਰਾ ਨਹੀਂ ਹੁੰਦਾ। ਗੱਲਾਂ ਕਰਾਂਗੇ, ਵਿੱਚ ਹਾਕਾ ਮਾਰਾਂਗੇ। ਇੱਕ ਮੇਰੇ ਮਿਲਣ ਵਾਲੇ ਸੀ, ਮੈਂ ਸਾਜਰੇ ਚ ਲੈ ਗਿਆ ਉਹਨਾਂ ਦੇ ਘਰ, ਸੁਗਨੀ ਸਾਹਿਬ ਪੜ੍ਹਦਾ ਸੀ। ਉਹ ਬੱਚੇ ਖੇਡਦੇ ਫਿਰਦੇ ਸੀ, ਸਕੂਲ ਦਾ ਕੋਈ ਕੰਮ ਸੀ, ਵਿੱਚੇ ਗਾਲਾਂ ਕੱਢੇ ਮਾਵਾਂ ਭੈਣਾਂ ਦੀਆਂ ਗੁਟਕਾ ਹੱਥ ਚ। ਉਹ ਜਦ ਉਹਨੂੰ ਬਹੁਤਾ ਹੀ ਗੁੱਸਾ ਆਇਆ, ਉੱਥੇ ਗਲਾਸ ਪਿਆ ਸੀ, ਚੱਕ ਕੇ ਮਾਰਿਆ ਜਵਾਕ ਦੇ ਪਿੱਠ ਚ, ਨਾਲੇ ਗਾਲਾਂ ਕੱਢੀਆਂ। ਮੈਂ ਕਿਹਾ ਤੇਰੇ ਮੂੰਹ ਚ ਬਾਣੀ ਹੈ, ਇਹ ਗਾਲਾਂ ਕਿੱਥੋਂ ਆਈ ਜਾਂਦੀਆਂ? ਫਿਰ ਤੂੰ ਵਿੱਚੇ ਜਵਾਕਾਂ ਨੂੰ ਕੁੱਟੀ ਜਾਂਦਾ, ਫੇਰ ਲੱਗ ਜਾਂਦਾ ਗੁਟਕਾ ਗਾਲਾਂ ਕਰਨਾ, ਫਸਾ ਦਿੱਤਾ, ਕੰਨੇ ਲਏ ਪਏ ਨੇ। ਇਹ ਸਾਡਾ ਫਰਕ ਹੈ। ਇਸਲਾਮ ਵਾਲਿਆਂ ਚ ਇਹ ਖੂਬੀ ਹੈ ਕਿ ਉਹ ਜਦੋਂ ਨਮਾਜ਼ ਪੜ੍ਹਦੇ ਆ ਫੇਰ ਨਹੀਂ ਬੋਲਦੇ, ਚਾਹੇ ਧੱਕੇ ਮਾਰੀਏ ਉਹ ਕੁਛ ਕਰੀਏ। ਸੋ ਨਮਾਜ਼ ਪੜ੍ਹੀ ਗਈ, ਕਾਜ਼ੀ ਨੇ ਕਿਹਾ ਨਾਨਕ ਜੀ ਨੇ ਨਮਾਜ਼ ਨਹੀਂ ਸਾਡੇ ਨਾਲ ਪੜ੍ਹੀ। ਮਹਾਰਾਜ ਕਹਿੰਦੇ ਅਸੀਂ ਤਾਂ ਪੜ੍ਹੀ ਹੈ, ਇੱਥੇ ਪੜ੍ਹਨ ਵਾਲਾ ਹੋਰ ਕੋਈ ਹੈ ਨਹੀਂ ਸੀ, ਅੱਜ ਤਾਂ ਪੜ੍ਹ ਲਈ। ਕਹਿੰਦੇ ਮਹਾਰਾਜ ਅਸੀਂ ਸੀਗੇ ਸਾਰੇ। ਨਵਾਬ ਕਹਿਣ ਲੱਗਿਆ ਮੈਂ ਪੜ੍ਹੀ ਹੈ, ਕਾਜ਼ੀ ਸਾਹਿਬ ਨੇ ਪੜ੍ਹੀ ਹੈ। ਮਹਾਰਾਜ ਕਹਿੰਦੇ ਤੈਂ ਨਮਾਜ਼ ਨਹੀਂ ਪੜ੍ਹੀ, ਤੂੰ ਤਾਂ ਕਨਾਰ ਵਿੱਚ ਘੋੜੇ ਖਰੀਦਦਾ ਰਹੇ, ਤੇਰੀ ਹਾਜ਼ਰੀ ਅੱਲਾ ਦੇ ਦਰ ਤੇ ਨਹੀਂ ਪਈ, ਕਿਉਂਕਿ ਤੂੰ ਘੋੜੇ ਖਰੀਦਦਾ। ਜਿਵੇਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਖ਼ਬਰਾਂ ਕਿਹੜੇ ਕਿਹੜੇ ਖਿਆਲ ਮਨ ਚ ਲੰਘ ਜਾਂਦੇ ਨੇ। ਬਿਲਕੁਲ ਨਹੀਂ ਜਪਜੀ ਸਾਹਿਬ ਪੜ੍ਹਦੇ, ਉਹ ਖਿਆਲਾਂ ਦਾ ਪਾਠ ਕਰਦੇ ਹਾਂ। ਤੇ ਜੇ ਜਪਜੀ ਸਾਹਿਬ ਦਾ ਇੱਕ ਪਾਠ ਕਰ ਲਿਆ ਜਾਵੇ ਇੱਕ ਚਿੱਤ ਹੋ ਕੇ ਉਹਦਾ ਤਾਂ ਹਿਸਾਬ ਕਿਤਾਬ ਕੋਈ ਨਹੀਂ ਹੈ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਕਰਤਾਰਪੁਰ ਦਾ ਯੁੱਧ ਲੱਗਿਆ ਬਹੁਤ ਬੰਦੇ ਉੱਥੇ ਮਾਰੇ ਗਏ ਤੇ ਉਹਨਾਂ ਨੇ ਹਜ਼ਾਰਾਂ ਮੁਸਲਮਾਨਾਂ ਨੂੰ ਉੱਥੇ ਕਬਰ ਬਣਾ ਕੇ ਦੱਬਤਾ ਤੇ ਦੂਸਰਿਆਂ ਦਾ ਸੰਸਕਾਰ ਕਰਤਾ। ਮਹਾਰਾਜ ਕਹਿਣ ਲੱਗੇ ਭਾਈ ਇਹ ਇੰਨੇ ਜੀ ਨੇ ਇਹਨਾਂ ਦਾ ਉਧਾਰ ਕਰਨਾ। ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਮਾਲਕ ਹੋ ਜਿਸ ਤਰ੍ਹਾਂ ਕਰਨਾ ਹੈ ਫਰਮਾਓ। ਕਹਿੰਦੇ ਸੰਗਤ ਦੇ ਅੰਦਰੋਂ ਇੱਕ ਬੰਦਾ ਉੱਠੋ ਜਿਹੜਾ ਮਨ ਚਿੱਤ ਲਾ ਕੇ ਸ਼ੁੱਧ ਜਪਜੀ ਸਾਹਿਬ ਦਾ ਪਾਠ ਕਰ ਦੇਵੇ ਉਸ ਪਾਠ ਕਰਨ ਦੇ ਨਾਲ ਇਹ ਸਾਰੀਆਂ ਰੂਹਾਂ ਦਾ ਆਧਾਰ ਹੋਊਗਾ ਇੱਕ ਪਾਠ। ਉਸ ਵੇਲੇ ਨੀਵੀਆਂ ਪਾ ਲਈਆਂ ਕਿਉਂਕਿ ਪਤਾ ਸੀ ਬਈ ਇੱਕ ਚਿੱਤ ਤਾਂ ਬਹੁਤ ਔਖਾ ਥੋੜਾ ਇੰਨਾ ਆਵੇ ਪੂਰਾ ਜਪਜੀ ਸਾਹਿਬ ਪਿਆਰ ਨਾਲ ਪੜ ਦੀਏ। ਇੱਕ ਗੁਰਸਿੱਖ ਉੱਠਿਆ ਹਫਜ਼ਾਬਾਦ ਦਾ ਕਹਿਣ ਲੱਗਿਆ ਮਹਾਰਾਜ ਜੇ ਆਪਦਾ ਹੁਕਮ ਹੋਵੇ ਤੇ ਪਿੱਠ ਤੇ ਹੱਥ ਰਹੇ ਤਾਂ ਮੈਂ ਸੇਵਾ ਕਰਨੀ ਚਾਹੁੰਦਾ। ਮਹਾਰਾਜ ਕਹਿੰਦੇ ਆ ਜਾ। ਉਸ ਵੇਲੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਤਾ। ਜਦੋਂ ਪੜ੍ਹ ਰਿਹਾ ਮਹਾਰਾਜ ਕਹਿੰਦੇ ਸ਼ਾਬਾਸ਼ ਬਰਿਹਾਰ ਬਰਿਹਾਰ ਪੌੜੀਆਂ ਪੜ੍ਹਦਾ ਜਾਂਦਾ। ਮਹਾਰਾਜ ਕਿਤੇ ਕਿਤੇ ਇਸ ਤਰ੍ਹਾਂ ਦੇ ਸ਼ਬਦ ਉਚਾਰਦੇ ਨੇ। ਅਖੀਰ ਜਦੋਂ ਸ਼ਲੋਕ ਚ ਚਲਿਆ ਗਿਆ ਉਸ ਵੇਲੇ ਮਹਾਰਾਜ ਜੀ ਖਿਸਕਦੇ ਖਿਸਕਦੇ ਪਿੱਛੇ ਜਾ ਚਲੇ ਗਏ ਤੇ ਜਦੋਂ ਸ਼ਲੋਕ ਇਹਨੇ ਸ਼ੁਰੂ ਕਰਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਲ ਚੰਗੀਆਂ ਆਈਆਂ ਵਰਿਆਈਆਂ ਵਾਚਾ ਧਰਮ। ਇੱਥੇ ਜਦ ਪਹੁੰਚਿਆ ਤਾਂ ਮਨ ਚ ਖਿਆਲ ਆਇਆ ਵੀ ਗੁਰੂ ਮਹਾਰਾਜ ਕਿਉਂ ਉੱਠ ਰਹੇ ਨੇ ਤਾਂ ਬੈਠੇ ਸੀ ਬੈਠੇ ਬੈਠੇ ਉੱਠ ਕਿਉਂ ਰਹੇ ਨੇ। ਤੇ ਦੂਜਾ ਫੁਰਨਾ ਆ ਗਿਆ ਵੀ ਜੇ ਮਹਾਰਾਜ ਜੀ ਨੇ ਕਿਹਾ ਵੀ ਇਨਾਮ ਦੇਣਾ ਫਿਰ ਮੈਂ ਮਹਾਰਾਜ ਜੀ ਤੋਂ ਘੋੜਾ ਮੰਗਣਾ ਸਵਾ ਲੱਖ। ਆ ਜਦ ਸਵਾ ਲੱਖ ਵਾਲੀ ਗੱਲ ਉਹਨੇ ਕਹੀ ਉਸ ਵੇਲੇ ਮਹਾਰਾਜ ਨੇ ਇੱਕ ਚਰਨ ਤਾਂ ਧਰਤੀ ਤੇ ਲਾ ਲਿਆ ਸਿਰਫ ਇੱਕ ਚਰਨ ਉੱਤੇ ਸੀਗਾ ਚੱਕ ਕੇ ਪਿੱਛੇ ਹਟ ਜਾਣਾ ਸੀ। ਮਹਾਰਾਜ ਜੀ ਮੁੜ ਕੇ ਫੇਰ ਬਿਰਾਜਮਾਨ ਹੋ ਉਸ ਵੇਲੇ ਪਾਠ ਦਾ ਭੋਗ ਪਿਆ। ਕਹਿੰਦੇ ਬਲਿਹਾਰ ਸਿੱਖਾ ਬਲਿਹਾਰ ਪ੍ਰਮਾਨ ਜਾਂਦੇ ਹਾਂ ਤੇਰੇ ਅੱਗੇ ਨਮਸਕਾਰ ਕਰਨੀ ਚਾਹੀਦੀ ਹੈ ਸਾਨੂੰ ਵੀ ਤੈਂ ਸ਼ੁੱਧ ਚਿੱਤ ਅਰਥਾਂ ਸਮੇਤ ਵਿਚਾਰ ਕੇ ਜਪਜੀ ਸਾਹਿਬ ਦਾ ਪਾਠ ਕਰੇ। ਪਰ ਗੱਲ ਇਹ ਹੈ ਅਸੀਂ ਵਿਚਾਰਦੇ ਸੀ ਕਿ ਇਹਨੂੰ ਕੀ ਦਈਏ ਗੁਰੂ ਨਾਨਕ ਦੀ ਬਖਸ਼ੀ ਹੋਈ ਸਭ ਤੋਂ ਵੱਡੀ ਚੀਜ਼ ਅਸੀਂ ਤੈਨੂੰ ਦੇਣਾ ਚਾਹੁੰਦੇ ਸੀ ਉਹ ਹੈ ਗੁਰਗੱਦੀ। ਤੇ ਜਿਵੇਂ ਜਿਉਂ ਤੂੰ ਪਾਠ ਕਰਦਾ ਗਿਆ ਅਸੀਂ ਪਿੱਛੇ ਹਟਦੇ ਗਏ ਬਈ ਜਦੋਂ ਇਹਨੇ ਕਹਿਣਾ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਬਈ ਜਦ ਇਹਨੇ ਕਹਿ ਦੇਣਾ ਸੀ ਇਕਦਮ ਇਹਨੂੰ ਨਮਸਕਾਰ ਕਰ ਦੇਣੀ ਆ ਮੂਹਰੇ ਦੀ ਹੋ ਕੇ ਤੇ ਗੱਦੀ ਦੇ ਉੱਤੇ ਬਿਠਾ ਦੇਣਾ ਪੁਰਖਾ ਤੈਨੂੰ ਗੱਦੀ ਦੇਣੀ ਸੀ ਅੱਜ ਗੁਰੂ ਨਾਨਕ ਦੀ ਪਰ ਤੇਰੀ ਕਿਸਮਤ ਹਲਕੀ ਹੋਣ ਕਰਕੇ ਤੈਂ ਘੋੜਾ ਮੰਗ ਲਿਆ ਸਾਥੋਂ ਸਿਰਫ ਅੱਧੀ ਤੁਕ ਰਹਿ ਗਈ ਸੀ ਨਾਨਕ ਤੇ ਮੁੱਖ ਉਜਲੇ ਇੱਥੇ ਨਹੀਂ ਤਾਂ ਸਾਬਤ ਰਹਿ ਗਿਆ ਕੇਤੀ ਛੁੱਟੀ ਨਾਲ ਕਹਿੰਦੇ ਕਹਿੰਦੇ ਘੋੜੇ ਦੇ ਦਿਮਾਗ 'ਚ ਖਿਆਲ ਫਿਰ ਗਿਆ। ਮਹਾਰਾਜ ਕਹਿੰਦੇ ਜਾਓ ਘੋੜਾ ਲਿਆਓ। ਸਵਾ ਲੱਖ ਦਾ ਸੋਨੇ ਦੀ ਕਾਠੀ ਤੇ ਜਰੀ ਬਾਦਲੇ ਦਾ ਚੁੱਲ ਪੂਰਾ ਸਜਾਇਆ ਤਜਾਇਆ। ਮਹਾਰਾਜ ਨੇ ਕਿਹਾ ਵੀ ਲੈ ਘੋੜਾ ਲੈ ਲੈ ਅਸੀਂ ਤਾਂ ਤੈਨੂੰ ਪ੍ਰੇਮੀਆਂ ਗੁਰੂ ਨਾਨਕ ਦੀ ਗੱਦੀ ਦੇਣ ਲੱਗੇ ਸੀ। ਸੋ ਤਾਂ ਬਾਬਾ ਜੀ ਵਾਰ ਵਾਰ ਕਹਿੰਦਾ ਵੀ ਜਪਜੀ ਸਾਹਿਬ ਪੜਿਆ ਕਰੋ ਜਪਜੀ ਸਾਹਿਬ ਪੜਿਆ ਕਰੋ ਕੱਚੇ ਨਾ ਰਹੋ ਪੱਕੇ ਹੋ ਆਉਂਦੇ ਹੋ ਤੁਸੀਂ ਹਰ ਵਾਰੀ ਆਉਂਦੇ ਹੋ ਬੜਾ ਧੰਨਵਾਦ ਹੈ ਤੁਹਾਡਾ ਸੰਗਤ ਵੱਲੋਂ ਸਾਰੀ ਵੱਲੋਂ ਕਿਉਂਕਿ ਤੁਸੀਂ ਬੜਾ ਭਾਰਾ ਪੁੰਨ ਖੱਟਣ ਆਉਂਦੇ ਹੋ ਕਈ ਕੋਟ ਕੇ ਜੱਗ ਫਲਾਂ ਸੁਣ ਗਾਵਣ ਹਾਰੇ ਰਾਮ ਕਈ ਕਰੋੜ ਜੱਗਾਂ ਦਾ ਫਲ ਪ੍ਰਾਪਤ ਕਰਦੇ ਹੋ ਗਾ ਕੇ ਤੇ ਸੁਣ ਕੇ ਪਰ ਗਾਹਾਂ ਚੱਲੋ ਬਾਣੀ ਯਾਦ ਕਰੋ ਜਪਜੀ ਸਾਹਿਬ ਪੜਿਆ ਕਰੋ। ਸੋ ਇਸ ਤਰ੍ਹਾਂ ਇੱਕ ਚਿੱਤ ਦਾ ਫਲ ਹੁੰਦਾ। ਮਹਾਰਾਜ ਕਹਿਣ ਲੱਗੇ ਅਸੀਂ ਤਾਂ ਨਮਾਜ਼ ਪੜ੍ਹੀ ਹੈ ਤੇ ਤੁਸੀਂ ਨਹੀਂ ਪੜ੍ਹੀ। ਨਵਾਬ ਕਹਿੰਦਾ ਮਹਾਰਾਜ ਮੈਂ ਤਾਂ ਇੱਥੇ ਸੀ। ਮਹਾਰਾਜ ਕਹਿੰਦੇ ਨਹੀਂ ਨਵਾਬ ਸਾਹਿਬ ਨਮਾਜ਼ ਸਰੀਰ ਨਹੀਂ ਪੜਿਆ ਕਰਦਾ ਨਮਾਜ਼ ਮਨ ਪੜਿਆ ਕਰਦਾ। ਇਹ ਠੀਕ ਹੈ ਤੁਸੀਂ ਇਹ ਕਦੇ ਗੋਡੇ ਲਾ ਲਏ ਸਿੱਧਾ ਕਰ ਲਿਆ ਕਦੇ ਮੱਥਾ ਟੇਕਤਾ ਫਿਰ ਖੜੇ ਹੋ ਗਏ ਫਿਰ ਮੱਥਾ ਟੇਕਤਾ ਫਿਰ ਗੋਡਿਆਂ ਪਾਰ ਹੋ ਗਏ ਫਿਰ ਮੱਥਾ ਟੇਕਤਾ। ਐਕਸ਼ਨ ਤਾਂ ਤੁਸੀਂ ਸਾਰੇ ਕਰ ਲਏ ਤੁਹਾਡੇ ਸਰੀਰ ਨੇ ਤਾਂ ਸਾਥ ਦਿੱਤਾ ਸਹੀ ਲੇਕਿਨ ਮਨ ਨੇ ਨਹੀਂ ਦਿੱਤਾ। ਮਨ ਤਾਂ ਕਾਬਲ ਕਨਾਰ ਦੇ ਅੰਦਰ ਘੋੜੇ ਖਰੀਦ ਰਿਹਾ ਸੀ ਬਈ ਵੇ ਘੋੜੇ ਇੰਨੇ ਚਾਹੀਦੇ ਨੇ, ਦੂਏ ਘੋੜੇ ਇੰਨੇ ਚਾਹੀਦੇ ਨੇ। ਨਵਾਬ ਨੇ ਮੂੰਹ ਵਿੱਚ ਉਂਗਲੀ ਪਲੈ ਲਈ, ਕਾਜੀ ਨੂੰ ਕਹਿਣ ਲੱਗਿਆ ਕਾਜੀ ਸਾਹਿਬ ਗੁਰੂ ਨਾਨਕ ਬਲੀ ਅੱਲਾ, ਇਹ ਅੰਦਰ ਦੀਆਂ ਗੱਲਾਂ ਜਾਣਦਾ, ਸੱਚਮੁੱਚ ਮੈਂ ਘੋੜੇ ਖਰੀਦਿਆ। ਕਾਜੀ ਢੀਠ ਸੀ, ਕਹਿੰਦਾ ਫਿਰ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ। ਮਹਾਰਾਜ ਕਹਿੰਦੇ ਤੂੰ ਤਾਂ ਇੱਥੇ ਪਹਿਲਾਂ ਵੀ ਨਹੀਂ ਸੀਗਾ, ਇਹ ਤਾਂ ਅਜੇ ਅੱਧੇ ਕਰਮੇ ਵਿੱਚ ਸੀਗਾ, ਤੂੰ ਹੈ ਹੀ ਨਹੀਂ ਸੀ। ਕਹਿੰਦੇ ਮੈਂ ਕਿੱਥੇ ਸੀ? ਕਹਿੰਦੇ ਤੇਰੇ ਘਰ ਘੂੜ ਘੋੜੀ ਸੂਈ ਹੈ ਤੇ ਵਿਹੜੇ ਵਿੱਚ ਖੂਹ ਹੈ ਜਿਹਦੇ ਉੱਤੇ ਮੌਣ ਨਹੀਂ ਹੈ। ਤੂੰ ਤਾਂ ਜਦ ਨਮਾਜ਼ ਨੂੰ ਇੱਧਰ ਨੂੰ ਤੁਰਿਆ ਆਉਂਦਾ ਸੀ ਉਸ ਵੇਲੇ ਤੂੰ ਸੋਚਦਾ ਸੀ ਬਛੇਰੀ ਖੂਹ ਚ ਲੰਘ ਜਾਵੇ, ਤੂੰ ਤਾਂ ਉਹਦੀ ਮੌਣ ਤੇ ਖੜਾ ਬਛੇਰੀ ਮੋੜਦਾ ਸੀ। ਨਮਾਜ਼ ਕਦ ਪੜ੍ਹੀ ਹੈ ਤੇ ਨਮਸਕਾਰ ਕਰਤੀ ਗੁਰੂ ਨਾਨਕ ਦੇ ਚਰਨਾਂ ਦੇ। ਸੋ ਮਹਾਰਾਜ ਨੇ ਫਰਮਾਨ ਕਰਿਆ ਕਿ ਪ੍ਰੇਮੀਓ, ਜੇ ਭਜਨ ਵਾਲੇ ਆਉਂਦੇ ਹੋ, ਨਾਮ ਜਪਦੇ ਹੋ, ਬੰਦਗੀ ਕਰਦੇ ਹੋ, ਜਪਜੀ ਸਾਹਿਬ ਪੜ੍ਹਦੇ ਹੋ, ਤਾਂ ਇੱਕ ਗੱਲ ਕਰਿਆ ਕਰੋ, ਉਹ ਟਾਈਮ ਨੂੰ ਸੰਭਾਲੇ ਕਿ ਰੱਬ ਦੇ ਲੇਖੇ ਲਾਇਆ ਕਰੋ ਤੇ ਚਿੱਤ ਨੂੰ ਇਕਾਗਰ ਕਰਕੇ ਹਰੀ ਦਾ ਜਸ ਕਰਿਆ ਕਰੋ। ਇਸ ਤਰ੍ਹਾਂ ਫਰਮਾਨ ਕਰ ਦੇ
ਜਸ ਕਰੋ ਵਾਹਿਗੁਰੂ ਦਾ ਪਿਆਰਿਓ,
ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ, ਸੁਖਨੀ ਸਾਹਿਬ ਪੜ੍ਹਦੇ ਹਾਂ, ਥੋੜ੍ਹਾ ਪੜ੍ਹ ਲਓ ਪਰ ਚਿੱਤ ਨੂੰ ਇਕਾਗਰ ਕਰੋ। ਜਦ ਤਾਈਂ ਚਿੱਤ ਦੇ ਇਕਾਗਰ ਕਰਨ ਦੀ ਯੋਗਤੀ ਨਹੀਂ ਆਉਂਦੀ ਤਾਂ ਨਤੀਜਾ ਪੂਰਾ ਨਹੀਂ ਪ੍ਰਾਪਤ ਹੋਇਆ ਕਰਦਾ। ਫਿਰ ਕਹਿੰਦੇ ਪੜ੍ਹਦੇ ਤਾਂ 25 ਪਾਠ ਮੈਂ ਤਾਂ ਦੱਸਦਾ ਹੁੰਦਾ ਬਈ 25 ਚ ਕਿਤੇ ਤਾਂ ਬਾਣੀ ਦੇ ਵਿੱਚ ਇਹਦਾ ਮਨ ਇਕਾਗਰ ਹੋਊਗਾ ਹੀ, ਜਦੋਂ ਹੋ ਗਿਆ ਜਦੇ ਹੀ ਕੰਮ ਬਣ ਜਾਣਾ, ਉਸੇ ਵੇਲੇ ਇਹਨੇ ਰਾਜੀ ਹੋ ਜਾਣਾ, ਬਿਮਾਰੀ ਹਟ ਜਾਣੀ ਹੈ, ਕਾਰਜ ਸਿੱਧ ਹੋ ਜਾਣਾ। ਕਦੇ ਤਾਂ ਇਹਦਾ ਮਨ ਮਾੜਾ ਮੋਟਾ ਤਾਂ ਲੱਗੂਗਾ, ਕਦੇ ਕਿਸੇ ਤੋਂ ਤੇ ਇਕਾਗਰ ਹੋ ਗਿਆ, ਕਦੇ ਕਿਸੇ ਤੇ ਹੋ ਗਿਆ। ਚਲੋ ਜੇ ਸਾਰੇ ਨਹੀਂ ਹੁੰਦਾ, ਬਾਣੀ ਨੇ ਤਾਂ ਫਲ ਦੇਣਾ ਹੀ ਦੇਣਾ, ਥੋੜਾ ਜਿਹਾ ਬੜਾ ਹੀ ਫਲ ਦੇਣਗੇ। ਸੋ ਮਹਾਰਾਜ ਜੀ ਨੇ ਦੱਸਿਆ ਬਈ ਜੇ ਪਰਮੇਸ਼ਰ ਦਾ ਜਸ ਕਰਨਾ, ਨਮਾਜ਼ ਪੜ੍ਹਨੀ ਹੈ, ਗਾਇਤਰੀ ਪੜ੍ਹਨੀ ਹੈ, ਸੰਧਿਆ ਕਰਨੀ ਹੈ, ਤਾਂ ਚਿੱਤ ਦੀ ਇਕਾਗਰਤਾ ਜ਼ਰੂਰੀ ਹੁੰਦੀ ਹੈ। ਸੋ ਨਾਲ ਤਰੀਕਾ ਵੀ ਦੱਸਿਆ ਵੀ ਚਿੱਤ ਇਕਾਗਰ ਕਿਵੇਂ ਹੁੰਦਾ। ਸੋ ਇਸ ਦੇ ਬਾਅਦ ਭਾਈ ਜੋਧ ਕਹਿਣ ਲੱਗੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਨ ਕੀਤਾ ਕਿ ਸੰਸਾਰ ਪਰਮੇਸ਼ਰ ਨੂੰ ਭੁੱਲ ਗਿਆ, ਬਿਲਕੁਲ ਨਹੀਂ ਪਤਾ, ਨਾਸਤਕ ਦੁਨੀਆ, ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਸਭ ਦੇ ਅੰਦਰ ਹੈ, ਕੋਈ ਮੰਨਦਾ ਵੀ ਮੇਰੇ ਅੰਦਰ ਵਾਹਿਗੁਰੂ, ਹਰ ਵਕਤ ਭੁੱਲੇ ਰਹਿੰਦੇ ਹਾਂ। ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਏ। ਮਹਾਰਾਜ ਕਹਿੰਦੇ ਜਿੱਧਰ ਨੂੰ ਦੇਖਦਾ ਉਧਰੇ ਵਾਹਿਗੁਰੂ ਹੈ, ਦੂਰ ਨਹੀਂ ਹੋ ਜਾਂਦਾ। ਰੱਬ ਰਿਹਾ ਸਰਵੱਤਰ ਮੈਂ ਤੇ ਸਦਾ ਧਿਆਈ, ਉਹ ਸਾਰਿਆਂ ਦੇ ਅੰਦਰ ਰਵਿਆ ਹੋਇਆ ਉਹਦਾ ਧਿਆਨ ਰੱਖ। ਇੰਨੀਓ ਗੱਲ ਹੈ, ਜੇ ਇੰਨੀਓ ਗੱਲ ਸਮਝ ਆ ਜਾਵੇ ਨਾ, ਦੋ ਤੁਕਾਂ ਉਸ ਸਿੱਖ ਦੇ ਚਰਨਾਂ ਤੇ ਮਸਤਕ ਟੇਕ ਨਵਾਦੋ, ਕੋਈ ਹਰਜ ਨਹੀਂ ਹੁੰਦਾ, ਕਿਉਂਕਿ ਉਹ ਬਹੁਤ ਉੱਚਾ ਹੋ ਗਿਆ। ਦੋ ਗੱਲਾਂ ਉਹਨੇ ਸਮਝ ਲਈਆਂ ਪੱਕੀ ਤਰ੍ਹਾਂ ਨਾਲ, ਇੱਕ ਤਾਂ ਮੈਂ ਜਿੱਧਰ ਦੇਖਦਾ ਵਾਹਿਗੁਰੂ ਹੈ ਤੇ ਮੇਰੇ ਨਾਲ ਉਹ ਰਹਿੰਦਾ, ਕੀ ਤੂਤ ਨਹੀਂ ਵਿਛੜਾ ਸੋ ਸੰਗੀ ਬਣੀ। ਉਹ ਵਾਹਿਗੁਰੂ ਜੀ ਹਰੇਕ ਦੇ ਨਾਲ ਹੈ, ਪਰ ਅਸੀਂ ਭੁੱਲ ਗਏ ਵਾਹਿਗੁਰੂ ਨੂੰ, ਭੁੱਲ ਕੇ ਬਿਲਕੁਲ ਇੰਨਾ ਭੁੱਲੇ ਕਿ ਸਾਡੇ ਧਿਆਨ 'ਚ ਨਹੀਂ ਆਉਂਦਾ। ਇੱਕ ਗੱਲ ਨਾਲ ਆਪ ਨੂੰ ਸਮਝ 'ਚ ਆ ਗਿਆ ਕਿ ਗੱਲ, ਧਿਆਨ ਨਾਲ ਮੇਰੀ ਗੱਲ ਸੁਣਿਓ, ਗੱਲ ਬਹੁਤ ਹੀ ਉੱਚੀ ਹੈ। ਉਹ ਇਹ ਹੈ ਕਿ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ, ਜਿੰਨਾ ਤੁਸੀਂ ਦੇਖਦੇ ਹੋ ਨਾ, ਤਾਰੇ ਚੰਦ ਸੂਰਜ ਜਿੰਨਾ ਵੀ ਦੇਖਦੇ ਹੋ, ਹਵਾ ਦੇਖਦੇ ਹੋ, ਪਾਣੀ ਦੇਖਦੇ ਹੋ, ਅੱਗ ਦੇਖਦੇ ਹੋ, ਮਿੱਟੀ ਦੇਖਦੇ ਹੋ ਤੇ ਆਕਾਸ਼ ਦੇਖਦੇ ਹੋ, ਇਹ ਇੱਕ ਸਮਾਂ ਸੀ ਜਦੋਂ ਕੁਛ ਵੀ ਨਹੀਂ ਸੀਗਾ, ਇੱਥੇ ਇਕੱਲਾ ਹੀ ਵਾਹਿਗੁਰੂ ਸੀ, ਆਪਣੇ ਆਪ ਮੌਜ ਦੇ ਵਿੱਚ ਸੀ। ਤੇ ਉਸ ਨੂੰ ਇਹ ਕਹਿੰਦੇ ਨੇ ਜਿਹੜੇ ਪੜ੍ਹੇ ਲਿਖੇ ਨੇ ਵੀ ਉਸ ਵੇਲੇ ਉਹ ਸੁੰਨ ਸਮਾਧ ਵਿੱਚ ਸੀਗਾ, ਅਫੁਰਵਸਥਾ ਸੀ। ਠੀਕ ਹੈ, ਇਹਨਾਂ ਦੀ ਗੱਲ ਮੰਨ ਲੈਂਦੇ ਹਾਂ ਵੀ ਫੁਰਵਸਥਾ 'ਚ ਹੋਣਾ, ਪਰ ਵਾਹਿਗੁਰੂ ਦੀ ਤਾਂ ਕੋਈ ਗੱਲ ਅੰਦਰ ਜਾਣ ਨਹੀਂ ਸਕਦਾ, ਕਿਉਂਕਿ ਉਹ ਇਕੱਲਾ ਹੀ ਸੀਗਾ। ਉਹ ਕਿਸ ਅਵਸਥਾ ਸੀ ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ, ਬਿਲਕੁਲ। ਇਹ ਤਾਂ ਗੁਰੂ ਮਹਾਰਾਜ ਨੇ ਲਿਖਿਆ ਵੀ ਉਹ ਆਪਣੇ ਆਪ ਵਿੱਚ ਸੀਗਾ, ਇਕੱਲਾ ਸੀਗਾ। ਉਹ ਕਿਵੇਂ ਸੀਗਾ ਉਸ ਵੇਲੇ, ਉਹਦੀ ਬਾਤ ਕੋਈ ਨਹੀਂ ਜਾਣਦਾ। ਮੇਰੇ ਮਨ ਦੀ ਗੱਲ ਜੇ ਕੀੜਾ ਜਾਣਨਾ ਚਾਹੇ ਕਦੇ ਨਹੀਂ ਜਾਣਦਾ, ਵੀ ਰਾਤ ਨੂੰ ਜਦ ਅਸੀਂ ਸੌਂਦੇ ਹਾਂ ਜਾਂ ਇੱਥੇ ਬੈਠ ਕੇ ਭਜਨ ਕਰੀਏ, ਕੀੜੇ ਨੂੰ ਕੀ ਪਤਾ ਮੈਂ ਕੀ ਕਰ ਰਹੇ। ਇਸੇ ਤਰ੍ਹਾਂ ਸਾਨੂੰ ਨਹੀਂ ਪਤਾ ਵੀ ਵਾਹਿਗੁਰੂ ਉਸ ਵੇਲੇ ਕਿਸ ਤਰ੍ਹਾਂ ਦੀ ਹਾਲਤ ਵਿੱਚ ਸੀਗੇ, ਪਰ ਇਹ ਹੈ ਵੀ ਉਹ ਜਦ ਸੰਸਾਰ ਨਹੀਂ ਸੀ ਹੁੰਦਾ, ਆਹ ਮੈਟਰ ਨਹੀਂ ਸੀ ਹੁੰਦਾ, ਪ੍ਰਕਿਰਤੀ ਦੀ ਸ੍ਰਿਸ਼ਟੀ ਨਹੀਂ ਸੀ ਹੁੰਦੀ। ਮੌਜ ਆਈ ਵੀ ਮੈਂ ਪ੍ਰਕਿਰਤੀ ਸ੍ਰਿਸ਼ਟੀ ਰਚਾਂ, ਉਸ ਵੇਲੇ ਜਦੋਂ ਮੌਜ ਆਈ, ਜਿਵੇਂ ਬੈਠਾ ਬੈਠਾ ਬੰਦਾ ਉੱਠ ਕੇ ਕੰਮ ਲੱਗ ਜਾਂਦਾ ਹੈ, ਇਸ ਤਰ੍ਹਾਂ ਅਕਾਲ ਪੁਰਖ ਨੇ ਏਕ ਅੰਕਾਰ ਦਾ ਰੂਪ ਧਾਰ ਲਿਆ, ਸਾਕਾਰ ਰੂਪ। ਉਹਦੇ ਬਾਰੇ ਕੋਈ ਨਹੀਂ ਦੱਸ ਸਕਦਾ। ਕਈਆਂ ਨੇ ਤਾਂ ਅਨੁਮਾਨ ਲਾ ਲਿਆ ਵੀ ਉਹ ਚਾਰ ਮਹਾਂ ਸੀ, ਉਹਦੇ ਇੱਕ ਹੱਥ ਦੇ ਵਿੱਚ ਉਹਦੇ ਸੰਖ ਸੀ, ਇੱਕ 'ਚ ਗਦਾ ਸੀ, ਇੱਕ ਚੱਕਰ ਸੀ, ਇਹਦੇ ਵਿੱਚ ਚਾਰਾਂ 'ਚ ਲਾ ਲਿਆ, ਇੱਕ 'ਚ ਫੁੱਲ ਸੀ ਕਮਲ ਦਾ। ਠੀਕ ਆ, ਆਪਣਾ ਅਨੁਮਾਨ ਬਹੁਤ ਸੋਹਣਾ ਹੈ ਚਿੱਤ ਟਿਕਾਉਣ ਵਾਸਤੇ, ਲੇਕਿਨ ਮਹਾਰਾਜ ਕਹਿੰਦੇ ਰੂਪ ਰੰਗ ਰੇਖ ਭੇਖ ਚੱਕਰ ਚੇਨ ਜਾਤ ਪਾਤ ਉਹਦੀ ਕੋਈ ਨਹੀਂ ਦੱਸ ਸਕਦਾ। ਨਹੀਂ ਜਾਣ ਜਾਈ ਕਛੂ ਰੂਪ ਰੇਖ, ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖ, ਕਹਾਂ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾਂ ਕਹਿ ਬਖਾਨੋ ਕਹੇ ਮੋ ਨਾਮ। ਕਹਿੰਦੇ ਕੋਈ ਨਹੀਂ ਕਹਿ ਸਕਦਾ, ਲੇਕਿਨ ਇਹ ਹੈਗਾ ਵੀ ਉਹ ਹਸਤੀ ਹੋ ਗਈ ਏਕ ਅੰਕਾਰ, ਸੱਚ ਹੋ ਗਿਆ। ਸੱਚ ਨੂੰ ਸੱਚ ਕਹਿੰਦੇ ਨੇ, ਹਸਤੀ ਨੂੰ, ਜਿਵੇਂ ਮੈਂ ਬੈਠਾ ਹਾਂ, ਆਹ ਮੇਰੀ ਹਸਤੀ ਹੈ, ਇਹ ਸੱਤ ਹੈ। ਠੀਕ ਹੈ, ਮੈਂ ਜੋ ਕੁਛ ਜਿਵੇਂ ਬੈਠਾ ਤੁਹਾਨੂੰ ਨਜ਼ਰ ਆਉਣਾ ਇਵੇਂ ਹੀ ਆ ਮੈਂ। ਇਸੇ ਤਰ੍ਹਾਂ ਵਾਹਿਗੁਰੂ ਸਰਗੁਣ ਹੋ ਗਿਆ ਤੇ ਸਰਗੁਣ ਹੋਣ ਨਾਲ ਹਸਤੀ ਹੋ ਗਈ, ਲੇਕਿਨ ਕੋਈ ਦੱਸ ਨਹੀਂ ਸਕਦਾ ਵੀ ਉਹ ਕਿਹਾ ਗਿਆ ਸੀ। ਤੇ ਉਸ ਨੇ ਆਪਣਾ ਰੂਪ ਗਾਹਾਂ ਹੋਰ ਧਾਰਿਆ, ਓਂਕਾਰ ਦਾ ਸਰੂਪ ਧਾਰ ਕਰ ਲਿਆ, ਏਕੰਕਾਰੋਂ ਓਂਕਾਰ, ਓਂਕਾਰ ਸਰੂਪ ਹੋ ਗਿਆ। ਓਂਕਾਰ ਤੋਂ ਸ਼ਬਦ ਧੁਨ ਬਣ ਗਿਆ। ਇਹਦਾ ਇਹ ਮਤਲਬ ਨਹੀਂ ਵੀ ਪਹਿਲਾਂ ਏਕੰਕਾਰ ਖਤਮ ਹੋ ਗਿਆ ਤੇ ਓਂਕਾਰ ਹੋ ਗਿਆ ਤੇ ਓਂਕਾਰ ਤੋਂ ਸ਼ਬਦ ਰੂਪ ਹੋ ਕੇ ਫਿਰ ਖਤਮ ਹੋ ਗਿਆ, ਵੀ ਹੁਣ ਉਹ ਏਕੰਕਾਰ ਨਹੀਂ ਰਿਹਾ, ਉਹ ਸ਼ਬਦ ਰੂਪ ਹੈ, ਉਹ ਸਾਰੇ ਹੀ ਰੂਪਾਂ ਵਿੱਚ ਹੈ। ਫਿਰ ਉਹ ਸ੍ਰਿਸ਼ਟੀ ਬਣ ਗਿਆ ਸਾਰੇ ਹੀ ਆਪੇ, ਉਹ ਤਾਂ ਕਿਤੋਂ ਨਹੀਂ ਲਈ ਮਾਇਆ ਮੂਇਆ, ਇੱਕ ਫੁਰਨਾ ਕੀਤਾ। ਸਾਡੇ ਸੁਪਨੇ 'ਚ ਅਰ ਇਸ ਗੱਲ 'ਚ ਫਰਕ ਹੈ, ਜੇ ਮੈਂ ਕਹਿੰਦਾ ਵੀ ਇੱਕ ਸੁਪਨਾ ਲਿਆ, ਸੁਪਨਾ ਨਹੀਂ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਇਹ ਹੈ ਤਾਂ ਸੱਚੀਆਂ ਹੀ ਚੀਜ਼ਾਂ ਦਿਸਦੀਆਂ ਨੇ, ਹੱਥ ਲਾਏ ਤੇ ਅਸੀਂ ਮਹਿਸੂਸ ਕਰਦੇ ਹਾਂ, ਛਾਈ ਮਾਈ ਤਾਂ ਨਹੀਂ ਹੈਗਾ, ਪਰ ਇਹ ਊਂ ਸੱਤ ਨਹੀਂ ਰਹਿੰਦੀਆਂ, ਬਦਲ ਜਾਂਦੀਆਂ ਸਾਰੀਆਂ, ਟਾਈਮ ਇੱਕੋ ਜਿਹੇ ਇੱਕ ਰਸ਼ ਨਹੀਂ ਰਹਿੰਦੀਆਂ, ਨਾ ਸਰੀਰ ਰਹੇ, ਨਾ ਕੋਈ ਸੰਬੰਧੀ ਰਹੇ, ਨਾ ਘਰ ਰਹੇ, ਨਾ ਜ਼ਮੀਨ ਰਹੇ, ਨਾ ਸੂਰਜ, ਨਾ ਚੰਦ, ਨਾ ਤਾਰੇ, ਇਹ ਸਭ ਆਪਣੇ ਆਪਣੇ ਟਾਈਮ 'ਤੇ ਖਤਮ ਹੋ ਜਾਂਦੇ। ਲੇਕਿਨ ਵਾਹਿਗੁਰੂ ਜੀ ਵੰਡ ਨਹੀਂ ਹੁੰਦਾ ਇਸ ਤਰ੍ਹਾਂ ਕਰੇ ਤੇ, ਉਹ ਆਪਣੀਆਂ ਸ਼ਕਤੀਆਂ 'ਚ ਉਸੇ ਤਰ੍ਹਾਂ ਰਹਿੰਦਾ, ਨਿਰਲੇਪ ਰਹਿੰਦਾ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬੋਰੰਗੀ, ਸਭ ਤੇ ਰਹੇ ਨਿਆਰੇ। ਜਦੋਂ ਸ੍ਰਿਸ਼ਟੀ ਰਚ ਗਈ, ਸਾਰੇ ਮਨੁੱਖ ਬਣ ਗਏ, ਹਰੇਕ ਚੀਜ਼ ਬਣ ਗਈ, 84 ਲੱਖ ਜੂਨੀਆਂ, ਇਹਦਾ ਹੈ ਸਾਡੀ ਧਰਤੀ ਦੀ ਗੱਲ ਇਕੱਲੀ ਦੀ। ਅਈਆਂ ਜਿਹਾ ਖਰਮਾ 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 ਸਾਰੀ ਜ਼ਿੰਦਗੀ ਐਂ ਕਹੀ ਜਾਓ, ਫਿਰ ਵੀ ਇੱਦੋਂ ਜਾ ਰਹੇ ਧਰਤੀਆਂ ਨੇ, ਕੋਈ ਕਹਿ ਨਹੀਂ ਸਕਦਾ ਲੇਖਾ ਹੋਏ ਤਾਂ ਲਿਖੀਆ ਲੇਖਾ ਹੋਏ ਵਿਨਾਸ਼। ਇਹ ਸਿਰਫ ਵਾਹਿਗੁਰੂ ਜਾਣਦਾ ਵੀ ਕਿੱਡਾ ਕੁ ਵਿਸਾਰ ਹੈ, ਕੋਈ ਨਹੀਂ ਜਾਣ ਸਕਦਾ ਕੀਤਾ ਹੋਇਆ ਕਰਤੇ ਦੀ ਗੱਲ ਨੂੰ ਕੋਈ ਜਾਣ ਨਹੀਂ ਸਕਦਾ। ਉਹ ਜੋ ਵਾਹਿਗੁਰੂ ਹੈ ਉਹ ਹਰੇਕ ਦੇ ਅੰਦਰ ਹੈ, ਹਰੇਕ ਦੀ ਗੱਲ ਸੁਣਦਾ, ਹਰੇਕ ਦੀ ਗੱਲ ਮੰਨਦਾ। ਪਰ ਜੇ ਉਹਨੂੰ ਜੇ ਤਾਂ ਮਨੁੱਖਾਂ ਵਰਗਾ ਦੇਖਣਾ ਚਾਹੁੰਦੇ ਹੋ ਤਾਂ ਵੀ ਉਸ ਤਰ੍ਹਾਂ ਦਾ ਬਣ ਕੇ ਦਿਖਾਉਂਦਾ। ਜੇ ਗੁਰੂ ਨਾਨਕ ਵਰਗਾ ਦੇਖਣਾ ਹੋਗਾ ਜਾਂ ਦਿਸਜੂ, ਗੁਰੂ ਦਸਵੇਂ ਪਾਤਸ਼ਾਹ ਵਰਗਾ ਦੇਖਣਾ ਹੋਗਾ ਜਾਂ ਦਿਸਜੂ, ਕ੍ਰਿਸ਼ਨ ਮਹਾਰਾਜ ਵਰਗਾ ਦੇਖਣਾ ਹੋਗਾ ਜਾਂ ਦਿਸਜੂ, ਉਹ ਤੁਹਾਡੀ ਭਾਵਨਾ ਦੇ ਨਾਲ ਦਿਸਦਾ। ਨਾਲ ਐਂ ਕਹਿੰਦਾ ਵੀ ਇਹ ਮੇਰਾ ਰੂਪ ਨਹੀਂ ਹੈ, ਤੇਰੀ ਭਾਵਨਾ ਦਾ ਰੂਪ ਹੈ, ਮੈਂ ਇਸ ਤੋਂ ਵੱਖਰਾ। ਜਦੋਂ ਨਾਮਦੇਵ ਜੀ ਨੂੰ ਇਹ ਗੱਲ ਕਹੀ, ਨਾਮਦੇਵ ਜੀ ਕਹਿਣ ਲੱਗੇ ਪ੍ਰਭੂ ਫਿਰ ਮੈਨੂੰ ਦੱਸ ਦਿਓ ਤੁਸੀਂ ਤੁਹਾਡਾ ਰੂਪ ਕੀ ਹੈ, ਤੁਸੀਂ ਕਿੱਥੇ ਰਹਿੰਦੇ ਹੋ। ਕਹਿੰਦੇ ਨਾਮਦੇਵ ਜੇ ਮੈਂ ਇਹ ਗੱਲ ਦੱਸਦਾ ਨਾ ਤਾਂ ਨਾ ਤੂੰ ਰਹੇ ਨਾ ਮੈਂ ਰਹਾਂ ਤੇ ਨਾ ਸੰਸਾਰ ਰਹੇ। ਇਹ ਗੱਲ ਸਮਝ ਆਉਣੀ ਬੜੀ ਔਖੀ ਹੈ ਬਈ ਕੀ ਕਹਿਤਾ ਵਾਹਿਗੁਰੂ ਜੀ ਨੇ, ਬਈ ਨਾ ਮੈਂ ਰਹਾਂ। ਵਾਹਿਗੁਰੂ ਤਾਂ ਕਹਿੰਦੇ ਵੀ ਸਦਾ ਹੀ ਰਹਿੰਦਾ, ਇਹਦੇ ਸਵਾਲ ਕੀ ਹੋ ਗਿਆ ਵੀ ਮੈਂ ਇੰਨਾ ਰਹਾਂ। ਤੇ ਦੂਜਾ ਇਹ ਕਹਿੰਦੇ ਦੁਨੀਆਂ ਨਾ ਰਹੇ, ਦੁਨੀਆਂ ਤਾਂ ਹੈ ਹੀ, ਇਹਨੇ ਦੱਸਣ ਨਾਲੇ ਖਤਮ ਹੋ ਜਾਏਗੀ। ਕਹਿੰਦੇ ਨਾ ਤੂੰ ਰਹੇ, ਕਹਿੰਦੇ ਫੇਰ, ਕਹਿੰਦੇ ਮੈਂ ਆਪ ਨੀ ਮੂੰਹੋਂ ਦੱਸਦਾ ਹੁੰਦਾ, ਮੇਰੇ ਸੰਤ ਦੱਸਦੇ ਹੁੰਦੇ ਨੇ ਮੈਂ ਕਿਹਾ ਜੀ। ਕਹਿੰਦੇ ਮੈਂ ਕਿੱਥੇ ਟੋਲਾਂ ਸੰਤ ਮਹਾਰਾਜ? ਕਹਿੰਦੇ ਸੰਤ ਤੇਰੇ ਕੋਲ ਹੈ, ਗਿਆਨੇਸ਼ਰ ਆ ਉਹਦਾ ਨਾਮ, ਜਾ ਉਹਦੇ ਕੋਲ ਚਲਾ ਜਾ। ਜਦੋਂ ਗਿਆਨੇਸ਼ਰ ਜੀ ਦੇ ਕੋਲ ਗਿਆ ਤਾਂ ਇਹ ਮੰਨਦਾ ਹੁੰਦਾ ਸੀ ਬੀਠਲ ਨੂੰ, ਬੀਠਲ ਇੱਕ ਪੱਥਰ ਹੁੰਦਾ ਜਿਹਦੇ ਵਿੱਚ ਚਿੱਠੀ ਧਾਰੀ ਹੁੰਦੀ ਹੈ, ਉਹਨੂੰ ਸਾਲਗ੍ਰਾਮ ਦੀ ਕਹਿੰਦੇ ਨੇ। ਆ ਨਦੀ ਚਲੇ ਜਾਓ, ਉੱਥੇ ਕਈ ਮਿਲ ਜਾਣਗੇ। ਤੇ ਉਹਨੂੰ ਮੰਨਦਾ ਉਸ ਪੱਥਰ ਦੇ ਉੱਤੇ, ਉਹ ਪੈਰ ਧਰੀ ਖੜਾ ਸੀ। ਇਹ ਜਦ ਗਿਆ ਇਹ ਕਹਿੰਦਾ ਮੇਰੇ ਇਸ਼ਟ ਤੇ ਤਾਂ ਪੈਰ ਧਰੀ ਖੜਾ, ਇਹਨੂੰ ਗਲਾਨੀ ਆਈ, ਤਰਕ ਕਰਕੇ ਮੁੜਿਆ। ਜਦੋਂ ਵਾਪਸ ਆ ਗਿਆ ਪ੍ਰਭੂ ਆ ਗਏ, ਕਹਿੰਦੇ ਨਾਮਦੇਵ ਕਿੰਨੀ ਤਾਂ ਭਗਤੀ ਕੀਤੀ ਹੋਈ ਗੁਆਲੀ। ਕਹਿੰਦੇ ਮਹਾਰਾਜ ਕਿਉਂ? ਕਹਿੰਦੇ ਤਾਂ ਬ੍ਰਹਮ ਗਿਆਨੀ ਦੇ ਉੱਤੇ ਤਰਕ ਕਰਦੀ, ਬ੍ਰਹਮ ਗਿਆਨੀ ਤੇ ਤਰਕ ਕਰਨਾ ਛੇ ਕਲਾ ਬਰਾਗ ਦੀਆਂ ਉਸੇ ਵੇਲੇ ਛਿੰਨ ਮਿੰਨ ਹੋ ਜਾਂਦੀਆਂ, ਖਤਮ ਹੋ ਜਾਂਦੀ। ਤੂੰ ਤਾਂ ਫਿੱਕਾ ਪੈ ਜਾਏਗਾ, ਜਾ ਸ਼ਰਧਾ ਧਾਰ, ਜਾ ਕੇ ਫੇਰ ਉਸ ਤੋਂ ਪੁੱਛੋ ਤੈਨੂੰ ਦੱਸ। ਕਹਿੰਦਾ ਹੇ ਪ੍ਰਭੂ, ਉਹ ਤਾਂ ਤੇਰੇ ਉੱਤੇ ਪੈਰ ਧਰੀ ਪਿਆ। ਕਹਿੰਦੇ ਨਾਮਦੇਵ ਤੈਨੂੰ ਪਤਾ ਨਹੀਂ ਵੀ ਮੈਂ ਕੌਣ ਆ, ਜੇ ਪਤਾ ਲੱਗ ਗਿਆ ਫੇਰ ਤੈਨੂੰ ਆਪੇ ਗਿਆਨ ਹੋ ਜਾਊ। ਉਸ ਵੇਲੇ ਨਾਮਦੇਵ ਜੀ ਦੁਬਾਰਾ ਗਏ, ਉਹਨੇ ਹਾਕ ਮਾਰੀ, ਕਹਿੰਦਾ ਆ ਜਾ ਤੇਰੀ ਸਿਫਾਰਿਸ਼ ਪਹੁੰਚ ਗਈ ਮੇਰੇ ਕੋਲ, ਆ ਜਾ ਤੇਰਾ ਰੱਬ ਮੈਨੂੰ ਦੱਸ ਗਿਆ ਜਿਹੜੀ ਗੱਲ ਤੈਨੂੰ ਦੱਸਣੀ। ਉਹ ਜਿੱਥੇ ਬ੍ਰਹਮ ਗਿਆਨ ਹੋਏਗਾ ਉੱਥੇ ਤਾਕਤਾਂ ਸਾਰੀਆਂ ਨਾਲ ਹੋਣਗੀਆਂ, ਨਿਸ਼ਾਨੀ ਹੁੰਦੀ ਹੈ ਗੱਲਾਂ ਨਾਲ ਨਹੀਂ ਗਿਆਨੀ ਹੋਇਆ ਕਰਦਾ। ਗਿਆਨ ਨਾਲ ਗੱਲੀ ਟੁੰਡੀ ਹੈ ਕਥਨਾ ਕਰਦਾ ਸਾਰ, ਉਹਦੀ ਵਸਤਾ ਹੁੰਦੀ ਹੈ ਜੋ ਨਰ ਦੁੱਖ ਮੇਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹ ਯਾਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਮਨ, ਹਰਖ ਸੋਗ ਜੇ ਪਰਸੇ ਨਾਹੇ ਨਾਹੇ ਮਾਨ ਭਵਨ, ਆਸਾ ਮਨਸਾ ਸਗਲ ਤਿਆਗਿਆ ਜਗਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹੇ ਤੇ ਘਟ ਬਰਮ ਨਿਵਾਸ। ਉਹਦੇ ਚ ਨਿਵਾਸ ਹੋਇਆ ਕਰਦਾ, ਉਹਦੇ ਸਾਰੀਆਂ ਸ਼ਕਤੀਆਂ ਹੁੰਦੀਆਂ, ਨਾਲ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ। ਕਹਿੰਦੇ ਆ ਜਾ ਤੇਰਾ ਰੱਬ ਮੈਨੂੰ ਦੱਸ ਗਿਆ ਜਿਹੜੀ ਤਾਂ ਗੱਲ ਪੁੱਛ। ਕੱਲ ਕਿਉਂ ਮੁੜ ਗਿਆ ਸੀ? ਕਹਿੰਦਾ ਮਹਾਰਾਜ ਤੁਸੀਂ ਬੀਠਣ ਤੇ ਪੈਰ ਧਰਿਆ ਹੋਇਆ ਸੀ। ਕਹਿੰਦੇ ਤੇਰੇ ਰੱਬ ਨੇ ਕਦੇ ਤੇਰੇ ਨਾਲ ਗੱਲ ਕਰੀ ਹੈ ਬਈ ਮੈਂ ਕਿੱਥੇ ਰਹਿਣਾ? ਕਹਿੰਦਾ ਕਦੇ ਕਦੇ ਕਹਿੰਦੇ ਹੁੰਦੇ ਮੈਂ ਸਾਰੇ ਰਹਿਣਾ, ਹਰ ਥਾਂ ਹੀ ਰਹਿਣਾ। ਕਹਿੰਦੇ ਹਰ ਥਾਂ ਫਿਰ ਮੇਰੇ ਸਰੀਰ ਵਿੱਚ ਵੀ ਰਹਿੰਦਾ ਹੋਇਆ ਨਾ? ਕਹਿੰਦੇ ਹਾਂ। ਕਹਿੰਦੇ ਮੇਰੇ ਪੈਰ ਤਾਂ ਨਹੀਂ ਰਹਿੰਦਾ? ਕਹਿੰਦਾ ਨਾ ਜੀ, ਪੈਰ 'ਚ ਵੀ ਰਹਿੰਦਾ। ਕਹਿੰਦਾ ਫਿਰ ਇਹ ਪੱਥਰ ਦੇ ਵਿੱਚ ਵੀ ਰਹਿੰਦਾ? ਕਹਿੰਦੇ ਹਾਂਜੀ, ਤਾਂ ਮੈਂ ਮੱਥਾ ਟੇਕਦਾ, ਮੇਰਾ ਇਸ਼ਟ ਹੈ। ਕਹਿੰਦੇ ਫਿਰ ਮੇਰੇ ਸਾਰੇ ਵਿੱਚ ਰੱਬ ਹੈ ਤੇ ਪੱਥਰ 'ਚ ਰੱਬ ਹੈ, ਕੌਣ ਕਿਹਦੇ ਉੱਤੇ ਪੈਰ ਧਰੀ ਖੜਾ ਸੀਗਾ? ਇੰਨੀ ਗੱਲ ਜਦ ਕਹੀ ਤੜਕ ਲੈ ਕੇ ਅਗਿਆਨ ਦਾ ਪਰਦਾ ਜਿਹਨੂੰ ਬੱਜਰ ਕਪਾਟ ਕਹਿੰਦੇ ਨੇ ਉਹ ਖੁੱਲ ਗਿਆ। ਉਹਦੀ ਸਾਰ ਕੀ ਦੇਖਦਾ ਵੀ ਇਹ ਤਾਂ ਸਾਰਾ ਹੀ ਸੰਸਾਰ ਵਾਹਿਗੁਰੂ ਹੈ, ਇੱਥੇ ਤਾਂ ਹੈ ਹੀ ਨਹੀਂ ਕੋਈ, ਇਹ ਤਾਂ ਆਪ ਹੀ ਹੈ, ਬੋਲਦਾ ਵੀ ਆਪ ਹੈ। ਉਸ ਵੇਲੇ ਆਪ ਦੇ ਮੁਖ ਤੋਂ ਇਸ ਤਰ੍ਹਾਂ ਆ ਵਿਚਾਰ ਨਾ ਹੋਇਆ।
ਰਾਮ ਬੋਲੇ, ਰਾਮ ਬੋਲੇ, ਰਾਮ
ਨਾਮ ਬਿਨਾਂ ਉਹ ਬੋਲਦਾ। ਕਹਿੰਦੇ ਸਾਰਿਆਂ ਦੇ ਅੰਦਰ ਪਰਮੇਸ਼ਰ ਬੋਲਦਾ, ਦਰਸ਼ਨ ਹੋ ਗਏ ਉਹਦੇ। ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋ ਤਰੀ ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲ। ਇਹ ਵਿਸ ਸੰਸਾਰ ਤੋਂ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਹੈ, ਕਿਉਂਕਿ ਨੈਣ ਖੁੱਲ ਕੇ ਬੰਦ ਪਏ ਸੀ। ਚਲੋ ਨੇਤਰ ਤਾਂ ਸਾਡੇ ਨਹੀਂ ਖੁੱਲਦੇ, ਤਾਂ ਬੜੀ ਔਖੀ ਬਾਤ ਹੈ। ਮਨ ਤਾਂ ਅਸੀਂ ਸਕਦੇ ਹਾਂ ਨਾ ਵੀ ਹਰੇ ਵਾਹਿਗੁਰੂ ਮੇਰੇ ਨਾਲ, ਜਿੱਥੇ ਮੈਂ ਜਾਂਦਾ ਉੱਥੇ ਵਾਹਿਗੁਰੂ ਨਾਲ ਹੈ, ਦਰਵਾਜ਼ੇ ਬੰਦ ਕਰ ਲਾਂ ਤਾਂ ਵੀ ਮੇਰੇ ਨਾਲ ਹੈ, ਪਾਣੀ ਦੇ ਵਿੱਚ ਟੁੱਬੀ ਮਾਰ ਲਾਂ ਤਾਂ ਵੀ ਮੇਰੇ ਨਾਲ ਹੈ, ਹਵਾਈ ਜਹਾਜ਼ ਚ ਬੈਠ ਜਾਂ ਤਾਂ ਵੀ ਮੇਰੇ ਨਾਲ ਹੈ। ਇਹ ਗੱਲ ਨੂੰ ਯਾਦ ਰੱਖ ਲਓ, ਜੈ ਜੈ ਵੇਖੋ ਤੈ ਹਜ਼ੂਰ ਦੂਰ ਕਦੇ ਨਾ ਜਾ। ਰਵ ਰਿਹਾ ਸਰਵੱਤਰ, ਮੈਂ ਸਾਰਿਆਂ ਦੇ ਅੰਦਰ ਰਵਿਆ ਹੋਇਆ, ਮਨ ਤੇ ਸਦਾ ਧਿਆਈ। ਕਹਿੰਦੇ ਇਹਦਾ ਧਿਆਨ ਰੱਖ ਸਦਾ ਸਦਾ। ਇਹ ਧਿਆਨ ਰੱਖਣ ਦੇ ਨਾਲ ਇਹ ਕੰਮ ਬਣ ਜੂ, ਈਤ ਊਤ ਨਹੀਂ ਵਿਛੜਾ ਸੋ ਸੰਗੀ ਜਾਣੀਆ, ਬਿਨ ਜਾਏ ਜੋ ਨਿਮਕ ਮੈਂ ਸੋ ਅਲਪ ਸੁੱਖ ਬਣੀਆ, ਪ੍ਰਤਪਲ ਪਿਆ ਉਹਦੇ ਕੁਛ ਊਨ ਨਾ ਹੋਏ, ਸਾਹ ਸਾਹ ਸੰਭਾਲਤਾ ਮੇਰਾ ਪ੍ਰਭ ਸੋ। ਜਿਹੜਾ ਸਾਹ ਬਾਹਰ ਨੂੰ ਚਲਿਆ ਗਿਆ, ਮੁੜ ਕੇ ਦਿਖਾ ਦੋ ਕੋਈ ਗਲੇ ਆਪਣੇ ਆਪ, ਜਦੋਂ ਵਾਹਿਗੁਰੂ ਖਿੱਚ ਲੈਂਦਾ ਜੋਤ ਫਿਰ ਲਾ ਲਵੇ ਜੋਰ, ਕਦੇ ਸਾਹ ਅੰਦਰ ਨੂੰ ਜਾਂਦਾ ਪੰਪ ਕਰਦੇ ਨੇ, ਜਾਂਦਾ ਹੀ ਪਾਣੀ ਵੀ ਨਹੀਂ ਜਾਂਦਾ, ਕੁਛ ਨਹੀਂ ਜਾਂਦਾ। ਮਹਾਰਾਜ ਕਹਿੰਦੇ ਜਦੇ ਬੋਲਦਾ ਦਿਲ ਨੂੰ ਚਲਾਈ ਜਾਂਦਾ ਹਰ ਵਾਰ, ਸਾਰੀ ਜ਼ਿੰਦਗੀ ਚ ਕਦੇ ਇੰਜਣ ਨਹੀਂ ਜਾਂਦਾ, ਆਦਮੀ ਕਿੰਨਾ ਹੀ ਬਣਾ ਲੇ ਉਹ ਇੱਕ ਵਾਰੀ ਬਣਾ ਦਿੰਦਾ, ਸੈੱਲ ਲਾਉਂਦਾ ਸਾਰੀ ਜ਼ਿੰਦਗੀ ਚੱਲਦਾ, ਚੱਲਦਾ ਵੀ ਕਿੰਨਾ ਤੇਜ਼ ਹੈ, ਇੱਕ ਮਿੰਟ ਦੇ ਅੰਦਰ 35 ਗੈਲਨ ਖੂਨ ਘੁਮਾ ਦਿੰਦਾ, 35 ਗੈਲਨ, ਇੱਕ ਗੈਲਨ ਦੇਖ ਲਓ ਕਿੰਨਾ ਹੁੰਦਾ, ਇੰਨਾ ਖੂਨ ਇੰਨੀ ਛੇਤੀ ਘੁਮਾ ਦਿੰਦਾ, ਦੌੜਿਆ ਹੀ ਫਿਰਦਾ ਖੂਨ, ਜਿਹੜਾ ਨਬਜ ਦੇਖਦੇ ਆ ਨੱਠਿਆ ਜਾਂਦਾ ਹੁੰਦਾ ਖੂਨ, ਫਿਰ ਕਿੰਨੀ ਛੇਤੀ ਉਹਨੂੰ ਸਾਫ਼ ਕਰ ਦਿੰਦਾ। ਜਦ ਪੈਰਾਂ ਵੱਲ ਨੂੰ ਹੋ ਕੇ ਮੁੜਦਾ ਹੈ, ਨੀਲਾ ਰੰਗ ਹੋ ਜਾਂਦਾ, ਇਹਦਾ ਨੀਲੀਆਂ ਨਾੜਾਂ 'ਚ ਹੀ ਆਉਂਦਾ, ਪਹਿਲਾਂ ਲਾਲ 'ਚ ਹੀ ਜਾਂਦਾ, ਉੱਥੋਂ ਤੇ ਆਉਂਦਾ ਹੈ ਦਿਲ ਦੇ ਅੰਦਰ ਆਉਂਦਾ, ਆਉਂਦੇ ਨੂੰ ਫਿਰ ਸਾਫ਼ ਕਰ ਦਿੰਦਾ, ਜਦੇ ਫਿਰ ਤੋੜ ਦਿੰਦਾ। ਸੋ ਮਹਾਰਾਜ ਕਹਿੰਦੇ ਸਾਹ ਸਾਹ ਸੰਭਾਲਤਾ, ਮੇਰਾ ਵਾਹਿਗੁਰੂ ਜਿਹੜਾ ਤੈਨੂੰ ਸਾਹ ਸਾਹ ਸੰਭਾਲ ਲਿਆ, ਇੰਨਾ ਯਾਦ ਰੱਖ ਲੈ, ਸਾਰੇ ਰੱਖ ਲਓ ਤੁਸੀਂ ਯਾਦ, ਜੇ ਕਦੇ ਕੋਈ ਭੂਤ ਪ੍ਰੇਤ ਆ ਗਿਆ, ਕੋਈ ਵਿਘਨ ਪੈ ਗਿਆ, ਬਾਬਾ ਜੀ ਨੂੰ ਫੜ ਲਿਓ ਆ ਕੇ, ਕਦੇ ਨਹੀਂ ਫੜਦਾ। ਦੁੱਖ ਤਦੇ ਜਾਂ ਬਿਸਰ ਜਾਏ, ਦੁੱਖ ਤਾਂ ਆਉਂਦੇ ਨੇ ਜਦੋਂ ਪਰਮੇਸ਼ਰ ਤੇ ਬੋਲੀਆਂ ਵਿਆਪਨ ਸਭੇ ਰੋ, ਸਾਰੇ ਰੋਗ ਸਾਰੇ ਘਾਟੇ ਸਾਰੀਆਂ ਪਰੇਸ਼ਾਨੀਆਂ ਪਰਮੇਸ਼ਰ ਨੂੰ ਭੁੱਲ ਕੇ ਆਉਣੀਆਂ, ਯਾਦ ਰੱਖ ਲਓ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਸੋ ਇਸ ਕਰਕੇ ਮਹਾਰਾਜ ਨੇ ਦੱਸਿਆ, ਕਹਿੰਦੇ ਨਵਾਬ ਸਾਹਿਬ ਨਮਾਜ਼ ਪੜ੍ਹੋ ਜ਼ਰੂਰ ਪੜ੍ਹੋ, ਪਰ ਨਮਾਜ਼ ਅੱਖਰਾਂ ਦੀ ਨਾ ਪੜ੍ਹੋ, ਨਮਾਜ਼ ਧਿਆਨ ਦੀ ਪੜ੍ਹੋ, ਧਿਆਨ ਰੱਖੋ ਉਹਦੇ ਵਿੱਚ। ਜਪਜੀ ਸਾਹਿਬ ਪੜ੍ਹੋ ਜ਼ਰੂਰ ਪੜ੍ਹੋ, ਪਰ ਜਪਜੀ ਸਾਹਿਬ ਕਿਹਦੇ ਸਾਹਮਣੇ ਪੜ੍ਹ ਰਹੇ ਹਾਂ, ਉਹਨੂੰ ਵੀ ਤਾਂ ਧਿਆਨ 'ਚ ਰੱਖੋ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਉਪਦੇਸ਼ ਦਿੱਤੇ। ਭਾਈ ਜੋਧ ਨੇ ਭਾਈ ਲਹਿਣਾ ਜੀ ਨੂੰ ਸਮਝਾਇਆ, ਗੱਲ ਸਮਝ 'ਚ ਆ ਗਈ। ਕਹਿੰਦੇ ਬਹੁਤ ਪਤੇ ਦੀਆਂ ਗੱਲਾਂ ਭਾਈ ਜੋਧ ਤੂੰ ਤਾਂ ਕਰ ਰਹੇ, ਇਹ ਤਾਂ ਮੈਂ ਅੱਜ ਤਾਈ ਨਹੀਂ ਸੁਣਿਆ, ਮੇਰੀ ਇੰਨੀ ਉਮਰ ਹੋ ਗਈ, 1561 ਵਿੱਚ ਆਪ ਦਾ ਜਨਮ ਹੋਇਆ ਸੀ। ਕਹਿੰਦੇ ਇੰਨੀ ਜਨਮ ਹੋ ਗਈ ਉਮਰ ਹੋ ਗਈ ਮੇਰੀ, ਅਤੇ ਇਹ ਜਿਹੜਾ ਮੈਂ ਜ਼ਿਕਰ ਕਰਦਾ ਇਹ 1589 ਦਾ, 28 ਸਾਲ ਦੀ ਉਮਰ ਹੋ ਗਈ। ਕਹਿੰਦੇ 28 ਸਾਲ 'ਚ ਮੈਂ ਇਹ ਬਚਨ ਨਹੀਂ ਸੁਣੇ, ਭੇਟਾਂ ਦਿੰਦੇ ਰਹੇ ਅਸੀਂ ਦੇਵੀ ਦੀਆਂ, ਗਾਉਂਦੇ ਰਹੇ ਹਾਂ, ਮਸਤ ਹੁੰਦੇ ਰਹੇ ਹਾਂ, ਅਤੇ ਘੁੰਗਰੂ ਬੰਨ ਕੇ ਨੱਚਦੇ ਰਹੇ ਹਾਂ, ਖੜਤਾਲਾਂ ਫੜ ਕੇ ਛੈਣੇ ਫੜ ਕੇ ਅਸੀਂ ਹੱਥਾਂ 'ਚ ਵਜਾ ਕੇ ਬਜਨ ਚਾਹੁੰਦੇ ਰਹੇ ਹਾਂ, ਪਰ ਆਹ ਆਨੰਦ ਨਹੀਂ ਆਇਆ ਜਿਹੜਾ ਤੁਸੀਂ ਹੁਣ ਦੱਸਿਆ, ਇਹ ਤਾਂ ਸਾਡੇ ਸਮਝ 'ਚ ਨਹੀਂ ਹੈ। ਭਾਈ ਜੋਧ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਨੇ ਹੋਰ ਆ ਕੇ ਦੱਸਿਆ ਭਾਈ ਲਹਿਣਾ ਜੀ ਕਿ ਮੰਨੋ ਇੱਕ ਨੂੰ ਜਿਹੜਾ ਸਾਰਿਆਂ ਦਾ ਸ਼੍ਰੋਮਣੀ, ਛੋਟਿਆਂ ਮੋਟਿਆਂ ਨੂੰ ਕਾਹਨੂੰ ਮੰਨਦੇ ਹੋ, ਜੇ ਕਿਸੇ ਦਾ ਪ੍ਰੈਜੀਡੈਂਟ ਮਿਲਣ ਵਾਲਾ ਹੋਵੇ ਫਿਰ ਉਹ ਇੱਕ ਚਪੜਾਸੀ ਦੀ ਜਾ ਕੇ ਮਿੰਨਤਾਂ ਕਰੇ, ਫਿਰ ਤਾਂ ਗਲਤ ਗੱਲ ਹੈ, ਕਿਉਂਕਿ ਵੱਡੇ ਨੂੰ ਜਦ ਫੜ ਲਿਆ ਹਾਥੀ ਦੀ ਪੈੜ ਸਾਰੀਆਂ ਪੈੜਾਂ। ਦੇਵਤੇ ਜਿਹੜੇ ਨੇ ਇਹ ਪਦਾਰਥ ਦਾ ਦੇ ਦਿੰਦੇ ਨੇ, ਇਹਨਾਂ ਕੋਲ ਇੱਕੋ ਹੀ ਹੁੰਦਾ ਪਦਾਰਥ, ਬਹੁਤੇ ਨਹੀਂ ਹੁੰਦੇ, ਜਿਹਦੇ ਜਿਹੜਾ ਜਿਹਨੂੰ ਚੀਜ਼ ਸੰਭਾਲੀ ਹੋਈ ਹੈ ਉਹੀ ਹੈ, ਉਹਦੇ ਕੋਲ ਸਾਰੀਆਂ ਨਹੀਂ ਹੁੰਦੀ। ਦੇਵਤਿਆਂ ਕੋਲ ਨਾ ਨਾਮ ਹੈ ਨਾ ਮੁਕਤੀ ਹੈ, ਦੋ ਚੀਜ਼ਾਂ ਨਹੀਂ ਹੈਗੀਆਂ, ਪਦਾਰਥ ਹੈਗਾ ਮਾਇਆ ਹੈਗੀ। ਮਹਾਰਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਸੰਸਾਰ ਜਿਹਨੇ ਬਣਾਇਆ ਸੰਸਾਰ ਨੂੰ ਉਹਨੂੰ ਤਾਂ ਬਿਲਕੁਲ ਭੁੱਲ ਗਿਆ, ਤੇ ਉਹਦੀਆਂ ਬਣਾਈਆਂ ਹੋਈਆਂ ਜਿਹੜੀਆਂ ਸ਼ਕਤੀਆਂ ਸੀ ਉਹਨਾਂ ਨੂੰ ਹਰ ਵਕਤ ਯਾਦ ਰੱਖਦਾ। ਇਸ ਤਰ੍ਹਾਂ ਦੇ ਨਾਲ ਫਰਮਾਨ ਕਰਕੇ ਦੱਸਦੇ,
ਦੁਨੀਆਂ ਭੁੱਲ ਕੇ ਹਰੀ ਦੇ ਨਾਮ ਦੇਵੀ ਦੇ
ਮੰਗੇ ਕਿਆ ਦੇ, ਕੀ ਮੰਗ ਲਓਗੇ ਉਹ ਕੀ ਦੇ ਲੋ ਕੋਈ ਹੈ? ਪਹਾੜ ਨੀਰ ਪਕਾ ਦਿਆ ਭਾਈ, ਪੱਥਰ ਨੂੰ ਪਾਣੀ ਵਿੱਚ ਰੱਖ ਦੋ, ਕਹਿੰਦੇ ਤੈਰੂਗਾ, ਕਹਿੰਦੇ ਜਲ ਮੈਂ ਬੂਟ ਉੱਤੇ, ਉਹ ਤਾਂ ਪਾਣੀ ਚ ਡੁੱਬ ਜਾਂਦਾ ਹੈ, ਤੈਨੂੰ ਕਿਵੇਂ ਉਤਾਰ ਦੇ? ਪੈਦਾ ਤਾਂ ਹੋ ਗਏ ਮਾਂ ਤੋਂ, ਮਨੁੱਖ ਦੀ ਸ਼ਕਲ ਧਾਰਨ ਕਰ ਲਈ। ਮਹਾਰਾਜ ਕਹਿੰਦੇ ਜੇ ਗੱਲੇ ਨਹੀਂ ਬੁੱਝੀ ਤਾਂ ਕਹਿੰਦੇ ਬਿਨ ਬੁੱਝੇ ਪਸ ਢੋਰ, ਕਹਿੰਦੇ ਉਹਨਾਂ ਨੂੰ ਮਨੁੱਖ ਨਾ ਕਹੋ ਤਾਂ ਪਸ਼ੂ ਹੈ, ਪਸ਼ੂਆਂ ਦੇ ਵਿੱਚ ਵੀ ਢੋਰ ਗਧੇ ਨੂੰ ਕਹਿੰਦੇ। ਨਾਨਕ ਗੁਰਮੁਖ ਸੋ ਬੁਝਾ ਜਾਂ ਕੇ ਭਾਗ ਮਥੋਰ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਦੇਖੋ ਪ੍ਰੇਮੀਓ, ਤੰਬਾਕੂ ਦਾ ਕਿੰਨਾ ਮਾੜਾ ਅਸਰ। ਤੇ ਨਾਲ ਆਪਣੇ ਫਰਮਾਇਆ ਕਿ ਇੱਕ ਦਿਨ ਸਾਡਾ ਘੋੜਾ ਤੁਰੇ ਨਾ, ਪੈਰ ਰਲਾ ਕੇ ਖੜ ਗਿਆ ਸੀ, ਤੁਰਿਆ ਵੀ ਤੁਰਦਾ ਕਿਉਂ ਨੀ? ਕਿਉਂਕਿ ਗੁਰੂ ਮਹਾਰਾਜ ਦਾ ਘੋੜਾ ਤੇ ਬਾਜ ਐਵੇਂ ਨਹੀਂ ਸੀਗੇ, ਇਹਨਾਂ ਨੂੰ ਸਾਰਾ ਗਿਆਨ ਸੀ ਪੂਰਾ। ਉਸੇ ਸਰੀਰ ਦੇ ਨਾਲ ਦਰਗਾਹ ਵਿੱਚ ਨੇ ਸੱਚਖੰਡ ਚ ਘੋੜੇ ਵੀ ਪਹੁੰਚ ਗਏ ਮਹਾਂਪੁਰਸ਼ਾਂ ਦੀ, ਗੁਰੂਆਂ ਦੀ ਮਿਹਰ ਦੇ ਨਾਲ। ਤੇ ਜਦ ਹੁਣ ਦਰਸ਼ਨ ਹੁੰਦੇ ਨੇ, ਦੇਵ ਘੋੜਾ ਹੁੰਦਾ, ਪ੍ਰਕਾਸ਼ ਦਾ ਘੋੜਾ, ਸੇਵਾ ਹੀ ਕਰਨੀ ਹੈ ਉਹਨਾਂ ਨੇ ਗੁਰੂਆਂ ਦੀ। ਕਹਿੰਦੇ ਭਾਈ ਤੁਰੇ ਨਾ ਸੀ, ਭਾਈ ਦਿਆਸ ਨੂੰ ਕਿਹਾ ਵੀ ਰਾਕਾ ਅੜ ਕੇ ਖੜ ਗਿਆ, ਦੇਖ ਤਾਂ ਕੀ ਹੈ। ਕਹਿੰਦਾ ਸੱਚੇ ਪਾਤਸ਼ਾਹ, ਇਹ ਖੇਤ 'ਚ ਤਾਂ ਤੰਬਾਕੂ ਬੀਜਿਆ ਹੋਇਆ ਸੀ ਪਹਿਲਾਂ। ਕਹਿੰਦੇ ਦੇਖੋ ਸਾਧ ਸਿੰਘ ਜੀ, ਤੰਬਾਕੂ ਦੇ ਖੇਤ 'ਚ ਹੀ ਸਾਡਾ ਘੋੜਾ ਨਹੀਂ ਲੰਘਿਆ, ਤੇ ਜਿਹੜਾ ਪੀਂਦਾ ਉਹਦਾ ਕੀ ਹਾਲ ਹੋਏਗਾ? ਤੋ ਦੇਖੋ ਤੁਹਾਡੇ ਸਾਹਮਣੇ ਦੇਵਤੇ ਕਿਸ ਤਰ੍ਹਾਂ ਚਲੇ ਗਏ। ਅਜੇ ਤਿੰਨ ਦਿਨ ਪਹਿਲਾਂ ਤੰਬਾਕੂ ਪੀਤਾ ਇਸਨੇ। ਹੁਣ ਅੱਜ ਦੀ ਗੱਲ ਸੁਣ ਲਓ, ਸਾਇੰਸ ਦੀ, ਡਾਕਟਰਾਂ ਦੀ। ਇਹ ਡਾਕਟਰਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਤੰਬਾਕੂ ਹੈ, ਇਹ ਜੇ ਬੰਦੇ ਮਾਰਨੇ ਹੋਣ ਤਾਂ ਤੰਬਾਕੂ ਪੜਾਈ ਜਾਓ, ਆਪੇ ਹੀ ਮਰ ਜਾਣਗੇ। ਕਿਸੇ ਦੀ ਨਾ ਬੰਬ ਦੀ ਲੋੜ ਹੈ, ਨਾ ਕਿਸੇ ਚੀਜ਼ ਦੀ ਲੋੜ ਹੈ, ਆਪਣੇ ਆਪ ਹੀ ਖਾਤਮਾ ਹੋ ਜਾਏਗਾ। 200 ਸਾਲ 'ਚ ਸਭ ਮਰ ਜਾਣਗੇ ਜਿਵੇਂ ਹੁਣ ਪੀਂਦੇ ਨੇ। ਅਮਰੀਕਾ ਦੇ ਵਿੱਚ ਅਤੇ ਯੂਰਪ 'ਚ ਪੀਂਦੇ ਸੀ, ਉਹਨਾਂ ਨੇ ਕਿਹਾ ਬੜਾ ਮਾੜਾ ਕੰਮ ਹੋਇਆ, ਵੀ ਇਹਨਾਂ ਨੂੰ ਹਟਾਈਏ ਕਿਵੇਂ। ਡਾਕਟਰਾਂ ਕੋਲ ਗੱਲ ਚਲੀ ਗਈ, ਉਹਨਾਂ ਨੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਹੁਣ ਰਿਸਰਚ ਕਰਕੇ ਕੱਢਦਾ ਵੀ ਤੰਬਾਕੂ ਜਿਹੜਾ ਤਾਂ ਖਾਂਦਾ, ਜਿਹਨੂੰ ਜਰਦਾ ਕਹਿੰਦੇ ਨੇ, ਇਹ ਪਹਿਲਾਂ ਤਾਂ ਦੰਦਾਂ ਦਾ ਕੈਂਸਰ ਕਰਦਾ, ਫਿਰ ਜੀਭ ਦਾ ਕੈਂਸਰ ਕਰਦਾ। ਡਾਕਟਰ ਜੀਭ ਕੱਟਦੇ ਨੇ, ਫਿਰ ਕਹਿੰਦੇ ਉਹਦੇ ਬਾਅਦ ਅੰਦਰ ਚਲਿਆ ਜਾਂਦਾ ਮੇਦੇ 'ਚ, ਉੱਥੇ ਕੈਂਸਰ ਕਰਦਾ, ਤੇ ਬਲੈਡਰ ਵਿੱਚ ਕਰਦਾ ਜਿੱਥੇ ਸਾਹ ਲੈਂਦੇ ਆ ਫੇਫੜਾ, ਉਹਦੇ 'ਚ ਕਰਦਾ। 4 ਕੈਂਸਰ ਤੰਬਾਕੂ ਖਾਣ ਵਾਲਾ ਕਰਦਾ। ਜਿਹੜਾ ਪੀਂਦਾ ਉਹਦੇ ਮੇਦੇ 'ਚ ਹੁੰਦਾ, ਕਿਉਂਕਿ ਧੂੰਆਂ ਅੰਦਰ ਨੂੰ ਲੈ ਕੇ ਜਾਂਦਾ। ਉਹਨਾਂ ਨੇ ਤਸਵੀਰਾਂ ਬਣਾਈਆਂ, ਇੱਕ ਤੰਬਾਕੂ ਪੀਣ ਵਾਲਾ ਲਿਆ, ਇੱਕ ਦੂਜਾ ਲਿਆ। ਰੋਜ਼ ਉਹਨਾਂ ਦੀ ਐਕਸਰੇ ਲਈ ਜਾ, ਨਿਤ ਐਕਸਰੇ ਰੰਗੀਨ ਲੈ ਕੇ ਉਹਨਾਂ ਨੇ ਸਾਬਤ ਕਰਕੇ ਦੱਸਿਆ ਵੀ ਆਹ ਦੇਖੋ ਕਾਲਾ ਸਿਆਹ ਹੋਇਆ ਪਿਆ ਤੰਬਾਕੂ ਵਾਲੇ ਦਾ ਜਿਹੜਾ ਫੇਫੜਾ, ਤੇ ਆਹ ਕਿਵੇਂ ਸੋਨੇ ਮੰਗਣ ਚੰਗ। ਉੱਥੇ ਸਰਕਾਰ ਦੀ ਸਮਝ 'ਚ ਆ ਗਈ ਗੱਲ, ਸਰਕਾਰ ਨੇ ਤੰਬਾਕੂ ਤੇ ਡਰੱਗ ਦੇ ਖਿਲਾਫ਼ ਲੜਾਈ ਬੋਲਤੀ ਵੀ ਜਿਵੇਂ ਵਰਲਡ ਵਾਰ 2 ਹੋਈ ਸੀ, ਯੁੱਧ ਹੋਇਆ ਸੀ, ਮਹਾਂ ਯੁੱਧ। ਕਹਿੰਦੇ ਯੁੱਧ ਕਰੋ ਇਹਦੇ ਖਿਲਾਫ਼। ਜਿੱਥੇ ਡਰੱਗ ਬਣਦੀ ਸੀ ਉੱਥੇ ਜਾ ਕੇ ਬੰਬਾਰਡਮੈਂਟ ਸ਼ੁਰੂ ਕਰਤੀ, ਦੂਜੇ ਦੇ ਦੇਸ਼ ਵਿੱਚ ਫੌਜਾਂ ਭੇਜਦੀਆਂ, ਲੜਾਈ ਮੁੱਲ ਲੈ ਲਈ ਅਮਰੀਕਾ ਨੇ ਕੰਬੋਡੀਆ ਦੇ ਅੰਦਰ। ਉੱਥੇ ਜਾ ਕੇ ਦਰਖਤ ਪੱਟਣੇ ਸ਼ੁਰੂ ਕਰਤੇ, ਆਹ ਸੁੱਖਾ ਬੇਅੰਤ ਸੀ, ਉਹ ਸਭ ਪਟਾਈ ਸ਼ੁਰੂ ਕਰਤੀ ਟਰੈਕਟਰ ਲੈ ਕੇ। ਉਹ ਕਹਿੰਦੇ ਨੇ ਵੀ ਤੁਸੀਂ ਇਹ ਕੀ ਕਰਦੇ ਹੋ? ਕਹਿੰਦੇ ਤੁਸੀਂ ਪੈਦਾ ਤਾਂ ਤੁਹਾਡੇ ਦੇਸ਼ 'ਚ ਹੁੰਦਾ, ਮਰਦੇ ਸਾਡੇ ਬੰਦੇ ਨੇ। ਹੁਕਮ ਕਰਤਾ ਵੀ ਕੋਈ ਵੀ ਲੋਕਲ ਫਲਾਈਟ ਜਿਹੜੀ ਆ, ਜਹਾਜ਼ ਅਮਰੀਕਾ 'ਚ ਘੁੰਮਦੇ ਨੇ, ਕੋਈ ਬੰਦਾ ਸਿਗਰਟ ਨਹੀਂ ਪੀ ਸਕਦਾ। ਸਾਰੀਆਂ ਫੈਕਟਰੀਆਂ ਵਾਲੇ ਨੇ ਹੁਕਮ ਕਰਤਾ ਕਿ ਕੋਈ ਬੰਦਾ ਡਰੱਗ ਨਹੀਂ ਖਾ ਸਕਦਾ, ਕੋਈ ਸਿਗਰਟ ਨਹੀਂ ਪੀ ਸਕਦਾ। ਜੇ ਪਤਾ ਲੱਗ ਜਾਵੇ ਵੀ 3 ਮਹੀਨੇ ਪਹਿਲਾਂ ਇਹਨੇ ਡਰੱਗ ਖਾਧੀ ਹੈ, ਤੇ ਪਿਸ਼ਾਬ 'ਚ ਪਤਾ ਲੱਗ ਜਾਂਦਾ। ਉਹ ਕਹਿੰਦੇ ਉਹ ਕਿੱਡਾ ਹੀ ਮੈਨੇਜਰ ਹੋਵੇ, ਉਸ ਨੂੰ ਫੌਰਨ ਨੌਕਰੀ 'ਚੋਂ ਕੱਢ ਦਿਓ। ਕਿਸੇ ਪਬਲਿਕ ਪਲੇਸ 'ਚ, ਗੱਡੀ 'ਚ, ਬੱਸਾਂ 'ਚ ਕਿਤੇ ਨਹੀਂ ਪੀ ਸਕਦਾ। ਹੁਣ ਉਹਨਾਂ ਨੇ ਤਾਂ ਲਈ ਸਮਝ, ਸਾਡੀ ਆਈ ਹੈ ਬਾਰੀ ਮਸਾਂ ਹੁਣ, ਤੇ ਅਸੀਂ ਜ਼ੋਰ ਦਿੱਤਾ ਹੋਇਆ ਜ਼ਿਆਦਾ ਖਾਣ 'ਤੇ, ਖਾਈ ਜਾਓ ਮਰ ਜਾਓਗੇ। ਬਾਬਾ ਜੀ ਨੇ ਤਾਂ ਬਾਤ ਸਹੀ ਕਹਿਣੀ ਹੈ, ਕਿੰਨੇ ਮਰਦੇ ਨੇ ਰੋਜ਼ ਦੇਖੋ ਤੁਸੀਂ, ਸ਼ਰਾਬ ਪੀਣ ਵਾਲੇ ਮਰਦੇ ਨੇ। ਸੋ ਇਹ ਚੀਜ਼ਾਂ ਸਾਹਮਣੇ ਨੁਕਸਾਨ ਕਰ ਰਹੀਆਂ, ਡੱਕੇ ਮੰਗਣ ਹਿਲਦਾ, ਕੋਈ ਕੰਮ ਨਹੀਂ ਕਰ ਸਕਦਾ। ਜੇ ਖਾਊਗਾ ਤਾਂ ਕਰੋ। ਮੈਂ ਕਹਿੰਦਾ ਭਾਈ ਇਹਨਾਂ ਨੂੰ 4 ਕਿਲੋ ਘਿਓ ਖਿਲਾਓ, ਇਹਦੀ ਭਲਕ ਜੀ ਹਟ ਜਾਵੇ, ਨਹੀਂ ਇਹ ਤਾਂ ਬੁਰੀ ਤਰ੍ਹਾਂ ਕਾਬੂ ਆ ਗਿਆ। ਆ ਜਿਹੜੇ ਬਰਾਊਨ ਸ਼ੂਗਰ ਖਾ ਲੈਂਦੇ ਨੇ, ਜੇ 2 ਦਿਨ ਖਾ ਲੈਣ ਮੁੜ ਕੇ ਨਹੀਂ ਹਟ ਸਕਦੇ, ਫਿਰ ਚੀਕਾਂ ਮਾਰਦੇ ਨੇ ਜੇ ਨਾ ਮਿਲੇ। ਪੁਲਿਸ ਉਹਨਾਂ ਨੂੰ 1.25 ਮਹੀਨਾ ਅੰਦਰ ਰੱਖਦੀ ਹੈ, ਕਿਸੇ ਨੂੰ ਨਹੀਂ ਮਿਲਣ ਦਿੰਦੀ, ਤਾਂ ਜਾ ਕੇ ਉਹ ਠੀਕ ਹੁੰਦੇ ਨੇ, ਆਪਣੇ ਸਰੀਰ ਦੇ ਪੈਰੀ ਬਣ ਰਹੇ। ਸੋ ਇਹਨਾਂ ਦੇ ਤੰਬਾਕੂ ਹੋਇਆ, ਸ਼ਰਾਬ ਹੋਈ, ਕਿੰਨਾ ਮਾੜਾ ਨਤੀਜਾ ਹੈ। ਫੇਰ ਪੀ ਜਾਂਦੇ ਨੇ ਤਾਂ ਮਹਾਰਾਜ ਕਹਿੰਦੇ ਇਹਨਾਂ ਨੂੰ ਬੰਦੇ ਕਹਿਣਾ, ਬੰਦੇ ਨਾ ਕਹੋ, ਇਹ ਤਾਂ ਢੋਲ ਨੇ, ਪਸ਼ੂ ਨੇ, ਬੰਦੇ ਨਾ ਬਣਨ, ਆਪਣੇ ਆਪ ਨੂੰ ਸਮਝਿਆ ਕਰਨ ਵੀ ਅਸੀਂ ਪਸ਼ੂ ਹਾਂ, ਫੁੱਲੀਆਂ ਤੇ ਖਾਣਾ ਖਾਇਆ ਕਰ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਦੇਖੋ ਪ੍ਰੇਮੀਓ, ਜਿੱਥੇ ਹਰੀ ਦਾ ਜਸ ਹੁੰਦਾ ਉੱਥੇ ਦੇਵਤਾ ਵੀ ਆਉਂਦੇ ਨੇ ਸਾਰੇ, ਤੇ ਫਿਰ ਹਰੀ ਦਾ ਜਸ ਸੁਣਨ ਵਾਸਤੇ ਆਉਂਦੇ ਨੇ। ਦੂਸਰਾ ਜਿਹੜਾ ਪ੍ਰਭੂ ਦਾ ਪਿਆਰਾ ਹੈ, ਬੰਦਗੀ ਕਰਦਾ, ਨਾਮ ਛੱਡਦਾ, ਨਾਮ ਜਪਦਾ, ਉਹ ਟੋਲਦੇ ਫਿਰਦੇ ਨੇ ਉਹਨਾਂ ਨੂੰ। ਬਈ ਕਿੱਥੇ ਕੋਈ ਰੱਬ ਦਾ ਪਿਆਰਾ ਸਤਸੰਗ ਕਰਦਾ ਹੋਵੇ ਤੇ ਪਤਾ ਲੱਗੇ ਤੇ ਉੱਥੇ ਜਾ ਕੇ ਉਹਦੇ ਬਚਨ ਸੁਣੀਏ, ਉਹਦੇ ਦਰਸ਼ਨ ਕਰੀਏ। ਇਹ ਮੈਂ ਨਹੀਂ ਕਹਿੰਦਾ, ਗੁਰੂ ਮਹਾਰਾਜ ਆਪਣੇ ਮੁਖਾਰਵਿੰਦ ਤੋਂ ਇਸ ਤਰ੍ਹਾਂ ਕਹਿੰਦੇ।
ਸ਼ਿਵ ਜੀ ਖੋਜਦੇ ਫਿਰਦੇ ਪਰਮਜਿਆਂ ਨੂੰ,
ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹੇ ਆ, ਭੇਦ ਨਾ ਜਾਣੋ ਮੂਲ ਸਾਈ ਜੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉ ਜਲ ਤਰੰਗ ਉੱਠੇ ਪਾ ਪੰਤੀ, ਫਿਰ ਸਲਾ ਸਲ ਸਮਾਏ ਦਾ। ਕਹਿੰਦੇ ਉਹ ਕਿਉਂ ਬੰਦਗੀ ਕਰਕੇ ਨਾਮ ਜਪ ਕੇ ਸੋਈ ਫਿਰ ਕੇ ਤੂੰ ਭਇਆ ਜਾ ਕੋ ਕਹਿਤਾ, ਔਰ ਤੂੰ ਆਪ ਹੀ ਪਰਮੇਸ਼ਰ ਹੋ ਗਿਆ। ਫਿਰ ਦਰਸ਼ਨ ਕਰਨ ਫਿਰਦੇ ਨੇ ਵੀ ਪਰਮੇਸ਼ਰ ਦੇ ਦਰਸ਼ਨ ਕਰੀਏ, ਕਿਉਂ ਦੇਵਤਿਆਂ ਦੀ ਦੇਵਤਿਆਂ ਨੂੰ ਪ੍ਰਭੂ ਦੇ ਦਰਸ਼ਨ ਨਹੀਂ ਹੁੰਦੇ। ਰੋਜ਼ ਪੜ੍ਹਦੇ ਹਾਂ ਆਪਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤੇ ਸੁਭਾਵੈ ਤਿਵੈ ਚਲਾਵੈ, ਜੇ ਹੋਵੇ ਫਰਮਾਨ ਉਹ ਵੇਖੈ ਉਹ ਨਾ ਨਜ਼ਰ ਨਾ ਆਵੇ, ਬਹੁਤਾ ਉਹ ਵਡਾਣ। ਕਹਿੰਦੇ ਤਿੰਨ ਦੇਵਤੇ ਵੱਡੇ ਨੇ, ਇੱਕ ਪੈਦਾ ਕਰਨ ਵਾਲਾ, ਇੱਕ ਰਿਜ਼ਕ ਦੇਣ ਵਾਲਾ ਤੇ ਇੱਕ ਮਾਰਨ ਵਾਲਾ। ਇੱਕ ਨੂੰ ਵਿਸ਼ਨੂੰ ਜੀ ਕਹਿੰਦੇ ਨੇ, ਇੱਕ ਨੂੰ ਬਰਮਾ ਜੀ ਤੇ ਇੱਕ ਨੂੰ ਸ਼ਿਵ ਜੀ। ਮਹਾਰਾਜ ਕਹਿੰਦੇ ਦੇਖੋ ਹੁਕਮ ਚ ਚੱਲਦੇ ਨੇ, ਉਹੀ ਕੰਮ ਕਰਦੇ ਨੇ। ਬਰਮਾ ਜਗਤ ਦੀ ਉਤਪਤੀ ਕਰ ਰਹੇ ਨੇ, ਇੱਕ ਦੋ ਚਾਰ ਨਹੀਂ, ਕੋਟ ਬਰਮਾ, ਲੱਖਾਂ ਬਰਮਾ, ਲੱਖ ਲੱਖ। ਲੇਕਿਨ ਉਹਨਾਂ ਨੂੰ ਨਿਰੰਕਾਰ ਦੇ ਦਰਸ਼ਨ ਦਾ ਦਰਸ਼ਨ ਨਹੀਂ ਉਹ ਕਰ ਸਕਦੇ। ਵਿਸ਼ਨੂੰ ਜੀ ਦਰਸ਼ਨ ਨਹੀਂ ਕਰ ਸਕਦੇ, ਸ਼ਿਵ ਜੀ ਦਰਸ਼ਨ ਨਹੀਂ ਕਰਦੇ। ਨਾਰਦ ਸੇ, ਚਿਤਰਾਨੰਦ ਸੇ, ਰੋਮਨਾਰਿਕ ਸੇ, ਸਭ ਨੂੰ ਮਿਲ ਗਾਇਓ, ਵੇਦ ਪੁਰਾਣ ਨਾ ਭੇਜ ਲਗਿਓ, ਸਭ ਹਾਰ ਭਰਿਓ ਹਰ ਹਾਥ ਨਾਏ, ਪਾਏ ਸਕੈ ਨੀ ਪਾਰ ਮਮਾ ਪਦ, ਸਿੱਧ ਸੁਨਾਰ ਸਨਾਤਨ ਤੇ ਆਇਓ, ਧਿਆਨ ਕਰੋ ਤੇ ਕੋ ਮਨਵੇ, ਜੇ ਤੇ ਮਿਤ ਹੋ ਸਭੈ ਜਗ ਛਾਇਓ। ਇੱਕ ਥਾਂ ਮਹਾਰਾਜ ਲਿਖਦੇ ਆ ਕਿ ਸ਼ਿਵ ਜੀ ਅਜੇ ਤੱਕ ਵੀ ਧਿਆਨ ਲਾਈ ਬੈਠਾ ਹੈ, ਪ੍ਰਭੂ ਦੇ ਦਰਸ਼ਨ ਨਹੀਂ ਹੋ ਰਹੇ। ਫੇਰ ਪ੍ਰਭੂ ਦੇ ਦਰਸ਼ਨ ਕਰਨ ਵਾਸਤੇ ਬ੍ਰਹਮ ਗਿਆਨੀ ਜਿਹੜਾ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਫਿਰ ਉਹਦੇ ਦਰਸ਼ਨ ਕਰਨ ਆਉਂਦੇ ਨੇ ਵੀ ਚਲੋ ਉਸ ਜੋਤ ਦੇ ਦਰਸ਼ਨ ਤਾਂ ਨਹੀਂ ਹੁੰਦੇ, ਸਰੀਰ ਵਿੱਚ ਦਰਸ਼ਨ ਕਰਾਂਗੇ, ਬਚਨ ਸੁਣਾਂਗੇ ਪ੍ਰਭੂ ਦੇ। ਖੋਜਦੇ ਫਿਰਦੇ ਆ, ਇੱਕ ਵਾਰੀ ਸ਼ਿਵਜੀ ਤੇ ਪਾਰਵਤੀ ਜਾ ਰਹੇ ਨੇ, ਜਾਂਦੇ ਜਾਂਦੇ ਇੱਕ ਉਜਾੜ ਥਾਂ ਤੇ ਜਦੋਂ ਗਏ, ਉੱਚਾ ਜਿਹਾ ਥਾਂ, ਝਾੜੀਆਂ ਉੱਗੀਆਂ ਹੋਈਆਂ ਤੇ ਜੰਗਲ ਬਣਿਆ ਹੋਇਆ, ਉੱਥੇ ਸ਼ਿਵਜੀ ਉਤਰ ਗਏ ਆਪਣੇ ਵਾਹਨ ਤੋਂ ਤੇ ਉਤਰ ਕੇ ਉਹਨਾਂ ਨੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ। ਜਾਂ ਦੋ ਚਾਰ ਵਾਰੀ ਨਮਸਤਕ ਨਵਾਇਆ, ਪਾਰਵਤੀ ਦੇਖ ਰਹੀ ਹੈ ਵੀ ਇੱਥੇ ਨਾ ਤਾਂ ਕੋਈ ਦਿਓਰ ਹੈ, ਨਾ ਕੋਈ ਮੰਦਰ ਹੈ, ਨਾ ਕੋਈ ਹੋਰ ਹੈ, ਵੀ ਇਸ ਮੱਥਾ ਗਸ ਨੂੰ ਟੇਕੀ ਜਾਂਦੇ। ਉਸ ਵੇਲੇ ਆਪਨੇ ਪੁੱਛ ਲਿਆ, ਕਹਿੰਦੀ ਕਿਰਪਾ ਕਰਕੇ ਆਪ ਦੱਸੋ ਮਹਾਦੇਵ ਜੀ ਕਿ ਇੱਥੇ ਸਾਹਮਣੇ ਨਜ਼ਰ ਕੁਛ ਨਹੀਂ ਆਉਂਦਾ, ਤੁਸੀਂ ਮੱਥਾ ਕਿਸ ਨੂੰ ਟੇਕਦੇ ਹੋ? ਕਹਿੰਦੇ ਪਾਰਵਤੀ, ਬੜਾ ਸਮਾਂ ਹੋਇਆ ਇੱਥੇ, ਇੱਕ ਪਰਮੇਸ਼ਰ ਦੇ ਪਿਆਰੇ ਨੇ, ਪਰਮੇਸ਼ਰ ਦੇ ਪਿਆਰ ਵਿੱਚ ਆਪਣੀ ਆਯੂ ਬਤੀਤ ਕੀਤੀ ਸੀ, ਉਸ ਦੇ ਸਦਕੇ ਕਣ ਕਣ ਦੇ ਵਿੱਚੋਂ ਪਿਆਰ ਦੀ ਸੁਗੰਧੀ ਆ ਰਹੀ ਹੈ, ਤੇ ਮੈਂ ਉਸ ਨੂੰ ਨਮਸਕਾਰ ਕਰ ਰਿਹਾ ਕਿਉਂਕਿ ਪਵਿੱਤਰ ਸਥਾਨ ਹੈ, ਇੱਥੇ ਪਰਮੇਸ਼ਰ ਦਾ ਪਿਆਰਾ ਬੈਠਾ ਹੋਇਆ। ਮਹਾਰਾਜ ਕਹਿੰਦੇ ਉਹ ਦੇਖਦੇ ਫਿਰਦੇ ਨੇ, ਟੋਲਦੇ ਫਿਰਦੇ ਨੇ ਪ੍ਰਭੂ ਦੇ ਪਿਆਰਿਆਂ ਨੂੰ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ, ਬ੍ਰਹਮ ਹੈ ਮੋਹ ਹੈ ਤਾਸਮ ਹੈ ਰਾਂਝਕ ਨਾਹੀਂ ਪੇ। ਉਹ ਤਾਂ ਪ੍ਰਭੂ ਦਾ ਰੂਪ ਹੁੰਦੇ ਨੇ। ਵਾਹਿਗੁਰੂ ਕਹਿੰਦੇ ਨੇ ਕਿ ਜਿਹੜੇ ਮੇਰੇ ਬਣ ਜਾਂਦੇ ਨੇ, ਮੇਰਾ ਹੀ ਧਿਆਨ ਰੱਖਦੇ ਨੇ ਹਰ ਵਕਤ, ਤੇ ਮੈਨੂੰ ਸਾਰੇ ਪਸਰਿਆ ਹੋਇਆ ਪਰਿਪੂਰਨ ਦੇਖਦੇ ਨੇ, ਉਹਨਾਂ ਤੇ ਮੈਂ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਤੁਸੀਂ ਐ ਸਮਝ ਲਓ ਮੈਂ ਨਿਰਾਕਾਰ ਹਾਂ, ਨਿਰਗੁਣ ਹਾਂ, ਤੇ ਉਹ ਜਿਹੜੇ ਪਿਆਰੇ ਨੇ ਉਹ ਸਰਗੁਣ ਨੇ, ਤੇ ਉਹਨਾਂ ਨੂੰ ਮੇਰਾ ਹੀ ਰੂਪ ਜਾਣੋ। ਇਸ ਤਰ੍ਹਾਂ ਫਰਮਾਨ ਕਰਦੇ ਹਾਂ,
ਮੇਰਾ ਹੀ ਰੂਪ ਹੈ, ਮੇਰੇ ਹੀ
ਸਾਕਾਰ ਰੂਪ ਜਿਹੜੇ ਮੇਰੇ ਪਿਆਰੇ ਹਰ ਵਕਤ ਮੇਰੇ ਨਾਲ ਅਭੇਦ ਅਵਸਥਾ ਚ ਰਹਿੰਦੇ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣ। ਨਾ ਕਬੀਰ ਸਾਹਿਬ ਕਹਿੰਦੇ ਨਾ ਰਾਮ ਦਾ ਨਾ ਮੇਰਾ ਪਤਾ ਹੀ ਨਹੀਂ ਲੱਗਦਾ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ, ਬ੍ਰਹਮ ਮੈਂ ਮੋਹ ਮੈਂ ਤਾਸ ਮੈਂ ਰਾਂਚਕ ਨਹੀਂ ਪੇ। ਕਹਿੰਦੇ ਭੋਰਾ ਜਿੰਨਾ ਵੀ ਫਰਕ ਨਹੀਂ ਹੁੰਦਾ। ਸੋ ਉਹਦੇ ਦਰਸ਼ਨ ਕਰਨ ਵਾਸਤੇ ਦੇਵਤੇ ਆਇਆ ਕਰ। ਸੋ ਮਹਾਰਾਜ ਕਹਿੰਦੇ ਉਹਨਾਂ ਨੂੰ ਪੂਜਦੇ। ਕਿੰਨੀਆਂ ਕਿੱਡੇ ਤੱਕ ਬੰਦਾ ਚਲਿਆ ਗਿਆ। ਮਾਤਾ ਇੱਕ ਬਿਮਾਰੀ ਹੈ, ਸੀਤਲਾ ਜਿਹਨੂੰ ਕਹਿੰਦੇ ਨੇ, ਜਾਂ ਮਾਤਾ ਕਹਿੰਦੇ ਆ, ਸਮਾਲ ਬੋਕਸ ਕਹਿੰਦੇ ਆ, ਹਿੰਦੁਸਤਾਨ ਦੇ ਲੋਕ ਮੰਨਦੇ ਸੀ, ਕੋਈ ਨਹੀਂ ਦੁਨੀਆਂ 'ਚ ਮੰਨਦਾ। ਮਾਤਾ ਨਿਕਲਿਆ ਵੇ ਫਿਰ ਦੌੜਦੇ ਸੀ। ਗਧਾ ਇਹਦਾ ਮਾਨ ਹੈ ਤੇ ਇਹਨੂੰ ਮੰਨਦੇ ਸੀ, ਬਾਹਰਲਿਆਂ ਨੇ ਨਾ ਮੰਨਿਆ। ਉਹ ਕਹਿੰਦੇ ਫਜ਼ੂਲ ਬਾਤ ਹੈ, ਬਿਮਾਰੀ ਵੀ ਕਦੇ ਦੇਵਤਾ ਹੁੰਦੀ ਹੈ। ਅਮਰੀਕਾ ਵਾਲਿਆਂ ਨੇ ਰਿਸਰਚ ਕਰੀ, ਵਰਲਡ ਹੈਲਥ ਆਰਗੇਨਾਈਜੇਸ਼ਨ। ਉਹ ਕਹਿੰਦੇ ਇੱਕ ਕੀਟਾਣੂ ਹੈ ਛੋਟਾ ਜਿਹਾ, ਉਹ ਉੜ ਕੇ ਲੱਗਦਾ, 100 ਮੀਲ ਤੇ ਵੀ ਜਾਂਦਾ, 1000 ਤੇ ਵੀ ਜਾਂਦਾ, 10,000 ਮੀਲ ਤੇ ਵੀ ਜਾਂਦਾ। ਜਾਂਦਾ ਕਾਹਦੇ ਨਾਲ, ਕਿਸੇ ਚੀਜ਼ ਨਾਲ ਲੱਗ ਕੇ ਜਾਂਦਾ। ਹਿੰਦੁਸਤਾਨ ਵਿੱਚ ਸਮਾਲ ਪੌਕਸ ਫੈਲ ਜਾਵੇ, ਇੱਥੋਂ ਲੋਕਾਂ ਨੇ ਜਹਾਜ਼ ਚੜ੍ਹਨਾ, ਜਾ ਕੇ ਤੰਦਰੁਸਤ ਬੰਦਿਆਂ ਨੇ ਉਹਨਾਂ ਦੇ ਕੱਪੜਿਆਂ ਨਾਲ ਲੱਗ ਕੇ ਚਲੇ ਗਏ। ਪਹਿਲਾਂ ਤਾਂ ਉਹ ਬਹੁਤ ਇੰਤਜ਼ਾਮ ਕਰਦੇ ਸੀ, ਜਾਣਾ, ਡਿਸਇਨਫੈਕਸ਼ਨ ਕਰਨੀ, ਦਵਾਈਆਂ ਛਿੜਕਣੀਆਂ, ਤਾਂ ਲੰਘਣ ਦਿੰਦੇ ਸੀ, ਕਹਿੰਦੇ ਤੁਹਾਡੇ ਦੇਸ਼ ਤਾਂ ਮਾਤਾ ਨਿਕਲੀ ਹੋਈ ਹੈ। ਫਿਰ ਇਹਨਾਂ ਨੇ ਇੱਕ ਇੰਜੈਕਸ਼ਨ ਕੱਢ ਲਿਆ, ਟੀਕਾ ਕੱਢ ਲਿਆ। ਉਹ ਟੀਕਾ ਸਾਰੀ ਦੁਨੀਆਂ 'ਚ ਲਾਤਾ, ਨਾਲ ਇਹ ਕਹਿ ਦਿੱਤਾ ਵੀ ਹੁਣ ਕਦੇ ਵੀ ਮਾਤਾ ਨੀ ਨਿਕਲੇਗੀ ਜੇ ਕਿਸੇ ਦੇ ਨਿਕਲੇ 1000 ਰੁਪਇਆ ਨਾਮ ਜਿਹੜਾ ਦੱਸੇ। ਮੁੜ ਕੇ ਨਿਕਲਿਆ ਹੀ ਨੀ। ਸਾਡੇ ਲੋਕ ਇਹੋ ਜਿਹੇ ਨੇ ਮੁੜ ਕੇ ਫੇਰ ਉਹਨੂੰ ਯਾਦ ਕਰੀ ਜਾਂਦੇ ਨੇ। ਮੈਂ ਇੱਕ ਵਾਰੀ ਦੀਵਾਨ ਲਾਉਣ ਜਾ ਰਿਹਾ ਸੀ ਪਿੰਡ ਕੋਲ ਦੀ ਲੰਘਿਆ ਦੁਗਰੀ ਕੋਲ ਦੀ, ਉੱਥੇ ਕੀ ਦੇਖਦਾ ਇੱਟਾਂ ਇੱਟਾਂ ਦੋ ਇੱਟਾਂ ਜੋੜ ਕੇ ਹਰੇਕ ਦੇ ਥੱਲੇ ਇੱਕ ਦੀਵਾ ਰੱਖਿਆ ਹੋਇਆ। ਦੀਵਾਲੀ ਦੇ ਨੇੜੇ ਦੀ ਗੱਲ, ਅਸੀਂ ਕਿਹਾ ਭਾਈ ਇੰਨੇ ਦੀਵੇ ਰੱਖੇ ਨੇ ਤਾਂ 100-200 ਦੀਵਾ ਹੈ, ਕਿੰਨਾ ਤੇਲ ਪਿਆ ਇਹਦੇ ਵਿੱਚ, ਇਹ ਕਾਹਤੋਂ ਰੱਖੇ ਨੇ? ਕਹਿੰਦੇ ਜੀ ਮਾਤਾ ਰਾਣੀ ਦੇ ਥਾਨ ਨੇ, ਦੀਵਾਨ ਨੇੜੇ ਸੀ। ਮੈਂ ਕਿਹਾ ਤੁਸੀਂ ਮਾਤਾ ਯਾਦ ਕਰਦੇ ਹੋ, ਆ ਜਾਵੇ ਫਿਰ ਤੁਹਾਡੇ ਬੱਚਿਆਂ ਨੂੰ ਫਿਰ ਮਿਲ ਪਵੇ ਆ ਕੇ, ਜਿਹਨੂੰ ਯਾਦ ਕਰੋਗੇ ਉਹਨੇ ਤਾਂ ਆਉਣਾ ਹੀ ਹੈ, ਤੁਸੀਂ ਛੱਡ ਦਿਓ ਖੇੜਾ, ਉਹ ਤਾਂ ਬਿਸਤਰਾ ਗੋਲ ਕਰਕੇ ਬਾਹਰ ਭੇਜਤਾ। ਹੁਣ ਦੁਨੀਆਂ 'ਚ ਨਹੀਂ ਰਿਹਾ ਅਰਥ ਪਲੈਨਟ, ਇਹ ਲੱਗ ਜੀ ਕਿਵੇਂ ਹੁੰਦੀ? ਇੱਕ ਵਾਇਰਸ ਡਿਜੀਜ਼ ਹੈ, ਅੱਜ ਕੱਲ੍ਹ ਦੇ ਲੋਕ ਜਾਣਨ ਲੱਗ ਗਏ ਵੀ ਵਾਇਰਸ ਕੀ ਹੁੰਦੀ ਹੈ। ਮੈਂ ਇੱਕ ਵਾਰੀ ਸੋਆਬੀਨ ਬੀਜੀ, ਉਹਦਾ ਪੱਤਾ ਪੀਲਾ ਹੋ ਗਿਆ। ਮੈਂ ਬੜਾ ਹੈਰਾਨ ਵੀ ਪੱਤਾ ਪੀਲਾ ਕਿਉਂ ਹੋ ਗਿਆ, ਸੀਡ ਸੀਗਾ ਉਹ ਯੂਨੀਵਰਸਿਟੀ ਦਾ, ਅਤੇ ਨਾਲ ਮੈਨੂੰ ਸੀ ਮੈਂ ਰਿਜੈਕਟ ਕਰ ਦੇਣਾ ਕਿਉਂਕਿ ਪੱਤਾ ਪੀਲਾ ਹੋ ਚੱਲਿਆ। ਉਹ ਆਏ, ਉਹ ਕਹਿੰਦੇ ਜੀ ਇਹ ਤਾਂ ਸੋਆਬੀਨ ਕਿਸੇ ਕੰਮ ਦੀ ਨਾ ਰਹੀ, ਇਹਦਾ ਤਾਂ ਪੱਤਾ ਪੀਲਾ ਹੋ ਗਿਆ। ਮੈਂ ਕਿਹਾ ਹੋਇਆ ਕਿਉਂ ਇਹ ਮੈਨੂੰ ਦੱਸੋ। ਕਹਿੰਦੇ 300 ਗਜ ਸਹੀ ਕਿਸੇ ਨੇ ਮਾਂ ਬੀਜੇ ਹੋਏ ਨੇ, ਉਹ ਸਾਡੇ ਹੀ ਭਰਾ ਨੇ ਬੀਜੇ ਹੋਏ। ਮੈਂ ਕਿਹਾ ਹਾਂ ਮਾਂ ਤਾਂ ਬੀਜੇ ਨੇ। ਕਹਿੰਦੇ ਉੱਥੋਂ ਉੜ ਕੇ ਬਿਮਾਰੀ ਆ ਜਾਂਦੀ ਹੈ, ਇਵੇਂ ਕਰਿਆਣ ਕਣਕ ਹੁੰਦੀ, ਉਹਦੇ ਪੱਤੇ ਲਾਲ ਹੋ ਜਾਂਦੇ ਸੀ, ਉਹਦੀ ਉੜ ਕੇ ਬਿਮਾਰੀ ਦੂਜੇ ਖੇਤਾਂ ਚਲੀ ਜਾਣੀ। ਅਤੇ ਜਦੋਂ ਮੈਂ ਬੀਜ ਬੀਜਣਾ ਤਾਂ ਉਹਨਾਂ ਨੇ ਇਹ ਸ਼ਰਤ ਰੱਖਣੀ ਵੀ 100 ਗਜ ਥਾਈ ਕਿਸੇ ਦਾ ਹੋਰ ਖੇਤ ਬਿਮਾਰ ਨਾ ਹੋਵੇ, ਵਿਚਾਲੇ ਬੀਜਣੀ ਖੇਤਾਂ ਦੇ 100 ਗਜ ਛੱਡ ਕੇ। ਇਹ ਵਾਇਰਸ ਡਿਜ਼ੀਜ਼ ਹੁੰਦੀ ਹੈ, ਕੱਪੜਿਆਂ ਨਾਲ ਲੱਗ ਕੇ, ਚਿੱਠੀਆਂ ਨਾਲ ਲੱਗ ਕੇ, ਜਾਨਵਰਾਂ ਪੰਛੀਆਂ ਦੇ ਰਾਹੀਂ, ਹਵਾ ਦੇ ਰਾਹੀਂ ਸਾਰੇ ਦੁਨੀਆਂ 'ਚ ਫੈਲ ਸਕਦੀ ਹੈ। ਇਹਨੂੰ ਅਸੀਂ ਬਣਾ ਲਿਆ ਦੇਵਤਾ, ਦੇਵਤਾ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ, ਇਹਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਅਤੇ ਜਿਹੜੇ ਸੋਜੀ ਵਾਲੇ ਬੰਦੇ ਸੀ ਉਹ ਕਹਿੰਦੇ ਇਹਨੂੰ ਮੰਨਦੇ ਹੋ, ਜਿਹਨੂੰ ਮੰਨੋਗੇ ਉਹ ਤਾਂ ਦਰਸ਼ਨ ਵਾਰ ਵਾਰ ਦਊਗੀ, ਇਹਦਾ ਇਲਾਜ ਇਹ ਕਰੋ, ਉਹਨਾਂ ਨੇ ਇਲਾਜ ਕਰ ਦਿੱਤਾ। ਇਸ ਤਰ੍ਹਾਂ ਸੱਪ ਨੂੰ ਮੰਨਦੇ, ਬੜੀਆਂ ਕਹਾਣੀਆਂ ਮੈਂ ਸੁਣੀਆਂ। ਕਹਿੰਦੇ ਗੁੱਗੇ ਨੂੰ ਮੰਨਦੇ ਆ, ਗੁੱਗੇ ਦਾ ਪਤਾ ਹੈ ਨਹੀਂ ਕੀ ਸੀ, ਗੁੱਗਾ ਚੌਹਾਨ ਸੀ, ਹਾਂਸੀ ਹਿਸਾਰ ਦੇ ਰਹਿਣ ਵਾਲਾ। ਇੱਕ ਵਾਰੀ ਉਹਦੀ ਮਾਂ ਨਾਰਾਜ਼ ਹੋ ਗਈ, ਮਾਂ ਨਾਲ ਨਾਰਾਜ਼ ਹੋ ਕੇ ਵਿਆਹ ਹੋਇਆ ਸੀ, ਛੱਡ ਕੇ ਜਰਗ ਆ ਗਿਆ। ਜਰਗ ਜਗਦੇਵ ਸੀਗਾ, ਜਰਗ ਦਾ ਔਲਖਾਂ ਦਾ ਵਡੇਰਾ, ਉਹ ਦੋਵੇਂ ਮਿੱਤਰ ਸੀ ਆਪਸ ਵਿੱਚ। ਜਿਹੜਾ ਜਗਦੇਵ ਸੀ ਉਹ ਵੀ ਸਿੱਧ ਸੀ, ਇਹ ਗੋਗਾ ਵੀ ਸਿੱਧ ਸੀ, ਦੋਹਾਂ ਨੇ ਹੱਠ ਯੋਗ ਕਰਕੇ ਇਹਨਾਂ 'ਚ ਸਿੱਧੀਆਂ ਸੀ, ਬੈਠੇ ਬੈਠੇ ਗਾਇਬ ਹੋ ਜਾਂਦੇ ਸੀ। ਅਤੇ ਜਦੋਂ ਇਹ ਘਰੋਂ ਨਿਕਲਣ ਲੱਗਿਆ, ਇਹਦੀ ਘਰਵਾਲੀ ਗੁੱਗੇ ਦੀ ਕਹਿਣ ਲੱਗੀ ਵੀ ਮੇਰਾ ਤਾਂ ਕੋਈ ਕਸੂਰ ਨਹੀਂ ਹੈ, ਮਾਂ ਨੂੰ ਛੱਡ ਕੇ ਜਾ ਰਹੇ ਹੋ, ਮੈਂ ਤਾਂ ਕੁਛ ਨਹੀਂ ਕਿਹਾ, ਮੇਰਾ ਤਾਂ ਕੁਛ ਰੱਖੋ। ਕਹਿੰਦਾ ਚੰਗਾ ਮੈਂ ਆ ਜਾ ਕਰੂੰਗਾ, ਪਰ ਜਿੱਦਣ ਤੂੰ ਦੱਸ ਦੇਂਗੀ ਫੇਰ ਨਹੀਂ ਮੈਂ ਆਉਣਾ। ਇਹ ਉਦਾਸ ਇਹ ਨਾ ਹੋਈ, ਰੋਜ਼ ਇਹਦੇ ਕੋਲ ਆ ਜਾ ਕਰੇ। ਇੱਕ ਦਿਨ ਮਾਂ ਕਹਿਣ ਲੱਗੀ ਵੀ ਤੇਰਾ ਪਤੀ ਗਿਆ ਹੋਇਆ, ਕਏ ਮਹੀਨੇ ਹੋ ਗਏ, ਤੈਨੂੰ ਭੋਰਾ ਜਿੰਨਾ ਵੀ ਨਹੀਂ, ਤੂੰ ਤਾਂ ਉਹੋ ਜਿਹੇ ਕੱਪੜੇ ਪਾਉਂਦੀ ਆ ਉਵੇਂ ਜਿਵੇਂ ਸੁਰਮਾ ਪਾਉਂਦੀ ਹੈ, ਸ਼ਿੰਗਾਰ ਲਾਉਣੀ ਹੈ। ਇਹ ਤਾਂ ਨਿਕਲ ਗਿਆ ਮੂੰਹ, ਕਹਿੰਦੀ ਉਹ ਤਾਂ ਕਿਤੇ ਨਹੀਂ ਗਿਆ ਹੋਇਆ, ਰੋਜ਼ ਆਉਂਦੇ ਨੇ ਮੇਰੇ ਕੋਲ। ਕਹਿੰਦੀ ਕੋਈ ਗਲਤ ਗੱਲ ਹੈ, ਮੈਂ ਨਹੀਂ ਮੰਨਦੀ। ਉਹਨੇ ਮਾਂ ਨੂੰ ਲੁਕੋਤਾ ਪੜਦੇ ਉਹਲੇ, ਇਹਨੇ ਨੂੰ ਗੁੱਗਾ ਆਇਆ, ਤੇ ਜਦ ਮਾਂ ਦੇ ਕੋਲ ਦੀ ਲੰਘਣ ਲੱਗਿਆ ਉਹਨੇ ਬਾਂਹ ਫੜ ਲਈ ਉਹਦੀ। ਕਹਿੰਦੀ ਪੁੱਤ ਤੂੰ ਇੰਨਾ ਨਾਰਾਜ਼, ਉਹ ਸਿੱਧ ਸੀਗਾ ਉਸੇ ਵੇਲੇ ਬਾਂਹ ਛਡਾ ਕੇ ਗਾਇਬ ਹੋ ਗਿਆ ਉੱਥੇ, ਤੇ ਇਧਰਲੇ ਪਾਸੇ ਉਹਦੇ ਗਏ ਤੇ ਜਗਦੇਵ ਚੜ੍ਹਾਈ ਕਰ ਗਿਆ। ਉਹਦੇ ਪੁੱਤਰ ਸੀਗੇ ਬੋਪਾ ਰਾਏ ਤੇ ਛੱਪਾ ਰਾਏ, ਛੱਪਾ ਰਾਏ ਦਾ ਛਪਾਰ ਹੈ, ਬੋਪਾ ਰਾਏ ਦਾ ਬੋਪਾ ਰਾਏ ਪਿੰਡ ਹੈ, ਰਾਏ ਬੋਪਾ ਰਾਏ ਗੋਤ ਹੈ, ਘੜਾਣੀ ਦਾ ਕਲੋਟੀ ਘੜਾਣੀ ਦਾ। ਉਹ ਉੱਥੇ ਬੈਠੇ ਨੇ ਜਦ ਮਿਲਣ ਆਇਆ, ਜਰਗ ਜਿੱਥੇ ਹੈਗਾ ਛਪਾਰ ਦਾ ਮੇਲਾ ਲੱਗਦਾ ਉੱਥੇ ਬੈਠੇ ਨੇ, ਮਾੜੀ ਬਣੀ ਹੋਈ ਹੈ। ਉਹ ਕਹਿੰਦਾ ਕਿੱਥੇ ਹੈ ਮੇਰਾ ਮਿੱਤਰ? ਉਹ ਬੋਲੇ ਤਾਂ ਹੈ ਨਾ, ਉਹ ਕਹਿੰਦੇ ਇਹਦੇ ਵਿੱਚ ਹੈ। ਉੱਥੇ ਮੜੀ ਵੱਲ ਇਸ਼ਾਰਾ ਕਰਤਾ, ਕਹਿੰਦਾ ਜੇ ਮਿੱਤਰ ਚਲੇ ਗਿਆ ਤਾਂ ਹੁਣ ਅਸੀਂ ਵੀ ਨਹੀਂ ਰਹਿਣਾ, ਉੱਥੇ ਹੀ ਸਮਾ ਗਿਆ। ਉਹਨੂੰ ਮੰਨਣਾ ਸ਼ੁਰੂ ਕਰਦਾ, ਲੋਕ ਉਹਨੂੰ ਗੁੱਗੇ ਸੱਪ ਦਾ ਨਾਮ ਗੁੱਗਾ ਰੱਖ ਲਿਆ। ਸੱਪ ਨੂੰ ਇਹ ਸੇਵੀਆਂ ਪਾਈ ਜਾਂਦੇ ਨੇ, ਸੱਪ ਨੂੰ ਦੁੱਧ ਪਿਲਾਈ ਜਾਂਦੇ, ਸੱਪ ਕਦੇ ਕੌਲ ਕਰਦਾ, ਕਦੇ ਕਰਕੇ ਦੇਖ ਲਓ, ਜਦੇ ਡੰਗ ਮਾਰਦਾ ਸੱਪੀ ਦੁੱਧ ਪਿਆਈ ਹੈ ਵੀ ਉਹ ਮੁਕਤ ਹੀ ਸਿੱਟੇ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਪਰਮੇਸ਼ਵਰ ਨੂੰ ਤਾਂ ਗਏ ਭੁੱਲ, ਹੋਰ ਚੀਜ਼ਾਂ ਨੂੰ ਮੰਨਣ ਲੱਗ ਗਏ। ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਸੰਸਾਰ ਨੂੰ ਦੱਸਿਆ ਕਿ ਭਾਈ ਦੇਵੀ ਦੇਵਾ ਪੂਜਿਆ, ਭਾਈ ਕਿਆ ਮੰਗੋ ਕਿਆ ਦੇ, ਤੈਨੂੰ ਕੀ ਦੇ ਦੂਗਾ ਉਹ? ਪਾਣ ਨੀਰ ਪਖਾਲੀ ਹੈ ਭਾਈ, ਜਨਮੈ ਗੁੜ ਤੇ, ਪਾਣੀ ਵਿਚ ਸਿੱਟ ਦੋ ਪੱਥਰ ਨੂੰ, ਵਿੱਚ ਡੁੱਬ ਜਾਏਗਾ। ਗੁਰਬਿਨ ਲੱਖ ਨਾ ਲਖੀਐ ਭਾਈ, ਜੱਗ ਬੁੱਢਾ ਹੈ ਪਤ ਖੋਏ, ਸੰਸਾਰ ਆਪਣੀ ਪਤ ਖੋ ਕੇ ਡੁੱਬਦਾ ਜਾਂਦਾ। ਗੁਰੂ ਤੇ ਬਗੈਰ ਵਾਹਿਗੁਰੂ ਨਹੀਂ ਮਿਲਦਾ, ਮੇਰੇ ਠਾਕਰ ਹੱਥ ਬੜਿਆਈਆਂ ਭਾਈ, ਜੈ ਪਾਵੇ ਤੈ। ਬਰਮਾ ਵਿਸ਼ਨ ਮਹੇਸ਼ ਤ੍ਰੈ ਮੂਲ ਤਿਰਗੁਣ ਭਰਮ ਭੁਲਾਈ, ਤਿੰਨੇ ਭਰਮ ਚ ਭੁੱਲੇ ਫਿਰਦੇ ਨੇ ਮਾਇਆ ਵਿਚ ਨੇ। ਬਰਮ ਗਿਆਨੀ ਜਿਹੜਾ ਹੈ ਸੰਤ ਹੈ, ਉਹ ਮਾਇਆ ਤੇ ਉੱਪਰ ਲੰਘ ਜਾਂਦਾ। ਕੋਟ ਸੂਰ ਜਾ ਕੇ ਪ੍ਰਕਾਸ਼, ਕੋਟ ਮਹਾਂਦੇਵ ਅਰ ਕਵਿਲਾਸ਼। ਕਹਿੰਦੇ ਬਰਮਾ ਕਰੋੜਾਂ, ਬਰਮਾ ਕਰੋੜਾਂ ਸ਼ਿਵ ਜੀ, ਕਰੋੜਾਂ ਸੂਰਜ ਵਾਹਿਗੁਰੂ ਦੇ ਦਰ ਤੇ ਹੱਥ ਬੰਨੀ ਖੜੇ। ਦੁਰਗਾ ਕੋਟ ਜਾ ਕੇ ਮਰਦਨ ਕਰੇ, ਕਹਿੰਦੇ ਕਰੋੜਾਂ ਦੇਵੀਆਂ ਸੇਵਾ ਕਰ ਰਹੀਆਂ ਨੇ ਦਰਗਾਹ ਦੇ ਅੰਦਰ। ਬਰਮਾ ਕੋਟ ਵੇਦ ਉੱਚਰੇ, ਕਰੋੜਾਂ ਬਰਮੇ ਵੇਦ ਉੱਚਰਨ ਲੱਗੇ ਹੋਏ ਨੇ ਬਰਮ ਗਿਆ। ਜੋ ਜਾਚੋ ਤੋ ਕੇਵਲ ਰਾਮ, ਆਮ ਦੇਵ ਸੋ ਨਾਹੀ ਕਾਮ। ਕਹਿੰਦੇ ਸਾਡਾ ਕੀ ਕੰਮ ਹੈ ਬਗਾਨੇ ਦੂਜੇ ਦੇਵਤਿਆਂ ਨਾਲ? ਅਸੀਂ ਤਾਂ ਜਦ ਵੀ ਮੰਗਣਾ ਅਸੀਂ ਵਾਹਿਗੁਰੂ ਮੰਗਣਾ, ਰਾਮ ਮੰਗਣਾ। ਫੇਰ ਕਹਿੰਦੇ ਇਹਨਾਂ ਦੀ ਭਗਤੀ ਦਾ ਫਲ ਕੀ ਹੁੰਦਾ? ਕਹਿੰਦੇ ਸ਼ਿਵ ਸ਼ਿਵ ਕਰਤ ਜੋ ਨਰ ਧਿਆਵੈ, ਬਰਦ ਚੜੈ ਡੋਰੂ ਡਮਕਾਵੈ। ਕਹਿੰਦੇ ਬਲਦ ਚੜੂ ਡੋਰੂ ਘੁਮਾਉਂਦਾ ਫਿਰ। ਮਹਾਮਾਈ ਕੀ ਪੂਜਾ ਕਰੈ, ਨਰਸੇ ਨਾਰ ਹੋਏ ਔਤਰੈ। ਮਹਾਮਾਈ ਦੇਵੀ ਦੀ ਪੂਜਾ ਕਰ ਲੋ, ਕਹਿੰਦੇ ਆਦਮੀ ਦੀ ਜੁਨੀ ਚ ਔਰਤ ਦੀ ਜੁਨੀ ਚ ਪੈ ਜਾਏਗਾ। ਤੂੰ ਕਈਅਤ ਹੀ ਆਦ ਪਵਾਨੀ, ਮੁਕਤ ਕੀ ਵਰਿਆ ਕਹਾਂ ਛੁਪਾਨੀ। ਜਦੋਂ ਮੁਕਤ ਮੰਗੀ ਸੀ ਤੇ ਜਦ ਤੂੰ ਕਿੱਥੇ ਛਿਪ ਗਈ? ਗੁਰਮਤ ਰਾਮ ਨਾਮ ਮੰਗੋ ਗੋ ਮੀਤਾ। ਗੁਰਮਤ ਰਾਮ ਨਾਮ, ਪੰਜ ਪਿਆਰਿਆਂ ਤੋਂ ਰਾਮ ਜਿਹੜਾ ਮਿਲਦਾ ਨਾਮ, ਉਹਨੂੰ ਫੜ ਲਓ। ਜਾਂ ਕਿਸੇ ਪੂਰਨ ਮਹਾਂਪੁਰਸ਼ ਤੋਂ ਨਾਮ ਲਿਆ ਹੋਇਆ, ਉਹ ਰਾਮ ਨੂੰ ਫੜ ਲਓ ਨਾਮ ਨੂੰ। ਪ੍ਰਣਵੈ ਨਾਮਾ ਇਉਂ ਕਹੇ ਗੀਤਾ। ਕਹਿੰਦੇ ਆਏ ਅਸੀਂ ਬਾਤ ਕਹਿ ਰਹੇ ਹਾਂ ਪ੍ਰੇਮੀਓ। ਸੋ ਭਾਈ ਯੋਧ ਨੇ ਦੱਸਿਆ ਕਿ ਭਾਈ ਲੈਣਾ ਜੀ, ਗੁਰੂ ਨਾਨਕ ਜਿਹੜੇ ਨੇ ਪੂਰੇ ਆਏ ਨੇ ਦਰਗਾਹ ਤੋਂ, ਉੱਥੇ ਪੁਕਾਰ ਕਰੀ ਧਰਤੀ ਨੇ ਜਾ ਕੇ, ਕਲਮਲ ਹੋਈ ਮੇਦਨੀ, ਦੁਖੀ ਹੋ ਗਈ ਕਿਉਂਕਿ ਲੱਖਾਂ ਬੰਦੇ ਕਤਲ ਹੋਣੇ ਸ਼ੁਰੂ ਹੋ ਗਏ। ਇੱਕ ਦਿਨ ਦੇ ਅੰਦਰ ਅਯੁੱਧਿਆ ਦੇ ਅੰਦਰ 1,27,000 ਬ੍ਰਾਹਮਣ ਪੜ੍ਹਿਆ ਲਿਖਿਆ ਇੱਕੋ ਦਿਨ ਚ ਕਤਲ ਕਰਾਤਾ ਸੀ ਕੁਤਬਉਦੀਨ ਐਬਕ ਨੇ। ਮਥੁਰਾ ਦੇ ਅੰਦਰ ਇੱਕ ਦਿਨ ਦੇ ਅੰਦਰ 1,00,000 ਬੰਦਾ ਕਤਲ ਕਰਾਤਾ ਬਾਬਰ ਨੇ। ਤੇ ਨਾਲ ਉਹ ਐਂ ਲਿਖਦਾ ਕਿ ਮੈਂ ਤੰਬੂ ਲਾ ਕੇ ਦੇਖ ਰਿਹਾ ਸੀ ਵੀ ਕਿਸ ਤਰ੍ਹਾਂ ਨਾਲ ਇਹ ਮਾਰੇ ਜਾ ਰਹੇ ਹਾਂ। ਅੱਜ ਮੈਂ ਮੁਸਲਮਾਨ ਨਹੀਂ ਸੀ ਬੁਲਾਉਣੇ, ਅੱਜ ਮੇਰੇ ਮਨ ਚ ਆ ਗਿਆ ਵੀ ਇਹਨਾਂ ਨੂੰ ਮਾਰ ਦਈਏ ਸਾਰਿਆਂ ਨੂੰ। ਬੱਚੇ ਬੁੱਢੇ ਜਵਾਨ ਬੀਬੀਆਂ ਸਭ ਵਾਰੀ ਵਾਰੀ ਆਈ ਜਾਂਦੇ ਤੇ ਮਾਰਨ ਵਾਲੇ ਸੈਂਕੜੇ ਹੀ ਲੱਗੇ ਹੋਏ ਨੇ, ਅੱਡੇ ਬਣੇ ਹੋਏ ਨੇ ਤੇ ਮਾਰ ਮਾਰ ਸਿੱਟੀ ਜਾਂਦੇ ਆ। ਕਹਿੰਦੇ ਇੰਨਾ ਖੂਨ ਚੜਿਆ ਮੈਂ ਤੰਬੂ ਪਿੱਛੇ ਹਟਾ ਲਿਆ, ਮੇਰੇ ਤੰਬੂ ਚ ਵੜਨ ਲੱਗੇ। ਕਹਿੰਦਾ ਮੈਂ ਫੇਰ ਕਹਿੰਦੇ ਬੰਦੇ ਹੋਰ ਮਰੇ, ਫੇਰ ਖੂਨ ਉੱਚਾ ਹੋ ਗਿਆ, ਮੇਰੇ ਤੰਬੂ ਚ ਫੇਰ ਆ ਗਿਆ। ਕਹਿੰਦੇ ਤਿੰਨ ਵਾਰੀ ਮੇਰੇ ਤੰਬੂ ਚ ਖੂਨ ਵੜਨ ਤੋਂ ਮੈਂ ਬਚਾਇਆ, ਮੈਂ ਬਦਲਦਾ ਰਿਹਾ ਤੇ ਮੈਂ ਅੱਜ ਅੱਲਾ ਤਾਲਾ ਕੋਲ ਅਰਦਾਸ ਕਰਦਾ ਵੀ ਅੱਲਾ ਤਾਲਾ ਤੂੰ ਤਾਂ ਮੇਰੇ ਤੇ ਅੱਜ ਇੰਨਾ ਪ੍ਰਸੰਨ ਹੋਇਆ ਹੋਵੇਗਾ ਜਿਹੜਾ ਕਦੇ ਨਹੀਂ ਹੋਇਆ, ਕਿਉਂਕਿ ਮੈਂ 1,00,000 ਕਾਫਰ ਮਾਰਤਾ। ਜਿਹੜਾ ਧਰਮ ਇਸ ਤਰ੍ਹਾਂ, ਜੇ ਧਰਮ ਇਸਲਾਮ ਕਦੇ ਨਹੀਂ ਕਹਿੰਦਾ ਵੀ ਕਿਸੇ ਨੂੰ ਮਾਰੋ, ਇਸਲਾਮ ਤਾਂ ਮਹਾਰਾਜ ਕਹਿੰਦੇ ਮੁਸਲਮਾਨ ਮੋਮਦਿਲ ਹੋਵੇ, ਮੋਮਦਿਲ ਹੁੰਦਾ ਮੁਸਲਮਾਨ, ਉਹਦਾ ਜ਼ਕਾਤ ਕੱਢਦਾ, ਆਪਣਾ ਦਾਨ ਕੱਢਦਾ ਜਿਵੇਂ ਅਸੀਂ ਦਸਵੰਧ ਕੱਢਦੇ ਹਾਂ, ਭਲਾ ਮਨਾਉਂਦਾ ਸਾਰੇ ਸੰਸਾਰ ਦਾ। ਲੇਕਿਨ ਇਹ ਤਾਂ ਕੰਮ ਹੈ ਨਹੀਂ, ਇਹ ਤਾਂ ਪਾਗਲਾਂ ਦੇ ਕੰਮ ਸੀ। ਸੋ ਇੰਨਾ ਜ਼ਿਆਦਾ ਜਦ ਹੋ ਜਾਵੇ ਧਰਮ ਦੇ ਨਾਂ ਤੇ ਪੱਧਰ ਹੋ ਕੇ ਬੰਦੇ ਮਾਰੇ ਜਾਣ ਲੱਗ ਜਾਣ, ਫਿਰ ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਧਰਮਰਾਜ ਨੂੰ ਫਿਕਰ ਪੈ ਜਾਂਦਾ ਵੀ ਕਿਹੜਾ ਨਰਕ ਮੈਂ ਬਣਾਵਾਂ ਇਹਨਾਂ ਵਾਸਤੇ। ਪਾਪ ਕਰੇ ਪਰਮਾਰਥ ਕਹਿ, ਪਰਮਾਰਥ ਵਾਸਤੇ ਕਹਿੰਦੇ ਪਾਪ ਕਰ। ਕਹਿੰਦੇ ਫਿਰ ਧਰਮਰਾਜ ਡਰ ਜਾਂਦਾ, ਅਕਾਲ ਪੁਰਖ ਨੂੰ ਪੁੱਛਦਾ ਵੀ ਸੱਚੇ ਪਾਤਸ਼ਾਹ ਇਹ ਧਰਮ ਦੇ ਨਾਂ ਤੇ ਪਾਪ ਕਰ ਰਹੇ ਨੇ, ਇਹਨਾਂ ਨੂੰ ਕਿਹੜਾ ਨਰਕ ਬਣਾਵਾਂ? ਮੇਰੇ 84 ਨਰਕਾਂ ਚ ਤਾਂ ਕੋਈ ਨਰਕ ਨਹੀਂ ਜਿੱਥੇ ਇਹਨਾਂ ਨੂੰ ਸਿੱਟਾਂ। ਸਭ ਤੋਂ ਵੱਧ ਕੁੰਭੀ ਨਰਕ ਹੈ ਉਹ ਬੇਮੁੱਖਾਂ ਵਾਸਤੇ ਤੇ ਮਨਮੁੱਖਾਂ ਵਾਸਤੇ, ਇਹ ਤਾਂ ਉਹਨਾਂ ਤੋਂ ਵੀ ਟੱਪ ਕੇ ਧਰਮ ਤੈਨੂੰ ਮੰਨਦੇ ਨੇ ਤੇ ਪਾਪ ਕਰਦੇ। ਸੋ ਪੁਕਾਰ ਹੋਈ ਦਰਗਾਹ ਚ ਬਰਮਾ ਜੀ ਕੋਲ ਕਰੀ ਧਰਤੀ ਨੇ। ਬਰਮਾ ਕਹਿੰਦਾ ਮੇਰਾ ਨੀ ਬਸ, ਚੱਲ ਸ਼ਿਵ ਜੀ ਕੋਲ ਜਾ। ਸ਼ਿਵ ਜੀ ਕੋਲ ਪੁਕਾਰ ਕਰੀ, ਸ਼ਿਵ ਜੀ ਕਹਿੰਦੇ ਮੈਂ ਨੀ ਮੱਥਾ ਲਾ ਸਕਦਾ, ਇਹ ਤਾਂ ਬਹੁਤ ਗੱਲ ਗਈ, ਸਾਡੇ ਅਵਤਾਰ ਗਏ ਨੇ ਪਰ ਉਹ ਛੋਟੇ ਛੋਟੇ ਕੰਮ ਸੀ, ਕਿਉਂਕਿ ਅਵਤਾਰ 6 ਤਰ੍ਹਾਂ ਦੇ ਹੁੰਦੇ ਨੇ। ਪਹਿਲਾ ਤਾਂ ਹੁੰਦਾ ਅੰਸਾ ਅਵਤਾਰ, ਅੰਸਾ ਅਵਤਾਰ ਉਹ ਰਾਜਾ ਹੁੰਦਾ ਹੈ ਜਿਹਨੂੰ ਸਾਰੀ ਪਬਲਿਕ ਰੱਬ ਵਰਗਾ ਕਰਕੇ ਮੰਨੇ। ਦੂਸਰਾ ਹੋਇਆ ਕਰਦਾ ਹੈ ਅਵੇਸ਼ਾ ਅਵਤਾਰ। ਅਵੇਸ਼ਾ ਅਵਤਾਰ ਉਹ ਹੁੰਦਾ ਬੰਦਾ ਸਧਾਰਨ ਸੀ, ਬਾਅਦ ਚ ਕਮਾਈ ਕਰੀ, ਨਾਮ ਜਪਿਆ, ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਕੇ ਫਿਰ ਮਹਾਂਪੁਰਸ਼ ਬਣ ਗਿਆ, ਉਹਨੂੰ ਅਵੇਸ਼ਾ ਅਵਤਾਰ ਕਹਿੰਦੇ, ਸ਼ਕਤੀਆਂ ਆ ਗਈਆਂ ਉਹਦੇ ਚ। ਤੀਸਰਾ ਹੋਇਆ ਕਰਦਾ ਕਲਾ ਅਵਤਾਰ, ਜੋ ਖਾਸ ਕੰਮ ਕਰਨ ਵਾਸਤੇ ਆਉਂਦਾ, ਜਿਵੇਂ ਪ੍ਰਹਲਾਦ ਨੂੰ ਰੱਖਣਾ ਸੀ, ਨਰਸਿੰਘ ਆ ਗਿਆ, ਨਰਸਿੰਘ ਰੂਪ ਧਾਰ ਕੇ ਆ ਗਿਆ, ਤੇ ਬਾਵਨ ਰੂਪ ਧਾਰ ਕੇ ਆ ਗਿਆ। ਇਸ ਤਰ੍ਹਾਂ ਦੇ ਨਾਲ ਜਦੋਂ ਇੱਕ ਕੰਮ ਕਰਨ ਵਾਸਤੇ ਆਉਂਦੇ ਆ, ਇਹਨੂੰ ਕਲਾ ਅਵਤਾਰ ਕਹਿੰਦੇ ਨੇ। ਮੱਛ ਆ ਗਿਆ, ਕੱਛ ਆ ਗਿਆ, ਵਰਾਹ ਆ ਗਿਆ, ਆਪਣੇ ਆਪਣੇ ਕੰਮ ਕਰਨ ਵਾਸਤੇ ਇੱਕ ਕਲਾ ਲੈ ਕੇ ਆ ਗਿਆ। ਤੇ ਚੌਥਾ ਹੋਇਆ ਕਰਦਾ ਨਿੱਤ ਅਵਤਾਰ, ਨਿੱਤ ਅਵਤਾਰ ਕਹਿੰਦੇ ਨੇ ਮਹਾਂਪੁਰਸ਼ਾਂ ਨੂੰ, ਕਿਉਂਕਿ ਉਹਨਾਂ ਦਾ ਹਰ ਵਕਤ ਯੁੱਧ ਲੱਗਿਆ ਰਹਿੰਦਾ ਵੀ ਲੋਕਾਂ ਦੇ ਮਨਾਂ ਚੋਂ ਕਦੂਰਤ ਕੱਢਣੀ ਹੈ, ਈਰਖਾ ਕੱਢਣੀ ਹੈ, ਨਿੰਦਿਆ ਕੱਢਣੀ ਹੈ, ਚੁਗਲੀਆਂ ਕੱਢਣੀ ਹੈ, ਗਲਤ ਜਿਹੜੇ ਨਸ਼ੇ ਪੀਂਦੇ ਆ ਉਹਨਾਂ ਤੋਂ ਇਹਨਾਂ ਨੂੰ ਹਟਾਉਣਾ, ਸੁਖੀ ਕਰਨਾ ਸੰਸਾਰ ਨੂੰ। ਉਹ ਪਰਮੇਸ਼ਰ ਦਾ ਕੰਮ ਕਰਦੇ ਆ, ਉਹ ਨਿੱਤ ਅਵਤਾਰ ਹੋਇਆ ਕਰਦੇ ਨੇ, ਸਾਧੂ ਹੋਇਆ ਕਰਦੇ ਨੇ। ਤੇ ਪੰਜਵਾਂ ਹੋਇਆ ਕਰਦਾ ਪੂਰਨ ਅਵਤਾਰ, ਪੂਰਨ ਅਵਤਾਰ ਕਲਾ ਲੈ ਕੇ ਆਉਂਦਾ, ਸ਼ਕਤੀ ਕਲਾ ਨੂੰ ਕਹਿੰਦੇ ਨੇ। ਸ਼੍ਰੀ ਰਾਮ ਚੰਦਰ ਜੀ, ਸ਼੍ਰੀ ਕ੍ਰਿਸ਼ਨ ਮਹਾਰਾਜ ਪੂਰਨ ਅਵਤਾਰ ਸੀਗੇ। ਸ਼੍ਰੀ ਰਾਮ ਚੰਦਰ ਜੀ ਦੇ ਵਿੱਚ 14 ਕਲਾ ਸੰਪੂਰਨ ਸੀ, ਤੇ ਕ੍ਰਿਸ਼ਨ ਮਹਾਰਾਜ ਦੇ ਅੰਦਰ 16 ਕਲਾ ਸੰਪੂਰਨ ਸੀ। ਤੇ ਸਾਰਿਆਂ ਨਾਲੋਂ ਵੱਡਾ ਜਿਸ ਵਕਤ ਕੋਈ ਕੰਮ ਨਾ ਹੋਵੇ, ਧਰਤੀ ਨੇ ਪੁਕਾਰ ਕਰੀ, ਸ਼ਿਵ ਜੀ ਨੇ ਵੀ ਜਵਾਬ ਦਿੱਤਾ ਵਿਸ਼ਨੂੰ ਜੀ ਕੋਲ ਗਏ, ਉਹ ਕਹਿੰਦੇ ਦੇਖੋ ਜਦ ਮੈਂ ਕ੍ਰਿਸ਼ਨ ਅਵਤਾਰ ਬਣਿਆ ਉਸ ਵੇਲੇ ਬਹੁਤਾ ਵਿਗਾੜ ਨਹੀਂ ਸੀਗਾ, ਧਰਮ ਕਾਇਮ ਸੀਗਾ, ਅਧਰਮ ਨਹੀਂ ਸੀ, ਇੰਨਾ ਨਹੀਂ ਸੀ ਆਇਆ ਜਿੰਨਾ ਹੁਣ ਧਰਮ ਫੈਲ ਗਿਆ। ਇਹ ਤਾਂ ਪਾਪ ਇਹ ਪਰਮਾਰਥ ਵਾਸਤੇ ਕਰ ਰਹੇ ਨੇ, ਤੇ ਮੈਂ ਹੁਣ ਕੋਈ ਅਵਤਾਰ ਨਹੀਂ ਭੇਜ ਸਕਦਾ, ਮੇਰਾ ਅਵਤਾਰ ਇੱਕ ਹੋਏਗਾ ਕਲਕੀ ਅਵਤਾਰ, ਜਿਸ ਵਕਤ ਕਲਯੁਗ ਖਤਮ ਹੋਣਾ ਉਸ ਵੇਲੇ ਮੈਂ ਤਬਾਹੀ ਲਿਆ ਦੇਣੀ ਹੈ, ਸਭ ਖਤਮ ਕਰ ਦੇਣੇ ਨੇ, ਹੁਣ ਨਹੀਂ ਮੈਂ ਜਾ ਸਕਦਾ। ਨਿਰੰਕਾਰ ਦੇ ਦਰ ਤੇ ਪਹੁੰਚ ਗਈ, ਨਿਰੰਕਾਰ ਨੇ ਸੁਣੀ ਪੁਕਾਰ, ਕਹਿਣ ਲੱਗੇ ਠੀਕ ਹੈ ਹੁਣ ਸਮਾਂ ਐਸਾ ਆ ਗਿਆ ਕਿ ਮੈਨੂੰ ਆਪ ਸਤਿਗੁਰੂ ਰੂਪ ਹੋ ਕੇ ਪ੍ਰਗਟ ਹੋਣਾ ਪੈਣਾ। ਇਹਨੂੰ ਸਤਿਗੁਰੂ ਅਵਤਾਰ ਕਹਿੰਦੇ, ਪਹਿਲਾਂ ਸੰਸਾਰ ਚ ਸਤਿਗੁਰੂ ਅਵਤਾਰ ਨਹੀਂ ਸੀ ਆਇਆ, ਗੁਰੂ ਜ਼ਰੂਰ ਆਉਂਦੇ ਰਹੇ ਨੇ, ਵਿਸ਼ਿਸ਼ਟ ਜੀ ਆਏ, ਵਿਸ਼ਵਾਮਿੱਤਰ ਆਏ, ਸੰਦੀਪਨ ਆਇਆ, ਦਰਵਾਸਾ ਜੀ ਆਏ, ਹੋਰ ਅਨੇਕਾਂ ਗੁਰੂ ਬਣ ਗੁਰੂ ਆਏ, ਗੁਰੂ ਆਉਂਦੇ ਰਹਿਣਗੇ, ਗੁਰੂ ਆਏ ਨੇ, ਲੇਕਿਨ ਸਤਿਗੁਰੂ ਨਹੀਂ ਆਇਆ। ਉਸ ਵੇਲੇ ਸਤਿਗੁਰੂ ਸਰੂਪ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ 10 ਜਾਮਿਆਂ ਚ ਸਤਿਗੁਰੂ ਸਰੂਪ ਧਾਰਨ ਕਰਨ ਤੋਂ ਬਾਅਦ ਨਿੱਤ ਅਵਤਾਰ ਸਤਿਗੁਰੂ, ਨਿੱਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾ ਤਾ, ਕਿਉਂਕਿ ਇਹ ਸ਼ਬਦ ਸਾਰਾ ਅਕਾਲ ਪੁਰਖ ਨੂੰ ਇਹ ਸੌਂਪਤਾ, ਮੁੜ ਕੇ ਓਂਕਾਰ ਨੂੰ ਸੰਭਾਲਤਾ, ਸ਼ਬਦ ਬਰਮ ਨੂੰ, ਸ਼ਬਦ ਬਰਮ ਅਵਤਾਰ ਜਿਹੜਾ ਹੈ ਇਸ ਰੂਪ ਚ ਹੋ। ਕਹਿੰਦੇ ਕਿੰਨੀਆਂ ਕੁ ਕਲਾ ਲੈ ਕੇ ਆਏ, ਕਹਿੰਦੇ ਹੁਣ ਤਾਕਤਾਂ ਦੀ ਕੋਈ ਗਿਣਤੀ ਹੈ, ਐਸਾ ਫਰਮਾਨ ਹੈ। ਆਪ ਨਿਰਗੁਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਹਿੰਦੇ ਅਨਕ ਕਲਾ ਲੈ ਠਾਕਰ ਚੜਿਆ, ਠਾਕਰ ਨੇ ਚੜਾਈ ਕਰੀ, ਕਿਉਂ? ਕਿਉਂਕਿ ਪੁਕਾਰ ਸੁਣੀ, ਪੁਕਾਰ ਸੁਣ ਕੇ ਗੁਰੂ ਨਾਨਕ ਰੂਪ ਚ ਪ੍ਰਗਟ ਹੋਇਆ।
ਦਰਗਾਹ ਸੁਣ ਕੇ ਪੁਕਾਰਾ ਨਿਰੰਕਾਰ ਨੇ, ਸਤਿਗੁਰ ਨਾਨਕ Thank you.
ਸਤਿਗੁਰੂ ਰੂਪ ਹੋ ਕੇ ਮੈਂ ਪ੍ਰਗਟ ਹੋਵਾਂ। ਹੁਣ ਮੈਂ ਇਸ ਰੂਪ ਚ ਕਿਸੇ ਨੂੰ ਨਹੀਂ ਭੇਜ ਸਕਦਾ ਵੀ ਇੱਕ ਦਾ ਨਾਸ਼ ਕਰਨਾ ਦੋ ਦਾ ਨਾਸ਼ ਕਰਨਾ। ਹਨਾਕਸ਼ ਰੂਪ ਧਾਰਿਆ ਸੀ ਵਿਸ਼ਨੂੰ ਜੀ ਨੇ ਕੇਵਲ ਪ੍ਰਹਲਾਦ ਦਾ, ਪ੍ਰਹਲਾਦ ਨੂੰ ਵਾਰਨ ਵਾਸਤੇ। ਹੁਣ ਮੈਂ ਜੋ ਰੂਪ ਧਾਰਨਾ, ਹੁਣ ਮੈਂ ਸਤਿਗੁਰੂ ਦਾ ਰੂਪ ਧਾਰ ਕੇ ਆਊਂਗਾ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ ਚਰਨਾ ਮਿਰਤ ਸਿੱਖਾਂ ਪਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਸਾਰੇ ਅਦਵੈਤ ਸਿਧਾਂਤ ਦਾ ਪ੍ਰਚਾਰ ਕਰਿਆ ਵੀ ਇੱਥੇ ਵਾਹਿਗੁਰੂ ਤੇ ਬਗੈਰ ਹੋਰ ਸੰਸਾਰ ਚ ਕੋਈ ਹੈ ਨਹੀਂ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਏ, ਨਾਮ ਦੇ ਆਧਾਰ ਦੇ ਉੱਤੇ ਚਾਰੇ ਪੈਰ ਧਰਮ ਦੇ ਕਾਇਮ ਕਰ ਦਿੱਤੇ। ਚਾਰੇ ਵਰਨਾਂ ਨੂੰ ਆਦਮੀਆਂ ਦੇ ਅੰਦਰ ਜਿਹੜਾ ਭੇਦ ਸੀ, ਇਹ ਬ੍ਰਾਹਮਣ ਹੈ, ਖੱਤਰੀ ਹੈ, ਵੈਸ਼ ਹੈ, ਸ਼ੂਦਰ ਹੈ, ਉੱਚੇ ਨੀਚੇ ਨੂੰ ਖਤਮ ਕਰਾ ਦਿੱਤੇ। ਰਾਣਾ ਰੰਗ ਬਰਾਬਰੀ ਪੈਰੀ ਪਵਣਾ ਜੱਗ ਵਰਤਾਇਆ, ਨਮਸਕਾਰ ਚਰਨਾਂ ਤੇ ਕਰਨਾ ਵਰਤਾ ਦਿੱਤਾ, ਉਲਟਾ ਖੇਲ ਬ੍ਰਹਮ ਦਾ ਪੈਰਾਂ ਉੱਪਰ ਸੀਸ ਨਵਾਇਆ, ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ, ਕਲ ਧਾਰਨ ਗੁਰੂ ਨਾਨਕ ਹੈ। ਇਸ ਤਰ੍ਹਾਂ ਦੇ ਜਦ ਬਚਨ ਆਪ ਨੇ ਸੁਣੇ ਉਸ ਵੇਲੇ ਕਹਿਣ ਲੱਗੇ, ਗੁਰੂ ਨਾਨਕ ਸਾਰੇ ਵੱਡੇ ਵੱਡੇ ਥਾਵਾਂ ਤੇ ਗਏ ਤੇ ਤੁਹਾਨੂੰ ਪਤਾ ਹੀ ਹੈ ਲੈਣਾ ਜੀ, ਸਾਰਿਆਂ ਨਾਲੋਂ ਜਿਹੜਾ ਬੋਲਬਾਲਾ ਅੱਜ ਇਸ ਭਾਰਤ ਵਰਸ਼ ਦੇ ਅੰਦਰ ਉਹ ਸਿੱਧਾਂ ਦਾ ਹੈ। ਜਦ ਮੈਂ ਛੋਟਾ ਜਿਹਾ ਹੁੰਦਾ ਜਦ ਦੱਸਦੇ ਹੁੰਦੇ ਵੀ ਇਹ ਮੰਡਲੀਆਂ ਆਉਂਦੀਆਂ ਹੁੰਦੀਆਂ ਸੀ, ਬੀਬੀਆਂ ਨੇ ਡਰ ਜਾਣਾ ਵੀ ਸਿੱਧ ਆਏ, ਨਾਥ ਆਏ ਹੋਏ ਨੇ, ਸਿੱਧ ਜੋਗੀ ਆਏ ਹੋਏ ਨੇ, ਇਹਨਾਂ ਨੇ ਪਿੰਡ ਵਿੱਚ ਆ ਜਾਣਾ, ਕਾੜ੍ਹਦੀਆਂ ਚੱਕ ਲੈਣੀਆਂ ਦੋਧੀਆਂ, ਨਿਆਣੇ ਬਿਮਾਰ ਕਰ ਦੇਣੇ, ਡੰਗਰ ਬਿਮਾਰ ਕਰ ਦੇਣੇ, ਕਰਾਮਾਤਾਂ ਦਿਖਾਈ ਜਾਂਦੇ, ਉਹਦੇ ਸਭ ਡਰਦੇ ਹੁੰਦੇ ਲੋਕ। ਗੁਰੂ ਨਾਨਕ ਪਾਤਸ਼ਾਹ ਇਹਨਾਂ ਨੂੰ ਸਮਤ ਦੇਣ ਵਾਸਤੇ ਪਹੁੰਚੇ ਸੁਮੇਰ ਪਰਬਤ ਦੇ ਉੱਤੇ ਜਿੱਥੇ ਬਰਫਾਂ ਤੋਂ ਬਗੈਰ ਕੋਈ ਚੀਜ਼ ਨਹੀਂ। ਉੱਥੇ ਜਦ ਦੇਖਿਆ ਵੀ ਤਿੰਨ ਮਨੁੱਖ ਆ ਗਏ ਤੇ ਬਰਫਾਂ ਕਿਵੇਂ ਲੰਘ ਕੇ ਆ ਗਏ, ਅਸੀਂ ਤਾਂ ਉੜ ਕੇ ਆ ਜਾਂਦੇ ਹਾਂ। ਉਸ ਵੇਲੇ ਜਦੋਂ ਨੇੜੇ ਚਲੇ ਗਏ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਉਮਰ ਛੋਟੀ ਹੈ, ਉਹ ਹਜ਼ਾਰਾਂ ਸਾਲਾਂ ਦੇ ਨੇ, ਉਹ ਇਹਨਾਂ ਨੂੰ ਬਾਲਾ ਕਹਿੰਦੇ ਨੇ, ਬਾਲਕ ਕਹਿੰਦੇ। ਕਹਿੰਦੇ ਬਾਲਕਿਆ ਤੂੰ ਕਿਵੇਂ ਆ ਗਿਆ ਇੱਥੇ, ਕਿਹੜੀ ਸ਼ਕਤੀ ਲੈ ਕੇ ਆਇਆ? ਮਹਾਰਾਜ ਕਹਿੰਦੇ ਸ਼ਕਤੀ ਤਾਂ ਸਾਡੇ 'ਚ ਕੋਈ ਨਹੀਂ, ਸਾਡੇ ਕੋਲ ਤਾਂ ਗੁਰਬਾਣੀ ਦੀ ਔਰ ਨਾਮ ਦੀ ਸ਼ਕਤੀ ਹੈ ਤੇ ਜਾਂ ਸਾਧ ਸੰਗਤ ਦੀ ਸੇਵਾ ਦੀ ਸ਼ਕਤੀ ਹੈ, ਹੋਰ ਤੁਹਾਡੇ ਮੰਗਣ ਅਸੀਂ ਕੋਈ ਸਾਧਨ ਕਰਕੇ ਸਿੱਧੀਆਂ ਨਹੀਂ ਹਾਸਲ ਕਰੀਆਂ ਵੀ ਉੜ ਕੇ ਆ ਜਾਈਏ। ਜਦੋਂ ਬਚਨ ਸੁਣੇ ਬਹੁਤ ਲੰਮੀ ਚੌੜੀ ਵਿਆਖਿਆ ਹੋਈ ਸਿੱਧ ਗੋਸ਼ਟ ਦੀ ਤੇ ਜਦੋਂ ਬਚਨ ਸੁਣੇ ਤਾਂ ਉਹਨਾਂ ਨੇ ਸਿੱਧੀ ਮਨੇ ਵਿਚਾਰਿਆ ਕਿ ਦਰਸ਼ਨ ਨੇ ਲੇਵੇ ਬਾਲਾ ਵੀ ਇਹ ਕਿਸੇ ਤਰੀਕੇ ਨਾਲ ਸਾਡਾ ਸੇਵਕ ਬਣ ਜਾਵੇ, ਜੋਗੀ ਬਣ ਜਾਵੇ ਤੇ ਫਿਰ ਸਾਡਾ ਪੰਥ ਮੁੜ ਕੇ ਰੋਸ਼ਨ ਹੋ ਜਾਏਗਾ, ਕਿਉਂਕਿ ਏਡਾ ਕਾਬਲ ਅਸੀਂ ਅੱਜ ਥਾਈਂ ਕੁਝ ਦੇਖਿਆ ਨਹੀਂ ਮਨੁੱਖ। ਉਸ ਵੇਲੇ ਨੌਂ ਪੁੱਛਿਆ, ਮਹਾਰਾਜ ਨੇ ਜਦੋਂ ਸ਼ਬਦ ਦੇ ਅੰਦਰ ਦੱਸਿਆ ਵੀ ਨਾਨਕ ਕਿਹਾ, ਕਹਿੰਦੇ ਤੁਸੀਂ ਤੂੰ ਉਹੀ ਨਾਨਕ ਤਾਂ ਨਹੀਂ ਜਿਹਨੇ ਕਲਯੁਗ ਨੂੰ ਤਾਰਨ ਵਾਸਤੇ ਆਉਣਾ ਸੀ? ਸਿੱਧਾਂ ਨੇ ਮਨ ਵਿੱਚ ਵਿਚਾਰ ਕਰ ਲਈ, ਕਹਿੰਦੇ ਉਹੀ ਆ ਗਿਆ ਵੀ ਹੁਣ ਇਹਨੂੰ ਜ਼ਰੂਰ ਬਣਾਓ ਆਪਣਾ ਚੇਲਾ। ਉਸ ਵੇਲੇ ਗੋਰਖਨਾਥ ਨੇ ਆਪਣੀ ਚਿੱਪੀ ਦੇਤੀ, ਕਹਿਣ ਲੱਗੇ ਇਹ ਨਾਨਕ ਉਹ ਦੇਖ ਸਾਹਮਣੇ ਪਾਣੀ ਨਜ਼ਰ ਆਉਂਦਾ ਨਾ ਪਹਾੜ ਦੇ ਹੇਠਾਂ ਨੂੰ, ਮਹਾਰਾਜ ਕਹਿੰਦੇ ਹਾਂ, ਕਹਿੰਦੇ ਜਾਓ ਉੱਥੋਂ ਇੱਕ ਚਿੱਪੀ ਪਾਣੀ ਦੀ ਭਰ ਲਿਓ। ਮਹਾਰਾਜ ਜੀ ਚਲੇ ਗਏ, ਉੱਥੇ ਜਾ ਕੇ ਕੀ ਦੇਖਦੇ ਨੇ, ਉੱਥੇ ਹੀਰੇ ਲਾਲ ਜਵਾਹਰਾਤ ਬਣਾ ਦੇ, ਪਾਣੀ ਹੈ ਹੀ ਨਹੀਂ। ਤੇ ਮਹਾਰਾਜ ਜੀ ਮੁੜੇ ਆਏ, ਜਦ ਵਾਪਸ ਆਏ ਕਹਿੰਦੇ ਪਾਣੀ ਨਹੀਂ ਲਿਆਂਦਾ, ਕਹਿੰਦੇ ਉੱਥੇ ਹੈ ਹੀ ਨਹੀਂ ਪਾਣੀ। ਕਹਿੰਦੇ ਦੇਖ ਨਾਨਕ, ਇੱਕ ਫੁਰਨਾ ਕਰਿਆ, ਫੁਰਨੇ ਨਾਲ ਸਾਰੀ ਝੀਲ ਹੀਰੇ ਜਵਾਹਰਾਤ ਲਾਲਾਂ ਦੀ ਬਣਾ ਦਿੱਤੀ, ਕਿੰਨਾ ਕਿੱਡੀ ਸ਼ਕਤੀ ਹੈ ਜੋਗ ਵਿੱਚ, ਤੂੰ ਜੋਗ ਲੈ ਲੈ। ਮਹਾਰਾਜ ਨੇ ਦ੍ਰਿਸ਼ਟੀ ਕਰੀ, ਕਹਿੰਦੀ ਕਿਹੜੀ ਬਣਾ ਦਿੱਤੀ? ਕਹਿੰਦੇ ਉਹ, ਕਹਿੰਦੇ ਦੇਖੋ ਤਾਂ, ਜਦ ਦੇਖਿਆ ਉਹ ਪਾਣੀ ਜ਼ੋਰ ਲਾ ਰਿਹਾ, ਗੋਰਖਨਾਥ ਮੁੜ ਕੇ ਬਣਾ ਹੀ ਨਾ ਸਕੇ, ਸਮਝ ਲਿਆ ਉਹਨੇ ਵੀ ਇਹ ਤਾਂ ਮੇਰੇ ਤੇ ਕੋਈ ਤਗੜਾ ਆ ਗਿਆ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦੀ ਚਰਚਾ ਕਰੀ ਨਾਮ ਦੀ, ਬਈ ਨਾਮ ਜਿਹੜਾ ਹੈ ਉਹ ਸਾਰਿਆਂ ਦਾ ਆਧਾਰ ਹੈ, ਸਭ ਚੀਜ਼ਾਂ ਨਾਮ ਦੇ ਆਸਰੇ ਖੜੀਆਂ, ਨਾਮ ਹਰ ਬੰਦੇ ਦੇ ਅੰਦਰ ਹੈ। ਨੌ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਵਾਦ ਅਨੰਤ ਹੈ ਨਾਦ, ਕਹਿਣ ਨਾ ਜਾਈਏ ਚੱਜ ਵਿਸਮਾਰ। ਸੋ ਅਖੀਰ ਉਹਨਾਂ ਨੇ ਹਾਰ ਮੰਨ ਲਈ। ਮਹਾਰਾਜ ਕਹਿੰਦੇ ਜਦ ਤਾਈਂ ਗਿਆਨ ਨਹੀਂ ਹੁੰਦਾ, ਸਮਾਧੀਆਂ ਤੁਸੀਂ ਲਾ ਸਕਦੇ ਹੋ, ਸੰਪਰਗਿਆਤ ਸਮਾਧੀ ਲਾ ਲਓਗੇ, ਸੰਪਰਗਿਆਤ ਲਾ ਲਓਗੇ, ਰਾਜਮੇਧ ਸਮਾਧੀ ਲਾ ਲਓਗੇ, ਪਰ ਗਿਆਨ ਤਾਂ ਹੋਣਾ ਨਹੀਂ, ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਨਾ ਚਿਰ ਮੁਕਤੀ ਨਹੀਂ ਹੁੰਦੀ। ਭਾਈ ਰੇ ਗੁਰਬਿੰਦ ਗਿਆਨ ਨਾ ਹੋਏ ਪੁੱਛੋ ਵਰਵੇਂ ਨਾਰ ਦੇ ਵੇਦ ਵਿਆਸ, ਤੁਸੀਂ ਤਾਂ ਗਿਆਨ ਦੇ ਰਾਹ ਨਹੀਂ ਪਏ, ਤੁਸੀਂ ਤਾਂ ਨਾਟਕਾਂ ਚੇਟਕਾਂ ਚ ਪਏ ਹੋਏ ਹੋ। ਨਾਟਕ ਚੇਟਕ ਕੀਏ ਕੁਤਾਜਾ, ਪ੍ਰਭ ਲੋਗਨ ਕੋ ਆਵਤ ਲਾਜਾ, ਪ੍ਰਭੂ ਦੇ ਲੋਕਾਂ ਨੂੰ ਸ਼ਰਮ ਆਉਂਦੀ ਹੈ ਸ਼ਕਤੀਆਂ ਦਿਖਾਉਂਦਿਆਂ। ਸੋ ਮਹਾਰਾਜ ਨੇ ਜਦੋਂ ਇਹ ਸਿੱਧ ਕਰ ਦਿੱਤਾ ਬਈ ਕਲਯੁਗ ਨਾਨਕ ਨਾਮ ਸਿਖਾਲਾ, ਕੇਵਲ ਨਾਮ ਨਹੀਂ, ਇੱਕ ਵਾਰੀ ਵੀ ਜੇ ਵਾਹਿਗੁਰੂ ਮੂੰਹ ਚੋਂ ਨਿਕਲ ਜਾਵੇ ਤੇ ਚਿੱਤ ਹੋਵੇ ਇਕਾਗਰ, ਏਕ ਚਿੱਤ ਜੇ ਇੱਕ ਸਿਰ ਤੇ ਆਇਓ, ਕਾਲ ਵਾਸ ਕੇ ਬੀਜ ਨਾ ਆਇਓ। ਕਹਿੰਦੇ ਫਿਰ ਆਹ ਚੰਗੀ ਹੈ, ਤੁਸੀਂ ਤਾਂ ਤੁਹਾਡਾ ਜਿਹੜਾ ਹੱਠ ਯੋਗ ਹੈ, ਨੇਤੀ ਧੋਤੀ ਕਪਾਲੀ ਵਸਤੀ ਇਹ ਸਾਧਨ ਕਰਦੇ ਹੋ, ਫਿਰ ਇਹ ਕੱਲੀਆਂ ਜਗ੍ਹਾ ਭਾਲਦੀਆਂ, ਕਲਯੁਗ ਦਾ ਸਮਾਂ ਤੁਹਾਨੂੰ ਇਕਾਂਤ ਕਿਹੜਾ ਦਿਓ, ਤੁਸੀਂ ਤਾਂ ਪਹਾੜਾਂ ਚ ਆ ਕੇ ਰਹੇ ਹੋ ਨਹੀਂ ਸਕਦੇ। ਨਾਥ ਜੀ ਅਸੀਂ ਨਾਮ ਲੈ ਕੇ ਆਇਆ ਨਿਰੰਕਾਰ ਦਾ, ਨਾਮ ਨੇ ਸੰਸਾਰ ਦਾ ਉਧਾਰ ਕਰਨਾ। ਸੋ ਬਚਨ ਹਾਰ ਮੰਨ ਲਈ, ਗੁਰੂ ਨਾਨਕ ਦੇ ਚਰਨਾਂ ਤੇ ਸਾਰਿਆਂ ਨੇ ਸੀਸ ਨਵਾਤਾ। ਉਸ ਵੇਲੇ ਭਾਈ ਗੁਰਦਾਸ ਜੀ ਇਸ ਤਰ੍ਹਾਂ ਲਿਖਦੇ ਨੇ,
ਬਾਬੇ ਜਿਤਨੀ ਸਦਾ ਵਾਲੀ ਮੰਡਲੀ ਸ਼ਬਦਾਂ ਦੇ
ਸਭਨਾ ਬੰਸ ਨਰਾਲਾ, ਕਲਯੁਗ ਨਾਨਕ ਨਾਮ ਸਿਖਾਲਾ। ਸੋ ਕਹਿਣ ਲੱਗੇ ਏਡੇ ਵੱਡੇ ਵੱਡੇ ਸਿੱਧਾਂ ਦੇ ਕੋਲ ਗੁਰੂ ਨਾਨਕ ਨੇ ਜਾ ਕੇ ਨਾਮ ਦਾ ਡਾਂਕਾ ਵਜਾਇਆ ਤੇ ਸਭ ਨੂੰ ਜਿੱਤੇ। ਮੱਕੇ ਚ ਗਏ ਤੇ ਮੱਕੇ ਨੇ ਉੱਥੇ ਹਾਰ ਮੰਨ, ਸਾਰੇ ਜਿੰਨੇ ਉੱਥੇ ਦੇ ਕੰਮ ਸੀਗੇ ਸੇਵਾ ਕਰਨ ਵਾਲੇ ਵੱਡੇ ਵੱਡੇ ਇਮਾਮ, ਸਾਰਿਆਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਉਪਦੇਸ਼ ਸੁਣੇ। ਉਹਨਾਂ ਨੇ ਦੱਸਿਆ ਕਿ ਕੇਵਲ ਮੱਕੇ ਦੇ ਅੰਦਰ ਖੁਦਾ ਨਹੀਂ ਹੈ, ਖੁਦਾ ਦਾ ਸਾਰਾ ਹੀ ਸੰਸਾਰ ਜਿੰਨਾ ਦੁਨੀਆ ਸਭ ਪਰਮੇਸ਼ਰ ਦੀ ਹੈ, ਹਰ ਥਾਂ ਦੇ ਉੱਤੇ ਹੈ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਵਿਆਖਿਆ ਦੇ ਨਾਲ ਆਪਨੇ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਸੁਣਾਏ, ਪਹਿਲਾਂ ਬਾਣੀ ਸੁਣਾਈ, ਫਿਰ ਉਹਨਾਂ ਦੇ ਸਾਖੀ ਕੌਤਕ ਸੁਣਾਏ ਤੇ ਫਿਰ ਇਹ ਦੱਸਿਆ, ਕਹਿਣ ਲੱਗੇ ਵੀ ਉਹ ਕਰਾਉਂਦੇ ਕੀ ਨੇ। ਹੁਣ ਕੀ ਕਰਾਉਂਦੇ ਨੇ? ਕਹਿਣ ਲੱਗੇ ਭਾਈ ਲਹਿਣਾ ਜੀ, ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਹੀ ਕੌਤਕ ਨਿਰਾਲੇ ਨੇ ਤੇ ਉਹਨਾਂ ਨੇ ਚਾਰ ਉਦਾਸੀਆਂ ਕਰਕੇ ਸਾਰੀ ਸ੍ਰਿਸ਼ਟੀ ਜਿੱਥੇ ਤੱਕ ਸੀ ਉੱਥੇ ਤੱਕ ਉਪਦੇਸ਼ ਕਰਨ ਤੋਂ ਬਾਅਦ ਸੰਗਤਾਂ ਸਭ ਬੇਅੰਤ ਹੋ ਗਈਆਂ। ਹੁਣ ਸੰਗਤਾਂ ਨੇ ਕਿੱਥੇ ਟੋਲਦੀਆਂ ਫਿਰਨ? ਵੀ ਲੰਕਾ ਚ ਨੇ ਗੁਰੂ ਨਾਨਕ ਸਾਹਿਬ ਜਾਂ ਅਰਬ ਵਿੱਚ ਨੇ ਜਾਂ ਬਰਮਾ ਚ ਨੇ ਜਾਂ ਚੀਨ ਚ ਗਏ ਹੋਏ, ਕੋਈ ਸਿਖਾਲਾ ਸੀ ਉਹਨਾਂ ਦਿਨਾਂ ਚ ਟੋਲਣਾ? ਕਹਿੰਦੇ ਫਿਰ ਉਹਨਾਂ ਨੇ ਆ ਕੇ ਪਿੰਡ ਵਸਾਇਆ ਇੱਕ ਜਿਹਦਾ ਨਾਮ ਕਰਤਾਰਪੁਰ ਹੈ, ਨੇੜੇ ਹੀ ਆ, ਇੱਥੋਂ ਦੂਰ ਨਹੀਂ ਹੈ। ਤੇ ਜਿਹੜੇ ਭੇਸ ਬਣਾਏ ਸੀ, ਜੇ ਤਾਂ ਮੱਕੇ ਨੂੰ ਗਏ ਸੀ ਤਾਂ ਮੁਸਲਮਾਨਾਂ ਵਰਗਾ ਬਣਾ ਲਿਆ ਸੀ, ਹਰੇ ਕੱਪੜੇ ਪਹਿਨ ਲਏ ਸੀ। ਜੇ ਗਏ ਸੀਗੇ ਜੋਗੀਆਂ ਨੂੰ ਮਿਲਣ, ਫਿਰ ਲੱਕ ਦੇ ਦੁਆਲੇ ਤੇ ਛਾਤੀ ਤੱਕ ਰੱਸੇ ਵਲੇਟ ਲਏ ਸੀ। ਜੇ ਹਿੰਦੂਆਂ ਦੇ ਕਿਸੇ ਪਾਸੇ ਨੂੰ ਗਏ ਨੇ ਤਾਂ ਉਹਨਾਂ ਦਾ, ਲੇਕਿਨ ਪੂਰਾ ਭੇਸ ਨਹੀਂ ਸੀ ਬਣਾਉਂਦੇ। ਇੱਕ ਪੈਰ ਚ ਖੜਾਵ ਹੈ, ਇੱਕ ਚ ਜੁੱਤੀ ਹੈ, ਤਸਵੀ ਹੱਥ ਚ ਬੜੀ ਹੋਈ ਹੈ ਤੇ ਉਪਰਲੇ ਪਾਸੇ ਹਿੰਦੂਆਂ ਵਾਲਾ ਭੇਖ ਹੈ। ਸੋ ਉਸ ਹੁਣ ਸਾਰਾ ਲਾ ਦਿੱਤਾ, ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰ। ਉਦਾਸੀਆਂ ਵਾਲਾ ਜਿਹੜਾ ਭੇਸ ਸੀ ਜਦੋਂ ਉਦਾਸੀਆਂ ਕਰਨ ਜਾਂਦੇ ਸੀ ਉਹ ਸਾਰਾ ਹੀ ਉਤਾਰਤਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਆਵਤਾ। ਕਹਿੰਦੇ ਜਦੋਂ ਬਾਬਾ ਜੀ ਨੇ ਫੇਰ ਕੱਪੜੇ ਪਹਿਨੇ ਨਾ ਸੰਸਾਰੀ ਆ ਕੇ, ਕਹਿੰਦੇ ਇੰਨੇ ਸੋਹਣੇ ਲੱਗਣ ਬਈ ਉਹੀ ਰੂਪ ਸਾਡੇ ਮਨ ਚ ਵਸ ਗਏ। ਤੇ ਉਹਨਾਂ ਨੇ ਹੁਣ ਉਪਦੇਸ਼ ਕਰਦੇ ਨੇ ਉੱਥੇ। ਸੋ ਇੰਨੇ ਜਦ ਵਚਨ ਸੁਣੇ ਉਸ ਵੇਲੇ ਭਾਈ ਲਹਿਣਾ ਜੀ ਦੇ ਮਨ ਵਿੱਚ 100% ਖਿੱਚ ਪੈ ਗਈ। ਦੇਵੀ ਨਿਕਲਦੀ ਚਲੀ ਗਈ, ਜਿਉਂ ਜਿਉਂ ਬਚਨ ਸੁਣਦੇ ਰਹੇ ਗੁਰੂ ਵਸਦਾ ਚੱਲਿਆ ਗਿਆ। ਕੋਈ ਛੋਟੀ ਜਿਹੀ ਗੱਲ ਨਹੀਂ ਸੀ, ਇੰਨਾ ਦੇਵੀ ਦਾ ਭਗਤ ਫੇਰ ਮੁਖੀ, ਉਹਨੂੰ ਗੁਰੂ ਵੱਲ ਲਾ ਦੇਣਾ ਕੋਈ ਛੋਟੀ ਬਾਤ ਨਹੀਂ। ਭਾਈ ਜੋਧ ਕਹਿਣ ਲੱਗੇ, ਭਾਈ ਲਹਿਣਾ ਜੀ, ਗੁਰੂ ਨਾਨਕ ਦਾ ਸਿਧਾਂਤ ਬਹੁਤ ਛੋਟਾ ਹੈ, ਬਹੁਤ ਸਿੱਧਾ ਹੈ, ਇਹਦੇ ਚ ਨਾ ਪੜ੍ਹੇ ਲਿਖੇ ਹੋਣ ਦੀ ਲੋੜ ਹੈ, ਨਾ ਕੋਈ ਫਿਲਾਸਫੀ ਦੀ, ਨਾ ਸੰਸਕ੍ਰਿਤ ਜਾਣਨ ਦੀ, ਨਾ ਕੋਈ ਹੋਰ। ਪੜ੍ਹਿਆ ਹੋਵੇ ਜਾਂ ਪੜ੍ਹਿਆ ਹੋਵੇ, ਬਿਲਕੁਲ ਸਿੱਧਾ ਸਿਧਾਂਤ ਹੈ ਕਿ ਕਿਰਤ ਕਰਨੀ ਧਰਮ ਦੀ, ਦਸਾਂ ਨਾਂ ਦੀ ਕਿਰਤ ਕਰਨੀ। ਫੇਰ ਉਹਦੇ ਬਾਅਦ ਕਹਿੰਦੇ ਨਾਮ ਜਪਣਾ, ਉਦੋਂ ਗਾਂ ਕਹਿੰਦੇ ਨਾਮ ਨੇ ਫਿਰ ਸਾਂਝ ਪਾ ਦੇਣੀ ਆ ਦੁਨੀਆਂ ਸਾਰੀ ਨਾਲ, ਫਿਰ ਵੰਡ ਕੇ ਛਕਣਾ। ਕਿਰਤ ਤਾਂ ਕਰਦੇ ਹੀ ਹੋ ਨਾ, ਤੁਸੀਂ ਵੀ ਕਰਦੇ ਹੋ, ਪਰ ਨਾਮ ਨਾ ਜਪਣ ਕਰਕੇ ਦੁਨੀਆਂ ਨਾਲ ਨਹੀਂ ਸਾਂਝ ਪੈ ਰਹੀ, ਆਪਣੇ ਵਾਸਤੇ ਤੁਸੀਂ ਕਿਰਤ ਕਰ ਰਹੇ। ਜਿੰਨਾ ਕਮਾਉਂਦੇ ਹੋ ਆਪਣੇ ਘਰ ਵਾਸਤੇ ਕਮਾਉਂਦੇ ਹੋ, ਹੋਰ ਵਪਾਰ ਵਧਾ ਲੈਣੇ, ਪਰ ਗੁਰੂ ਨਾਨਕ ਦਾ ਸਿੱਖ ਆਪਣੇ ਵਾਸਤੇ ਨਹੀਂ ਕਰਦਾ, ਉਹ ਪਹਿਲਾਂ ਕਿਰਤ ਕਰ। ਤੇ ਗੁਰੂ ਨਾਨਕ ਨੇ ਤਾਂ ਇਹ ਬਚਨ ਵੀ ਕਹਿ ਦਿੱਤਾ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕਿਰਤ ਕਰਨ ਵਾਲਾ ਜਿਹੜਾ ਬੰਦਾ ਹੈ ਉਹਨੂੰ ਰੱਬ ਦੇ ਰਾਹ ਦਾ ਗਿਆਨ ਹੋ ਜਾਏਗਾ। ਕਿਰਤ ਇੱਕ ਤਾਂ ਨਹੀਂ ਹੁੰਦੀ, ਕਿਰਤ ਅਨੇਕ ਕਿਸਮ ਦੀ ਹੈ। ਕਿਸਾਨ ਜਿਹੜਾ ਉਹ ਕਿਰਤ ਕਰਦਾ, ਖੇਤੀਬਾੜੀ ਪੈਦਾ ਕਰਕੇ ਅਨਾਜ ਪੈਦਾ ਕਰਦਾ। ਜਿਹੜਾ ਟੀਚਰ ਹੈ ਬੱਚਿਆਂ ਨੂੰ ਪੜ੍ਹਾ ਕੇ ਕਿਰਤ ਕਰਦਾ। ਜਿਹੜਾ ਡਾਕਟਰ ਹੈ ਉਹ ਦਵਾਈਆਂ ਦੇ ਕੇ ਮਰੀਜ਼ਾਂ ਦੀ ਸੇਵਾ ਕਰਕੇ ਕਿਰਤ ਕਰਦਾ। ਜਿਹੜੇ ਗੁਰੂ ਦੇ ਸਿੱਖ ਜਿਹਨਾਂ ਨੂੰ ਦਾਤ ਦਿੱਤੀ ਹੋਈ ਹੈ ਕੀਰਤਨ ਦੀ, ਪ੍ਰਚਾਰ ਦੀ, ਉਹ ਪ੍ਰਚਾਰ ਕਰਕੇ ਕਿਰਤ ਕਰਦੇ ਆ। ਜਿਹਨੂੰ ਸਾਜ ਵਜਾਉਣ ਦੀ ਦਿੱਤੀ ਹੋਈ ਹੈ ਉਹ ਸਾਜ ਵਜਾ ਕੇ ਕਰਦੇ ਆ। ਇਹ ਕਿਰਤ ਹੈ ਸਾਰੀ, ਧਰਮ ਦੀ ਕਿਰਤ, ਦਸਾਂ ਨਾਵਾਂ ਦੀ ਕਿਰਤ। ਪਰ ਗੁਰੂ ਦਾ ਸਿੱਖ ਆਪਣੇ ਕੋਲ ਕੁਛ ਨਹੀਂ ਰੱਖਦਾ, ਸਾਰਾ ਸਾਂਝਾ ਰੱਖਦਾ ਤੇ ਫਿਰ ਉਹ ਨਾਮ ਜਪਦਾ, ਅੰਮ੍ਰਿਤ ਵੇਲੇ ਨੂੰ ਸੰਭਾਲਦਾ। ਜਦ ਸਾਰਾ ਸੰਸਾਰ ਸੁੱਤਾ ਪਿਆ ਹੁੰਦਾ ਉਹ ਜਾਗਦਾ ਹੁੰਦਾ। ਸੋ ਉਸ ਵੇਲੇ ਸੰਭਾਲ ਕੇ ਉਸ ਸਮੇਂ ਨੂੰ ਫਿਰ ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਭਜਨ ਕਰਦਾ। ਜਦੋਂ ਭਜਨ ਕਰਦਾ ਉਹਦੇ ਅੰਦਰ ਪਿਆਰ ਆਉਂਦਾ, ਪਿਆਰ ਪਿਆਰ ਜਿਹੜਾ ਉਹ ਸਾਂਝ ਪਾਉਂਦਾ। ਜਦੋਂ ਸਾਂਝ ਪੈਂਦੀ ਹੈ ਫਿਰ ਦੁਖੀ ਨੂੰ ਦੇਖ ਨਹੀਂ ਸਕਦਾ, ਫਿਰ ਉਹਦਾ ਜੀ ਜਾਂਦਾ ਵੀ ਮੈਂ ਇਹਨੂੰ ਕੀ ਦੇਵਾਂ, ਕੀ ਮਦਦ ਕਰਾਂ। ਫਿਰ ਜਿਹੜੀ ਉਹ ਮਦਦ ਕਰਦਾ ਉਹਦੇ ਨਾਲ ਅਟੈਚਮੈਂਟ ਨਹੀਂ ਰੱਖਦਾ, ਉਹ ਸ਼ੁਕਰ ਕਰ ਕਰਕੇ ਆਖਦਾ ਵੀ ਹੇ ਵਾਹਿਗੁਰੂ ਤੇਰਾ ਸ਼ੁਕਰ ਹੈ, ਮੇਰੇ ਰਾਹੀਂ ਤੂੰ ਇਸ ਪ੍ਰੇਮੀ ਦੀ ਮਦਦ ਕਰਾਤੀ, ਮੈਂ ਨਹੀਂ ਕਰਾਈ, ਤੂੰ ਹੀ ਕਰੀ ਹੈ, ਤੈਂ ਦਿੱਤਾ, ਤੇਰਾ ਦਿੱਤਾ ਹੋਇਆ ਹੀ ਮੈਂ ਗਾਂ ਦੇ ਰਿਹਾ, ਮੈਂ ਤਾਂ ਕੁਛ ਨਹੀਂ ਦੇ ਰਿਹਾ। ਕਹਿੰਦੇ ਫਿਰ ਨਿਰਮਾਣ ਰਹਿੰਦਾ, ਫਿਰ ਵੰਡ ਕੇ ਛਕਦਾ। ਤੇ ਫਿਰ ਦੂਸਰਾ ਪਾਸਾ ਕਹਿੰਦੇ ਗੁਰਮੁਖ ਨਾਮ ਦਾਨ ਇਸ਼ਨਾਨ, ਨਾਮ ਜਪਦਾ, ਬਾਣੀ ਪੜ੍ਹਦਾ, ਰਸਨਾ ਨਾਲ ਨਾਮ ਜਪਦਾ, ਸਵਾਸ ਨਾਲ ਨਾਮ ਜਪਦਾ, ਕੰਠ ਚ ਨਾਮ ਜਪਦਾ, ਹਿਰਦੇ ਚ ਨਾਮ ਜਪਦਾ, ਨਾਭੀ ਚ ਨਾਮ ਜਪਦਾ, ਆਗਿਆ ਚੱਕਰ ਚ ਨਾਮ ਜਪਦਾ, ਤ੍ਰਿਪਟੀ ਚ ਨਾਮ ਜਪਦਾ, ਦਸਵੇਂ ਦੁਆਰ ਚ ਨਾਮ ਜਪ ਕੇ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਣ। ਇਹਦਾ ਹੈਗਾ ਪਹਿਲਾ ਕੰਮ। ਦੂਸਰਾ ਹੈਗਾ ਦਾਨ, ਉਹ ਪੱਥਰ ਨਹੀਂ ਹੈ ਗੁਰੂ ਦਾ ਸਿੱਖ, ਦਾਨ ਕੱਢਦਾ ਦੋ ਤਰ੍ਹਾਂ ਨਾਲ ਦਾਨ ਕੱਢਦਾ ਕੱਢਿਆ ਜਾਂਦਾ। ਇੱਕ ਤਾਂ ਇਹ ਹੁੰਦਾ ਗਰੀਬੀ ਆ ਘਰ ਚ ਬੇਅੰਤ, ਉਹਦਾ ਇਲਾਜ ਕੋਈ ਨਹੀਂ, ਦਾਨ ਕੱਢਣਾ ਸ਼ੁਰੂ ਕਰ ਦੋ, ਵਿਘਨ ਨਾਲ ਜਾਣੇ ਸ਼ੁਰੂ ਹੋ ਜਾਂਦੇ ਨੇ, ਘਰ ਦੇ ਅੰਦਰ ਰੰਗ ਲੱਗ ਜਾਂਦਾ। ਜਿਨ੍ਹਾਂ ਨੇ ਵੀ ਕਰਿਆ ਸਾਡੀ ਸੰਗਤ ਚ ਕਰਦੇ ਰਹੇ 10 ਸਾਲ ਤੋਂ ਮੈਂ ਦੇਖ ਪੜ ਲੋ ਉਹਨਾਂ ਚ
ਗੁਰਮੁਖ ਨਾਮ ਦਾਨ ਕਿਸ਼ਨ
ਸੰਸਾਰ ਪਾਇਆ, ਜੀਵਨ ਤਾਂ ਇਸ ਤਰ੍ਹਾਂ ਬਣਾ ਦਿੱਤਾ ਕਿ ਕਿਰਤ ਕਰਨੀ, ਨਾਮ ਜਪਣਾ, ਵੰਡ ਛੱਡਣਾ, ਇਹ ਤਾਂ ਇੱਕ ਪੱਖ ਸਮਝ ਲਓ। ਦੂਸਰਾ ਪੱਖ ਇਹ ਹੈ ਕਿ ਨਾਮ ਗੁਰਮੁਖ ਨਾਮ ਦਾਨ ਇਸ਼ਨਾਨ, ਨਾਮ ਜਪਣਾ, ਦਾਨ ਕਰਨਾ। ਦਾਨ ਦੀ ਮੈਂ ਬੇਨਤੀ ਕਰਦਾ ਸੀ ਕਿ ਇੱਕ ਤਾਂ ਕਾਮਨਾ ਸਹਿਤ ਦਾਨ ਹੁੰਦਾ, ਉਹਦਾ ਫਲ ਮਿਲਦਾ ਹੈ, ਜਿਹਾ ਜਿਹਾ ਖੇਤ ਉਹ ਜਿਹਾ ਫਲ। ਜੇ ਤਾਂ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਰਾਹੀਂ ਪੈਸਾ ਖਰਚ ਹੁੰਦਾ, ਉੱਥੇ ਦਾ ਦਾਨ ਲੱਖਾਂ ਗੁਣਾ ਵੱਧ ਜਾਂਦਾ। ਤੇ ਜਿੱਥੇ ਕਲਰ ਵਾਲੀ ਧਰਤੀ ਹੈ, ਉੱਥੇ ਦਾਨ ਦਿੱਤਾ ਹੋਇਆ ਆਪ ਨੂੰ ਵੀ ਫਸਾ ਦਿੰਦਾ। ਦਾਨ ਲੈ ਲਿਆ, ਸ਼ਰਾਬ ਪੀ ਲਈ, ਪਾਰਟੀਬਾਜ਼ੀ ਕਰ ਲਈ, ਲੜਾਈਆਂ ਕਰ ਲਏ, ਝਗੜੇ ਕਰ ਲਏ, ਤੇ ਪਰਮੇਸ਼ਰ ਦੇ ਨਿਮਿਤ ਲਾਉਣਾ ਨੀ, ਇਹ ਦਾਨ ਫੜੂ ਕਿਵੇਂ? ਉਹ ਤਾਂ ਦਾਤਾ ਵੀ ਨਾਲੇ ਮਰਦਾ। ਤੇ ਖੇਤ ਪਛਾਣ ਬੀਜਿਆ ਦਾਨ, ਕਹਿੰਦੇ ਖੇਤ ਪਛਾਣ ਕੇ ਦਾਨ ਦਿਓ। ਤੁਰਤ ਦਾਨ ਮਾਂ ਕਿਰਿਆਣ, ਜਿੱਥੇ ਛੇਤੀ ਦੇ ਕੇ ਲੱਗ ਜਾਵੇ ਦਾਨ, ਉਹ ਠੀਕ ਹੋਇਆ ਕਰ। ਸੋ ਦਾਨ ਬੜੀ ਜ਼ਰੂਰੀ ਚੀਜ਼ ਹੈ, ਕਿਉਂਕਿ ਦਾਨ ਜਦੋਂ ਆਉਂਦਾ ਹੈ ਉਹ ਵਿਘਨ ਕੱਢਦਾ। ਸੰਤਾਂ ਨੂੰ ਕੋਈ ਲੋੜ ਨਹੀਂ ਹੁੰਦੀ ਦਾਨਾਂ ਦੂਨਾਂ ਦੀ, ਉਹਨਾਂ ਨੇ ਕਰਨਾ, ਉਹ ਤਾਂ ਸਾਰੀਆਂ ਚੀਜ਼ਾਂ ਦੇ ਮਾਲਕ ਹੁੰਦੇ ਆ, ਸਭ ਕੁਛ ਉਹਨਾਂ ਕੋਲ ਹੁੰਦਾ। ਲੋਕ ਤਾਂ ਮੰਗਦੇ ਨੇ ਆ ਕੇ, ਪਿੱਛੇ ਲੱਗਿਆ ਫਿਰਦਾ ਉਹਨਾਂ ਦੇ, ਠੇਡੇ ਮਾਰਦੇ ਨੇ ਵੀ ਮੈਨੂੰ ਨਹੀਂ ਚਾਹੀਦਾ। ਲੇਕਿਨ ਪਰਉਪਕਾਰੀ ਸੰਤ ਹੁੰਦੇ ਨੇ, ਉਹ ਕਹਿੰਦੇ ਕੋਈ ਨੀ, ਇਹਨਾਂ ਦਾ ਵੀ ਭਲਾ ਕਰਨਾ। ਉਹ ਜਿਹੜਾ ਪੈਸਾ 2 ਪੈਸੇ ਦਿੰਦੇ ਨੇ ਉਹਨੂੰ ਇਕੱਠਾ ਕਰਕੇ ਲਾ ਦਿੰਦੇ ਨੇ, ਵੀ ਇੱਕ ਤਾਂ ਇਹਨਾਂ ਨੂੰ ਪਤਾ ਨਾ ਲੱਗੇ ਹੁਣ ਡਿਸਪੈਂਸਰੀ ਚੱਲ ਰਹੀ। ਇੱਥੇ 10,000 ਦੀਆਂ ਜਾਂ 11,000 ਦੀਆਂ ਦਵਾਈਆਂ ਮਹੀਨੇ ਚ ਫ੍ਰੀ ਵੰਡ ਦਿੰਦੇ ਆ। ਛੋਟੀ ਜਿਹੀ ਰਕਮ ਨਹੀਂ ਹੈ ਸਤਸੰਗ ਜੀ, 1,20,000 ਜਾਂ 25,000 ਇੱਕ ਸਾਲ ਦੇ ਵਿੱਚ ਇਕੱਲੀ ਡਿਸਪੈਂਸਰੀ ਦਾ ਖਰਚਾ। ਇਹ ਆਉਂਦਾ ਕਿੱਥੋਂ ਹੈ? ਕਿਸੇ ਦਾ 1 ਰੁਪਈਆ, ਕਿਸੇ ਦੇ 2, ਕਿਸੇ ਨੇ 92 ਰੱਖੇ ਹੋਏ ਨੇ, ਉਹ ਆਉਂਦਾ ਲੱਗੀ ਜਾਂਦਾ ਕਿਸੇ ਕੋਈ ਇੱਕ ਬੰਦਾ ਨਹੀਂ ਕਹਿ ਸਕਦਾ ਮੈਂ ਡਿਸਪੈਂਸਰੀ ਚਲਾਉਣਾ ਜੇ ਇੱਕ ਕਹਿੰਦਾ ਹੁੰਦਾ ਅਸੀਂ ਬਿਲਕੁਲ ਨਹੀਂ ਸੀ ਚਲਾਉਣੀ ਅਜਿਹਾ ਇਹਨੂੰ ਫਾਇਦਾ ਕੀ ਇਹਨੂੰ ਮਾਣ ਹੋ ਜਾਣਾ ਤੀਰਥ ਵਰਤ ਅਰਦਾਨ ਕਰ ਮਨਵੇਂ ਧਰੇ ਗਮਾਨ ਨਾਨਕ ਨੇਫਲ ਜਾਤ ਤੇ ਜਿਉਂ ਕੁੰਚ ਰਿਸ਼ਨਾ ਉਹਦਾ ਠੱਗੀ ਦਾ ਮਸਾਲਾ ਹੋ ਗਿਆ ਵੀ ਇੱਕ ਅਮੀਰ ਬੰਦਾ ਚਲਾਈ ਜਾਂਦਾ ਉਹ ਕੌਣ ਕਹਿਦੇਗਾ ਵੀ ਉਹਨੂੰ ਮਾਣ ਨਹੀਂ ਹੋਏਗਾ ਜਿੱਦਣ ਉਹਦਾ ਨਰਾਦਰ ਹੋ ਗਿਆ ਉਦਣੇ ਪੈਸੇ ਦੇਣੇ ਬੰਦ ਕਰ ਦੇ ਵੀ ਮੈਂ ਨਹੀਂ ਦੇਣੇ ਸੋ ਇਹ ਦਾਨ ਗੁਪਤ ਲੱਗੀ ਜਾਂਦਾ ਲੰਗਰ ਚੱਲਦਾ ਕਿਹਦਾ ਆਇਆ ਕਿੱਥੋਂ ਆਇਆ ਵਾਹਿਗੁਰੂ ਜਾਣਦਾ ਛਕਣ ਵਾਲੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕੇ ਆਈ ਜਾਂਦੇ ਨੇ ਛਕਾਉਣ ਵਾਲੇ ਸੇਵਾ ਕਰਕੇ ਆਪਣਾ ਫਲ ਉਠਾਈ ਜਾਂਦੇ ਨੇ ਸੋ ਇਹ ਦਾਨ ਦੇ ਨਾਲ ਵੱਡੇ ਵੱਡੇ ਸਮਾਜ ਦੇ ਕੰਮ ਚੱਲਦੇ ਭਾਈਚਾਰੇ ਦੇ ਕੰਮ ਚੱਲਦੇ ਨੇ ਰੂਹਾਨੀਅਤ ਦੇ ਕੰਮ ਚੱਲਦੇ ਆ ਕਹਿੰਦੇ ਗੁਰੂ ਮਹਾਰਾਜ ਨੇ ਐ ਨਹੀਂ ਕਿਹਾ ਵੀ ਪੈਸਿਆਂ ਨੂੰ ਠੇਡੇ ਮਾਰੀ ਜਾਓ ਨਹੀਂ ਲੈ ਕੇ ਇਹਨਾਂ ਨੂੰ ਸ਼ੁਭ ਥਾਵਾਂ ਤੇ ਲਾ ਦਿਓ ਆਪਣੇ ਗੁਰਸਿੱਖਾਂ ਦੀ ਡਿਊਟੀ ਲਾ ਦਈਏ ਇਹਦੇ ਨਾਲ ਸੰਸਾਰ ਦਾ ਦਲਿੱਦਰ ਜਾਂਦਾ ਤੇ ਉਹਨਾਂ ਦੇ ਘਰਾਂ ਦੇ ਅੰਦਰ ਵਿਘਨਾਂ ਦਾ ਖਾਤਮਾ ਹੁੰਦਾ ਹੈ ਵਿਘਨ ਦੂਰ ਹੁੰਦੇ ਨੇ ਤੇ ਸਮਾਜ ਦਾ ਕਲਿਆਣ ਹੁੰਦਾ ਤੀਸਰਾ ਹੈ ਇਸ਼ਨਾਨ ਤੇ ਗੁਰੂ ਮਹਾਰਾਜ ਨੇ ਕੇਵਲ ਸਰੀਰ ਧੋਣ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਆਪ ਦਾ ਫਰਮਾਨ ਹੈ ਮਨ ਮੈਲ ਹੈ ਸਭ ਕੁਛ ਮੈਲ ਆ ਤਨ ਧੋਤੇ ਮਨ ਅੱਛਾ ਨਾ ਹੋਏ ਜਿੰਨਾ ਚਿਰ ਮਨ ਦੇ ਵਿੱਚ ਮੈਲ ਹੈ ਈਰਖਾ ਨਿੰਦਿਆ ਚੁਗਲੀ ਕ੍ਰੋਧ ਦੂਜੇ ਨੂੰ ਘਿਰਨਾ ਕਰਨੀ ਛੋਟਾ ਸਮਝਣਾ ਵੈਰ ਕਰਨਾ ਕਹਿੰਦੇ ਉਨ੍ਹਾਂ ਚਿਰ ਨਹਾਇਆ ਚਾਹੇ ਜਿੱਥੇ ਜੀ ਕਰਦਾ ਉਨ੍ਹਾਂ ਚਿਰ ਤੇਰੀ ਹਾਲਤ ਕੌੜ ਤੁੰਬੀ ਵਾਲੀ ਹੋ ਰਹੇਗੀ ਕਬੀਰ ਸਾਹਿਬ ਨੇ ਕੌੜ ਤੁੰਬੀ ਦਿੱਤੀ ਸੀ ਠਾਰ ਤੀਰਥਾਂ ਦਾ ਇਸ਼ਨਾਨ ਕਰਾ ਲਿਓ ਜਦੋਂ ਵਾਪਸ ਆ ਗਏ ਉਸ ਵੇਲੇ ਵੰਡ ਦਿੱਤਾ ਪ੍ਰਸ਼ਾਦ ਜਿਹੜਾ ਮੂੰਹ ਚੁਕਾਉਂਦਾ ਥੂਹ ਥੂਹ ਕਰਦਾ ਕਹਿੰਦੇ ਕੌੜੀ ਹੈ ਉਹ ਕਹਿੰਦੇ ਠਾਰ ਤੀਰਥਾਂ ਤੇ ਨਹਾ ਕੇ ਵੀ ਕੌੜੀ ਰਹਿ ਗਈ ਸੋ ਇਹਦੇ ਨਾਲ ਜੇ ਮਨ ਦੇ ਵਿੱਚ ਫਰਕ ਨਹੀਂ ਪਿਆ ਨਹਾਉਣ ਕੀ ਕਰੂ ਤੁਹਾਡਾ ਨਹਾਇਆ ਉਹ ਜਿੱਥੇ ਤੁਹਾਡਾ ਜੀ ਕਰਦਾ ਜੇ ਮਨ ਨਹੀਂ ਨਿਰਮਲ ਹੋਇਆ ਫੇਰ ਨਹਾਉਣ ਦਾ ਕੀ ਫਾਇਦਾ ਮਹਾਰਾਜ ਕਹਿੰਦੇ ਸਰੀਰ ਦਾ ਇਸ਼ਨਾਨ ਹੋ ਰਿਹਾ ਹੈ ਮਨ ਦਾ ਇਸ਼ਨਾਨ ਹੋ ਰਿਹਾ ਹੈ ਬਚਨਾਂ ਦਾ ਇਸ਼ਨਾਨ ਹੋ ਰਿਹਾ ਹੈ ਬੁੱਧੀ ਦਾ ਇਸ਼ਨਾਨ ਹੋ ਰਿਹਾ ਹੈ ਆਤਮਿਕ ਇਸ਼ਨਾਨ ਹੋ ਰਿਹਾ ਸੋ ਪੰਜਾਂ ਤਰ੍ਹਾਂ ਦੀ ਯੋਗਤਾ ਆਉਂਦੀ ਹੋਵੇ ਸਰੀਰ ਦਾ ਇਸ਼ਨਾਨ ਸਭ ਜਾਣਦੇ ਹਾਂ ਪਰ ਇਹਦੇ ਵੇਲੇ ਦਾ ਫਰਕ ਹੈ ਜਿਹੜਾ ਪਹਿਰ ਰਾਤ ਰਹਿੰਦੇ ਇਸ਼ਨਾਨ ਕਰਦਾ ਹੈ ਵਿਧੀ ਨਾਲ ਵਿਧੀ ਹੁੰਦੀ ਹੈ ਇਸਦਾ ਇੱਕ ਤਰੀਕਾ ਹੁੰਦਾ ਇਸ਼ਨਾਨ ਦਾ ਉਹ ਸਵਾ ਮਨ ਸੋਨਾ ਰੋਜ਼ ਪੁੰਨ ਕਰਦਾ ਇੰਨਾ ਹੋਜੂ ਸਾਤੇ ਕੇਵਲ ਇਸ਼ਨਾਨ ਕਰਨ ਨਾਲ ਹੋ ਜਾਂਦਾ ਜਿਹੜਾ ਦੋ ਘੜੀ ਬਾਅਦ ਫੇਰ ਕਰਦਾ ਉਹ ਸਵਾ ਮਨ ਚਾਂਦੀ ਪੁੰਨ ਕਰਦਾ ਜਿਹੜਾ ਫੇਰ ਘੜੀ ਬਾਅਦ ਕਰਦਾ ਹੈ ਉਹ ਸਵਾ ਮਨ ਤਾਂਬਾ ਪੁੰਨ ਕਰਦਾ ਜਿਹੜਾ ਉਸ ਤੇ ਬਾਅਦ ਦਿਨ ਜਿਹੜੇ ਜੇ ਕਰਦਾ ਹੈ ਥੋੜਾ ਜਿਹਾ ਇੱਕ ਘੜੀ ਪਹਿਲਾਂ ਉਹ ਸਵਾ ਮਨ ਦੁੱਧ ਦਾ ਪੁੰਨ ਕਰਦਾ ਜਿਹੜਾ ਦਿਨ ਚੜ੍ਹੇ ਨਹਾਉਂਦਾ ਹੈ ਪੈ ਫੱਟੀ ਤੇ ਉਹ ਨਾ ਪੁੰਨ ਕਰਦਾ ਨਾ ਪਾਪ ਕਰਦਾ ਉਹ ਆਪਣੇ ਸਰੀਰ ਦੀ ਸ਼ੁੱਧੀ ਕਰਦਾ ਸੋ ਇਹ ਸਰੀਰ ਦਾ ਇਸ਼ਨਾਨ ਹੈ ਬਚਨ ਦਾ ਇਸ਼ਨਾਨ ਹੈ ਕਦੇ ਭੁੱਲ ਕੇ ਵੀ ਮੁੱਖ ਤੋਂ ਕੌੜਾ ਬਚਨ ਕੋਈ ਤਾਨਾ ਕੋਈ ਮਿਹਣਾ ਕੋਈ ਜੋ ਵੀ ਗੱਲ ਬਿਲਕੁਲ ਨਾ ਕਰੇ ਇਹਦੇ ਨਾਲ ਮਨ ਤਾਂ ਜਵਾਨ ਜੂਠੀ ਹੋ ਜਾਂਦੀ ਬੋਲ ਜੂਠਾ ਹੋ ਜਾਂਦਾ ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਤਨ ਵੀ ਫਿੱਕਾ ਤੇ ਮਨ ਵੀ ਫਿੱਕਾ ਦਰਗਾਹ ਸੁੱਟੀਏ ਮੂੰਹ ਥੁੱਕਾ ਫਿੱਕੇ ਭਾਏ ਫਿੱਕਾ ਮੂਰਖ ਆਖੀਏ ਪਾਣਾ ਲੈ ਸਿਆ ਤੇ ਫਿੱਕੇ ਨੂੰ ਮੂਰਖ ਕਹਿੰਦੇ ਨੇ ਕਹਿੰਦੇ ਇਹਨੂੰ ਇਹਦੇ ਉੱਪਰ ਵਾਹਿਗੁਰੂ ਨਾਮ ਦਾ ਇਸ਼ਨਾਨ ਕਰਾਓ ਵਾਹਿਗੁਰੂ 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 ਇੱਕ ਓਂਕਾਰ ਸਤਨਾਮ ਕਰਤਾ ਬਾਣੀ ਪੜ੍ਹੋ ਸੁਖਨੀ ਸਾਹਿਬ ਪੜ੍ਹੋ ਜਪਜੀ ਸਾਹਿਬ ਪੜ੍ਹੋ ਇਹਦੇ ਨਾਲ ਤੁਹਾਡਾ ਜਿਹੜੀ ਬੋਲ ਹੈ ਰਸਨਾ ਹੈ ਇਹ ਪਵਿੱਤਰ ਹੋ ਜਾਏਗੀ ਫਿਰ ਇਹ ਮਿੱਠਾ ਬੋਲ ਬੋਲੇਗੀ ਮਿੱਠਾ ਬੋਲ ਦਰਗਾਹ ਦੇ ਵਿੱਚ ਪਾਉਂਦਾ ਜੇ ਤਾਂ ਉਹ ਪਿਰਿਆ ਦੀ ਸਿੱਖ ਜਾਓ ਨਾ ਢਾਈ ਕਿਸੇ ਦਾ ਦੇਖੀ ਕੌੜਾ ਬੋਲ ਬੋਲ ਕੇ ਕਿਸੇ ਦਾ ਦਿਲ ਨਾ ਤੋੜਦੀ ਰੱਬ ਨੂੰ ਮਿਲਣ ਦੀ ਲੋਚਾ ਰੱਖਦਾ ਦਿਲ ਟੁੱਟ ਗਿਆ ਰੱਬ ਨਹੀਂ ਮਿਲਣਾ ਸੋ ਤੀਸਰਾ ਇਸ਼ਨਾਨ ਕਹਿਣ ਲੱਗੇ ਮਨ ਦਾ ਹੈ ਮਨ ਦੇ ਅੰਦਰ ਮੈਲ ਪਈ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ ਕਾਲਾ ਹੋਇਆ ਸਿਆਹ ਖੰਲੀ ਧੋਤੀ ਉਜਲਣਾ ਹੋ ਗਈ ਜੇ ਸੋ ਤੋਂ ਭਾਈ ਲਹਿਣਾ ਜੀ ਕਹਿਣ ਲੱਗੇ ਭਾਈ ਜੋਤ ਜੀ ਮਨ ਦਾ ਵੀ ਇਸ਼ਨਾਨ ਹੁੰਦਾ ਹੈ ਕਹਿੰਦੇ ਕਹਿੰਦੇ ਗੁਰੂ ਸਾਹਿਬ ਨੇ ਦੱਸਿਆ ਕਹਿੰਦੇ ਹਾਂ ਤੁਸੀਂ ਜਪਜੀ ਸਾਹਿਬ ਸੁਣਿਆ ਸੀ ਨਾ ਕਹਿੰਦੇ ਸੁਣਿਆ ਸੀ ਪਰ ਮੇਰੇ ਧਿਆਨ ਵਿੱਚ ਨਹੀਂ ਆਇਆ ਕਿਉਂਕਿ ਮੈਂ ਬਹੁਤਾ ਵਾਕਫ ਨਹੀਂ ਬਾਣੀ ਦਾ ਇੱਕ ਵਾਰੀ ਸੁਣੀ ਹੋਈ ਨੇ ਰਾਹ ਦੱਸਿਆ ਨਹੀਂ ਸਾਰੀ ਚੀਜ਼ ਤੇ ਮੈਨੂੰ ਕਿਰਪਾ ਕਰਕੇ ਆਪ ਦੱਸਦਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਇਸ ਤਰ੍ਹਾਂ ਦੱਸਦੇ ਨੇ ਕਿ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਆ ਉਹ ਭਰੀਆ ਮਤ ਪਾਪਾਂ ਕਹਿ ਸਕ ਉਹ ਧੋਪੈ ਨਾਵੇਂ ਕੇ ਰੰਗ ਕਹਿੰਦੇ ਨਾਮ ਦੇ ਰੰਗ ਪਿਆਰ ਦੇ ਨਾਲ ਜਦ ਅਸੀਂ ਨਾਮ ਜਪਦੇ ਹਾਂ ਬਾਣੀ ਪੜ੍ਹਦੇ ਹਾਂ ਫਿਰ ਸਾਡਾ ਮਨ ਨਿਰਮਲ ਹੋ ਜਾਂਦਾ ਮੈਲ ਲਹਿ ਜਾਂਦੀ ਬੁੱਧੀ ਦਾ ਇਸ਼ਨਾਨ ਕਰਾਉਂਦੇ ਨੇ ਕਿ ਵਿਚਾਰ ਕਰੋ ਕਿ ਮੈਂ ਕੌਣ ਹਾਂ ਮੈਂ ਸਰੀਰ ਹਾਂ ਜਾਂ ਮੈਂ ਸਰੀਰ ਵਿੱਚ ਰਹਿਣ ਵਾਲਾ ਕਹਿੰਦੇ ਇਹ ਜਿਹੜੀ ਬ੍ਰਹਮ ਵਿਚਾਰ ਹੈ ਬੁੱਧੀ ਦਾ ਇਸ਼ਨਾਨ ਕਰਾਉਂਦੀ ਆਤਮਾ ਨਿਰਮਲ ਹੈ ਪਰ ਜੀਵ ਆਤਮਾ ਦਾ ਇਸ਼ਨਾਨ ਕਰਾਉਣਾ ਪੈਂਦਾ ਭਗਤੀ ਭਾਵ ਨਾਲ ਸੇਵਾ ਨਾਲ ਸੋ ਗੁਰੂ ਨਾਨਕ ਉਸ ਤਰ੍ਹਾਂ ਰਸਮੋ ਰਸਮੀ ਨਹੀਂ ਕਰਦੇ ਵੀ ਨਾਮ ਮੂੰਹ ਦੇ ਵਿੱਚ ਰਾਮ ਰਾਮ ਤੇ ਬਗਲ ਛੁਰੀ ਐਸੇ ਬਾਤ ਨਹੀਂ ਦੇਖਣਾ ਚਾਹੁੰਦੇ ਨੇ ਸਹੀ ਮਹਿਨਿਆਂ ਦੇ ਨਾਮ ਵੀ ਕਹਿੰਦੇ ਨੇ ਦਾਨ ਵੀ ਕਰੋ ਤੇ ਇਸ਼ਨਾਨ ਵੀ ਕਰੋ ਸੋ ਇਸ ਤਰ੍ਹਾਂ ਦੇ ਜਦ ਵਚਨ ਆਪਣੇ ਸ਼ਰਮਣ ਕਰੇ ਆਪ ਗੰਭੀਰ ਹੋ ਗਏ ਉਸ ਤੋਂ ਬਾਅਦ ਕਹਿਣ ਲੱਗੇ ਵੀ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਮੈਂ ਤੁਹਾਨੂੰ ਮਿਲਦਾ ਰਹਾਂ ਕਹਿੰਦੇ ਜ਼ਰੂਰ ਆਓ ਕਿਉਂਕਿ ਗੁਰੂ ਨਾਨਕ ਨੇ ਸੰਗਤ ਦਾ ਰੂਪ ਦੱਸਿਆ ਹੈ ਵੀ ਸਤਸੰਗ ਜਿਹੜਾ ਕਬੀਰ ਇੱਕ ਘੜੀ ਅੱਧੀ ਘੜੀ ਆਧੀ ਹੂੰ ਪੁਨਾਰ ਭਗਤਨ ਸੇਤੀ ਗੋਸ਼ਟੇ ਜੋ ਕਿ ਨੋ ਸੁਲਾ ਤੇ ਸੰਗਤ ਨੂੰ ਬਹੁਤ ਬੜੀ ਮਹੱਤਤਾ ਦਿੱਤੀ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਜਦੋਂ ਦੋ ਗੁਰਸਿੱਖ ਹੋ ਜਾਂਦੇ ਨੇ ਸਾਧੂ ਸੰਗਤ ਸ਼ੁਰੂ ਹੋ ਜਾਂਦੀ ਹੈ ਸਤਸੰਗ ਸ਼ੁਰੂ ਹੋ ਜਾਂਦਾ ਦੋ ਗੁਰਸਿੱਖ ਮਿਲ ਜਾਣ ਠੀਕ ਹੈ ਭਾਈ ਲੈਣਾ ਜੀ ਤੁਸੀਂ ਆਓ ਸਤਸੰਗ ਹੋ ਜਾਇਆ ਕਰੇਗਾ ਸੋ ਆਪ ਵਾਰ ਵਾਰ ਜਾਂਦੇ ਨੇ ਬੇਅੰਤ ਬਚਨ ਸੁਣਦੇ ਹਾਂ ਕਿੰਨੇ ਬਚਨ ਦੱਸੀ ਜਾਈਏ ਸਾਰੀ ਜ਼ਿੰਦਗੀ ਲੱਗੇ ਰਹੀਏ ਤਾਂ ਗੁਰੂ ਨਾਨਕ ਸਾਹਿਬ ਦੇ ਬਚਨ ਨਹੀਂ ਦੱਸ ਸਕਦੇ ਸੋ ਸੁਣਦੇ ਸੁਣਦੇ ਆਪਦੇ ਮਨ ਦੇ ਵਿੱਚ ਇੰਨੀ ਖਿੱਚ ਪਈ ਵੀ ਗੁਰੂ ਨਾਨਕ ਦੇ ਦਰਸ਼ਨ ਛੇਤੀ ਕਰ ਅਜੇ ਗੁਰੂ ਨਹੀਂ ਧਾਰਨ ਕਰੇ ਲੇਕਿਨ ਪਿਆਰ ਜਾਗ ਗਿਆ ਡਿੱਠਾ ਪਿਆਰ ਲੱਗ ਗਿਆ ਇੱਕ ਤਾਂ ਦੇਖੇ ਤੇ ਪਿਆਰ ਲੱਗਦਾ ਉਹਨੇ ਇੱਕ ਬਿਨਾਂ ਦੇਖੇ ਤੇ ਪਿਆਰ ਲੱਗਣ ਵਾਲਾ ਉਹਨੂੰ ਅਣਡਿੱਠਾ ਪਿਆਰ ਕਹਿੰਦੇ ਅਜੇ ਦੇਖਿਆ ਨਹੀਂ ਸੁਣਿਆ ਨਹੀਂ ਸੁਣ ਕੇ ਹੀ ਲੱਗ ਗਈ ਸੋ ਆਪਦੇ ਮਨ ਵਿੱਚ ਹਰ ਵਕਤ ਐਸੀ ਹਾਲਤ ਰਹਿੰਦੀ ਹੈ ਕਿ ਉਹ ਕਿਹੜਾ ਵੇਲਾ ਹੋਵੇ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਜਾ ਕੇ ਖੁੱਲ੍ਹੇ ਉਸ ਵੇਲੇ ਸੰਗ ਦੇ ਵਿੱਚ ਵੀ ਆਪ ਨੇ ਬਚਨ ਕਰਨੇ ਸ਼ੁਰੂ ਕਰ ਦਿੱਤੇ ਕਈਆਂ ਨੇ ਬੁਰਾ ਮਨਾਇਆ ਕਹਿੰਦੇ ਭਾਈ ਲੈਣਾ ਜੀ ਨਾਨਕ ਤਬੇ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਤੁਹਾਡਾ ਰਸ ਤੁਸੀਂ ਦੇਵੀ ਦੇ ਭਗਤ ਹੋ ਉਹ ਮੰਨਦੇ ਮੁੰਨਦੇ ਨਹੀਂ ਹੈ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਸਾਡਾ ਨਹੀਂ ਜੀ ਕਰਦਾ ਉੱਥੇ ਜਾਣ ਲੇਕਿਨ ਆਪਦੇ ਮਨ ਦੇ ਅੰਦਰ ਹਰ ਵਕਤ ਇਹ ਖਿਆਲ ਰਹੇ
ਗੁਰਾਂ ਦੇ ਦਰਸ਼ਨ ਤਾਈ
ਪ੍ਰੇਮ ਗਮ ਠਾਕਰ ਕਰ ਜਿਹੜਾ ਦੇਖਿਆ ਨਹੀਂ ਸੁਣਿਆ ਨਹੀਂ ਕਹਿੰਦੇ ਮੇਰੇ ਮਨ ਤੇ ਤਨ ਵਿੱਚ ਉਹਦਾ ਪਿਆਰ ਜਾਗ ਗਿਆ ਖਿਨ ਖਿਨ ਸ਼ਰਧਾ ਮਨ ਬਹੁਤ ਉਠਾਈਏ ਜਿਉਂ ਜਿਉਂ ਸਮਾਂ ਲੰਘਦਾ ਜਾਂਦਾ ਹੈ ਤਿਉਂ ਤਿਉਂ ਸ਼ਰਧਾ ਤੇ ਪਿਆਰ ਮਨ ਦੇ ਅੰਦਰ ਉੱਠ ਉੱਠ ਕੇ ਖੜਾ ਹੁੰਦਾ ਗੁਰ ਦੇਖੇ ਸ਼ਰਧਾ ਮਨ ਪੂਰੀ ਜਿਉਂ ਚਾਤਰਿਕ ਫਿਰੋ ਫਿਰੋ ਬੂੰਦ ਮੁੱਖ ਭਰੀਆ ਪਪੀ ਹੈ ਬੱਦਲਾਂ ਨੂੰ ਦੇਖਦਾ ਫਿਰੋ 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 ਡਟ ਲਾਉਂਦਾ ਤਰਸ ਆਉਂਦਾ ਉਹਦੇ ਉੱਤੇ ਵੀ ਵਿਚਾਰਾ ਇੱਕ ਪਾਣੀ ਦੀ ਬੂੰਦ ਨੂੰ ਤਰਸ ਰਹੇ ਮੀਂਹ ਪਈ ਜਾਂਦਾ ਹੈ ਪਰ ਉਹ ਨਹੀਂ ਰੱਜਦਾ ਜਦ ਤੱਕ ਸਵਾਂਤੀ ਬੂੰਦ ਉਹਦੇ ਸਿਰ ਰਾਹੀਂ ਨਹੀਂ ਅੰਦਰ ਜਾਂਦੀ ਉਹਨਾਂ ਚਿਰ ਉਹਨੂੰ ਰੱਜ ਨਹੀਂ ਆਉਂਦਾ, ਇੱਕ ਵਾਰੀ ਚਲੀ ਜਾਏ ਫਿਰ ਸਾਲ ਭਰ ਨੂੰ ਕੱਟ ਲੈਂਦਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਗੁਰ ਦੇਖੇ ਸ਼ਰਧਾ ਮਨ ਪੂਰੀ, ਜਿਉਂ ਚਾਤਰਕ ਫਿਰੋ ਫਿਰੋ ਮੂਦ ਮੁੱਖ ਪਰ, ਮਿਲ ਮਿਲ ਸਕੀ ਹਰ ਕਥਾ ਸੁਣਾਈਆ। ਕਥਾ ਸੁਣਾਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਮਿਲ ਮਿਲ ਕੇ। ਸਤਿਗੁਰ ਦਿਆ ਕਰੇ ਪ੍ਰਭ ਮੇਲੇ, ਮੈਂ ਤੁਸੀਂ ਅੱਗੇ ਸਿਰ ਕੱਟ ਕੱਟ ਪਈ, ਜਿਹੜਾ ਮੈਨੂੰ ਗੁਰੂ ਮਿਲਾ ਦੇਵੇ ਮੈਂ ਸਿਰ ਕੱਟ ਕੱਟ ਕੇ ਉਹਦੇ ਪੈਰਾਂ ਥੱਲੇ ਵਿਛਾ ਦੇਵਾਂ। ਰੋਮ ਰੋਮ ਮਨ ਤਨ ਇੱਕ ਵੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ। ਮੇਰੇ ਤਾਂ ਰੋਮ ਰੋਮ ਦੇ ਵਿੱਚ ਵੇਦਨ ਹੈ, ਕੋਈ ਜਾਣਦਾ ਹੁੰਦਾ ਦੂਜੇ ਦੀ ਵੇਦਨ? ਨਾ ਸਾਧਸੰਗ ਜੀ, ਜਿਹਨੂੰ ਲੱਗੀ ਆ ਉਹੀ ਜਾਣਦਾ।
ਜਿਸ ਤਰ੍ਹਾਂ ਲੱਗਿਆ ਸੋਈ ਤਨ ਜਾਏ, ਕਿਸੇ ਦੀ
ਰਾਮ ਭਗਤ ਅਣੀਆਲੇ ਤੀਰ, ਅਣੀਆਂ ਵਾਲੇ ਤੀਰ ਨੇ ਜਿਹਦੇ ਹਿਰਦੇ ਨੂੰ ਬਿੰਨ ਕੇ ਰੱਖ ਦਿੰਦੇ ਨੇ, ਉਹ ਲੋਟ ਬੋਟ ਹੋ ਜਾਂਦਾ। ਸੋ ਮਹਾਰਾਜ ਕਹਿੰਦੇ ਰੋਮ ਰੋਮ ਮਨ ਤਨ ਇੱਕ ਵੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ। ਵੈਦਿਕ ਨਾਇਕ ਨਾਟਕ ਦੇਖ ਪੁਲਾਨੇ, ਮੈਂ ਹਿਰਦੇ ਮਨ ਤਨ ਪ੍ਰੇਮ ਪਰ ਪ੍ਰੇਮ ਪੀਰ ਲੱਗੀ ਆ, ਪੀੜ ਲੱਗੀ ਮੇਰੇ ਹਿਰਦੇ ਦੇ ਅੰਦਰ। ਖਿਨ ਬਲ ਰਹਿ ਨਾ ਸਕੋ ਬਿਨ ਪ੍ਰੀਤਮ, ਜਿਉਂ ਪਿੰਨ ਜਿਉਂ ਬਿਨ ਅਮਲੀ ਅਮਲਾ ਅਮਲੀ ਮਰ ਜਾਈ ਆ, ਜਿਵੇਂ ਅਮਲੀ ਅਮਲ ਤੋਂ ਬਗੈਰ ਮਰਦਾ। ਕਹਿੰਦੇ ਆਇਆ ਮੈਂ ਇੱਕ ਖਿਨ ਵੀ ਨਹੀਂ ਰਹਿ ਸਕਦਾ। ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿੰਨ ਅਵਰ ਨਾ ਭਾਵੈ ਬਿਨ ਹਰ ਕੋ ਦੂਜਾ। ਜਿਹਨਾਂ ਦੇ ਹਿਰਦੇ ਚ ਪਿਆਸ ਲੱਗੀ ਹੋਈ ਉਹ ਤਾਂ ਨਾਮ ਜਪਦੇ, ਉਹ ਤਾਂ ਹਰ ਵਕਤ ਦੇਖਦੇ ਨੀ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਾ ਬਹਿੰਦੇ। ਨਿਉ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ, ਟੋਰ ਅਨੰਤ ਜਿਨ੍ਹਾਂ ਦੀ, ਵਸਣਾ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤ ਰਹਿੰਦੇ। ਸੋ ਇਸ ਤਰ੍ਹਾਂ ਦੇ ਨਾਲ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿੰਨ ਅਵਰ ਨਾ ਭਾਵੈ ਬਿਨ ਹਰ ਕੋ ਦੂਜਾ। ਹੋਰ ਨੀ ਕੋਈ ਚੀਜ਼ ਚੰਗੀ ਲੱਗਦੀ, ਕੇਵਲ ਪਰਮੇਸ਼ਰ ਪ੍ਰਭੂ ਦੀ ਬਾਤ ਹੈ ਅੱਛੀ ਲੱਗੇ। ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੇ, ਕਹਿੰਦੇ ਕੋਈ ਆਓ, ਕੋਈ ਆ ਕੇ ਮੈਨੂੰ ਮਿਲਾਓ ਪਰਮੇਸ਼ਰ ਦੇ ਨਾਲ। ਹਾਂ ਤਿਸ ਵਿੱਚੋਂ ਬਲ ਬਲ ਘੁੰਮ ਗਈ ਆ, ਅਨੇਕ ਜਨਮ ਕੇ ਵਿਛੜੇ ਜਨ ਵੇਲੇ ਜਾਂ ਸਤ ਸਤ ਸਤਿਗੁਰ ਸ਼ਰਨ ਪਵੇ। ਐਸੀ ਹਾਲਤ ਆਪਦੇ ਮਨ ਵਿੱਚ ਹੈ, ਸਾਰਿਆਂ ਨੇ ਦੇਖ ਲਈ ਕਿ ਭਾਈ ਲੈਣਾ ਜੀ ਨੂੰ ਕੀ ਹੁੰਦਾ ਜਾਂਦਾ ਦਿਨੋਂ ਦਿਨ। ਇਹ ਜਗਰਾਤੇ ਕਿਉਂਕਿ ਮੁਖੀ ਆਈ ਸੀ, ਜਗਰਾਤੇ ਘਟਾ ਤੇ, ਵਪਾਰ ਫੈਲਿਆ ਹੋਇਆ, ਕੰਮ ਇੰਨਾ ਜ਼ਿਆਦਾ ਹੈ ਕਿ ਇੱਕ ਸੈਕਿੰਡ ਦਾ ਵੇਲ ਨਹੀਂ ਮਿਲਦਾ। ਅਖੀਰ ਦੇਵੀ ਦੇ ਚਾਲੇ ਦਾ ਸਮਾਂ ਆ ਗਿਆ, ਪ੍ਰਬੰਧ ਕਰਨਾ ਸੀ। ਕਮੇਟੀ ਜਿਹੜੀ ਬਣੀ ਹੋਈ ਹੈ, ਮੁਖੀ ਇਹ ਨੇ, ਕਹਿੰਦੇ ਭਾਈ ਲੈਣਾ ਜੀ ਹੁਣ ਪ੍ਰਬੰਧ ਕਰੋ, ਚੀਜ਼ਾਂ ਸਾਰੀਆਂ ਨਾਲ ਚਾਹੀਦੀਆਂ, ਕਿਉਂਕਿ ਜਦ ਕੈਂਪ ਤੁਰਿਆ ਕਰਦੇ ਸੀ ਡਬਲ ਲੈ ਕੇ ਜਾਂਦੇ ਸੀ ਛੋਲਦਾਰੀਆਂ, ਇੱਕ ਗੱਡੇ ਜਾ ਕੇ ਅਗਲੇ ਕੈਂਪ ਲਾ ਦਿੰਦੇ ਹੁੰਦੇ, ਕੁਛ ਗੱਡੇ ਹੁੰਦੇ ਜਿਹੜੇ ਪਿਛਲੇ ਨੂੰ ਚੱਕ ਕੇ ਗਾਂ ਅਗਲੇ ਤੇ ਲਾ ਦਿੰਦੇ, 10 ਮੀਲ ਤੇ ਜਾ ਕੇ ਰਿਹਾ ਕਰਦੇ ਸੀ ਜਾਂ 15 ਤੇ, ਹੌਲੀ ਹੌਲੀ ਜਾਂਦੇ ਹੁੰਦਾ ਸੰਗ ਤੁਰ ਕੇ, ਜਿੱਥੇ ਜਾਂਦੇ ਹੁੰਦੇ ਉੱਥੇ ਹੀ ਭੇਟਾ ਗਾਉਂਦੇ ਜਾਂਦੇ ਹੁੰਦੇ। ਸੋ ਅੱਜ ਆਪਦਾ ਮਨ ਨਹੀਂ ਕੁਛ ਕਰ ਰਿਹਾ ਜਾਣ, ਲੇਕਿਨ ਵੱਧੋ ਵਧੀ ਜਾ ਰਹੇ, ਕਿਉਂਕਿ ਸੰਗ ਦੇ ਮੁਖੀਏ ਸੀ, ਮੁਖੀਏ ਹੋਣ ਦੇ ਨਾਤੇ ਆਪ ਚਲੇ ਜਾ ਰਹੇ ਨੇ। ਤੇ ਨਾਲਦਿਆਂ ਨੂੰ ਕਹਿਣ ਲੱਗੇ, ਦੇਖੋ ਵੀ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਹੈ। ਕਹਿੰਦੇ ਦੱਸੋ। ਕਹਿੰਦੇ ਵੀ ਆਪਾਂ ਕਰਤਾਰਪੁਰ ਬਲਦੀ ਹੋ ਕੇ ਲੰਘਣਾ, ਤੇ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਸੁਣੇ ਹੋਏ ਨੇ ਨਾਨਕ ਤਪਾ ਸਾਡਾ, ਕਹਿੰਦੇ ਉਹਨਾਂ ਦੇ ਦਰਸ਼ਨ ਕਰਕੇ ਜਾਣੇ। ਕਹਿੰਦੇ ਐਵੇਂ ਹੀ ਕੀ ਫਾਇਦਾ ਦਰਸ਼ਨ ਕਰ, ਸਾਰਾ ਸੁਧਰ ਨੂੰ ਮਿਲ ਕੇ ਕੀ ਫਾਇਦਾ, ਆਪਾਂ ਦੇਵੀ ਨੂੰ ਮਨਾਈਏ, ਦੇਵੀ ਮਾਤਾ ਦੀ ਭਗਤੀ ਕਰਦੇ ਹਾਂ, ਸੱਤ ਕਿਹਦੇ ਉੱਤੇ ਦੀ ਹੁੰਦੇ ਨੇ। ਕਹਿੰਦੇ ਨਾ, ਮੈਂ ਤਾਂ ਜ਼ਰੂਰ ਜਾਣਾ। ਸਾਰਾ ਸੰਗ ਤੁਰਿਆ ਤੇ ਜਾ ਕੇ ਕਰਤਾਰਪੁਰ ਦੇ ਬਾਹਰਲੇ ਪਾਸੇ ਡੇਰਾ ਲਾਤਾ, ਤੇ ਕਹਿਣ ਲੱਗੇ ਲਓ ਬਈ ਪ੍ਰੇਮੀਓ ਮੈਂ ਚੱਲਿਆ ਹੁਣ, ਤੇ ਆਪਾਂ ਅੱਜ ਤਾਂ ਇੱਥੇ ਹੀ ਠਹਿਰਨਾ ਹੀ ਹੈ, ਤੇ ਕੱਲ੍ਹ ਦਾ ਪ੍ਰੋਗਰਾਮ ਬਣਾ ਲਾਂਗੇ। ਉਸ ਵੇਲੇ ਆਪ ਘੋੜੇ ਤੇ ਚੜ੍ਹ ਕੇ ਗੁਰੂ ਨਾਨਕ ਦੇ ਦਰਸ਼ਨ ਕਰਨ ਜਾ ਰਹੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਪਛਾਣ ਲਿਆ ਕਿ ਅੱਜ ਮੇਰੇ ਰਾਜ ਦਾ ਧਨੀ ਆਉਣ ਵਾਲਾ ਹੈ। ਮਹਾਂਪੁਰਸ਼ਾਂ ਨੂੰ ਪਤਾ ਹੁੰਦਾ ਜਦੋਂ ਮਹਾਰਾਜ ਜੀ ਬਾਬਾ ਅਤਰ ਸਿੰਘ ਜੀ ਰੇਲੂ ਸਾਹਿਬ ਵਾਲਿਆਂ ਦੇ ਪਾਸ ਗਏ, ਉਸ ਵੇਲੇ ਆਪ 10ਵੀਂ ਜਮਾਤ ਚ ਪੜ੍ਹਦੇ ਸੀ, 18 ਸਾਲ ਤੋਂ ਘੱਟ ਉਮਰ ਸੀ, ਬੜੇ ਹੀ ਸ਼ਾਨਦਾਰ ਕੱਪੜੇ ਆਪਨੇ ਰੇਸ਼ਮ ਪਹਿਨਿਆ ਹੋਇਆ ਸੀ, ਲੇਕਿਨ ਆਪਦੇ ਮਨ ਚ ਲਗਨ ਸੀ, ਬਚਨ ਸੁਣ ਸੁਣ ਕੇ ਇੰਨਾ ਪਿਆਰ ਲੱਗਿਆ, ਬਾਬਾ ਹੀਰਾ ਸਿੰਘ ਨੂੰ ਨਾਲ ਲੈ ਕੇ ਕਹਿਣ ਲੱਗੇ ਵੀ ਮਹਾਂਪੁਰਸ਼ਾਂ ਦੇ ਦਰਸ਼ਨ ਕਰਾਓ, ਕਿਉਂ ਵਿਚੋਲੇ ਬਗੈਰ ਹੋਇਆ ਨਹੀਂ ਕਰਦੇ, ਤਗੜਾ ਵਿਚੋਲਾ ਹੋਵੇ ਫਿਰ ਦਰਸ਼ਨ ਸਕਾਲੇ ਹੋ ਜਾਂਦੇ, ਮਾੜਾ ਹੋਵੇ ਫਿਰ ਵਿਚਾਰਾ ਆਪ ਵੀ ਰਹਿ ਜਾਂਦਾ। ਮਹਾਂਪੁਰਸ਼ਾਂ ਨੂੰ ਮਿਲਣਾ ਕੋਈ ਖੇਡ ਨਹੀਂ ਹੋਇਆ ਕਦੀ, ਬੜਾ ਔਖਾ, ਕਿਉਂਕਿ ਉਹ ਮਰਜ਼ੀ ਦੇ ਮਾਲਕ ਹੁੰਦੇ ਆ, ਰੰਗ ਅੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕਿਹਦੀ, ਬਾਹਰ ਸੱਚੇ। ਜਦੋਂ ਮਹਾਰਾਜ ਜੀ ਮਿਲੇ ਜਾ ਕੇ, ਉਸ ਵੇਲੇ ਆਪਨੇ ਇਕਦਮ ਦੇਖਿਆ ਨੇਤਰਾਂ ਵੱਲ, ਕਹਿੰਦੇ ਆ ਗਿਆ, ਬੜੀ ਦੇਰ ਲਾਈ ਹੈ ਤਾਂ ਇੱਥੇ ਪਹੁੰਚਣ, ਇਹਨੂੰ ਕੋਈ ਨਾ ਸਮਝ ਸਕਿਆ ਗੱਲ ਵੀ ਕੀ ਕਿਹਾ ਮਹਾਂਪੁਰਸ਼ਾਂ ਨੇ, ਰਮਜ ਮਾਰਤੀ ਮਹਾਰਾਜ ਜੀ ਸਮਝੀ। ਕਹਿੰਦੇ ਹੁਣ ਕੀ ਵਿਚਾਰ ਹੈ, ਕਹਿੰਦੇ ਮਹਾਰਾਜ ਹੁਣ ਮੈਂ ਕਿਤੇ ਨਹੀਂ ਜਾਣਾ, ਇੱਕੋ ਦਰਸ਼ਨ ਕਰਕੇ ਨਮਸਕਾਰ ਇਹ ਕਰੀਏ, ਕੋਈ ਉਪਦੇਸ਼ ਨਹੀਂ ਸੁਣੇ, ਦਿਲ ਨਾਲ ਦਿਲ ਲੜ ਗਿਆ ਉਸੇ ਵੇਲੇ, ਕਹਿੰਦੇ ਹੁਣ ਨਹੀਂ ਮੈਂ ਜਾਣਾ, ਜਿੱਥੇ ਆਉਣਾ ਸੀ ਆ ਗਿਆ। ਮਹਾਂਪੁਰਸ਼ ਕਹਿਣ ਲੱਗੇ ਘਰਦੇ ਫਿਰਨਗੇ, ਇੱਥੇ ਆਉਣਗੇ ਸਾਨੂੰ ਤੰਗ ਕਰਨਗੇ। ਕਹਿੰਦੇ ਜਾ ਦਰ ਇਮਤਿਹਾਨ ਦੇ ਆ 10ਵੀਂ ਦਾ, ਮਹਾਰਾਜ ਜੀ ਦੱਸਦੇ ਸੀ, ਕਹਿੰਦੇ ਸਾਡਾ ਚਿੱਤ ਇੰਨਾ ਉਦਾਸ ਹੋਇਆ ਬਈ ਜਿਵੇਂ ਸਾਨੂੰ ਰਾਜ ਦੇ ਕੇ ਕਿਸੇ ਨੇ ਖੋਲਿਆ। ਕਹਿੰਦੇ ਇਮਤਿਹਾਨ ਕੀ ਦੇਣਾ ਸੀ, 2 ਵਜੇ ਉੱਠਿਆ ਕਰਦੇ ਸੀ ਆਪ, ਸੁਧਾ ਸਵਰ ਦੇ ਤਲਾਬ ਤੇ ਜਾ ਕੇ 5 ਘੰਟੇ ਸਮਾਧੀ ਲਾਇਆ ਕਰਦੇ ਸੀ 8ਵੀਂ ਜਮਾਤ ਚ 13 ਸਾਲ ਦੇ। ਉਹਨਾਂ ਦਿਨਾਂ ਦੀਆਂ ਗੱਲਾਂ ਆਪਨੇ ਮੈਨੂੰ ਖੋਲੀਆਂ ਸੀ ਵੀ ਅਸੀਂ ਕਿਸ ਤਰ੍ਹਾਂ ਸਮਾਧੀ ਸਾਡੀ ਲੱਗਦੀ ਸੀ, ਕਿਸ ਤਰ੍ਹਾਂ ਦੀ ਹਾਲਤ ਹੁੰਦੀ। ਲਗਨ ਸੀ ਲੇਕਿਨ ਪੂਰਾ ਨਹੀਂ ਸੀ ਕੋਈ ਮਿਲਿਆ, ਜਦ ਪੂਰਾ ਮਿਲਿਆ ਪੂਰੇ ਨੇ ਕਿਹਾ ਇਮਤਿਹਾਨ ਦੇ ਹੋ। ਉਹ ਦਿਨ ਕੱਟਣੇ ਕਿੰਨੇ ਔਖੇ ਹੁੰਦੇ ਨੇ ਜਗਿਆਸੂ ਨੂੰ, ਬੈਰਾਗੀ ਪੁਰਸ਼ ਨੂੰ, ਜਾਂ ਉਹ ਜਾਣਦਾ ਜਾਂ ਉਹ ਜਾਣਦਾ, ਦੋਹਾਂ ਚੋਂ ਤੀਜਾ ਬੰਦਾ ਨਹੀਂ ਜਾਣਾ। ਮਹਾਰਾਜ ਜੀ ਕਹਿੰਦੇ ਫਿਰ ਸਾਡਾ ਦਿਲ ਨਾ ਲੱਗਿਆ, ਕਿਤਾਬ ਅਸੀਂ ਪੜ੍ਹਨੀ ਛੱਡਤੀ, ਕਲਾਸ ਚ ਜਾਇਆ ਕਰੀਏ, ਕਿਤਾਬ ਦੇ ਅੰਦਰ ਗੁਟਕਾ ਰੱਖ ਲੈਣਾ, ਪਿਛਲੀਆਂ ਸੀਟਾਂ ਤੇ ਬਹਿ ਗਿਆ। ਬਥੇਰਾ ਕਹਿਣਾ ਮਾਸਟਰ ਨੇ ਵੀ ਤੁਸੀਂ ਪਹਿਲੀਆਂ ਲਾਈਨਾਂ ਚ ਬਹਿੰਦੇ ਸੀ, ਫਸਟ ਆਉਂਦੇ ਸੀ, ਮਾਸਟਰ ਨੂੰ ਕੀ ਪਤਾ ਵੀ ਸਾਨੂੰ ਕਿਹੜਾ ਮਾਸਟਰ ਵੱਡਾ ਮਿਲ ਗਿਆ। ਕਹਿੰਦੇ ਫਿਰ ਇਮਤਿਹਾਨ ਹੋਏ, ਕਹਿੰਦੇ ਅਸੀਂ ਕੋਈ ਸਵਾਲ ਦਾ ਜਵਾਬ ਨਹੀਂ ਲਿਖਿਆ, ਸਾਰੇ ਪੇਪਰਾਂ ਤੇ ਵਾਹਿਗੁਰੂ 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 ਲਿਖਣ ਲਈ ਲੱਗੇ ਜਾਣਾ। ਜਦ ਕਹਿਣਾ ਟਾਈਮ ਹੋ ਗਿਆ, ਪਰਚਾ ਹੱਥ ਤੋਂ ਫੜ ਲੈਣਾ, ਕਹਿੰਦੇ ਫਿਰ ਅਸੀਂ ਉੱਠ ਖੜਨਾ। ਇੰਨੀ ਵਾਹਿਗੁਰੂ ਦੇ ਨਾਮ ਦੀ ਧੁਨੀ ਲੱਗੀ। ਸੋ ਇਸ ਤਰ੍ਹਾਂ ਦੇ ਨਾਲ ਜਿਹਦੇ ਐਸੇ ਦਰਸ਼ਨ ਕਦੇ ਕਰੇ ਹੋਣ ਉਹ ਯਾਦ ਹੈ ਸਤਸੰਗ ਜੀ, ਜਿਹਨਾਂ ਦਾ ਪਿਆਰ ਪੈ ਜਾਂਦਾ ਤੇ ਫਿਰ ਦਰਸ਼ਨ ਹੋ ਜਾਣ ਉਹ ਯਾਦ। ਸੋ ਆਪ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਦੇਖ ਲਿਆ ਤੇ ਦੇਖ ਕੇ ਆਪ ਬਹੁਤ ਦੂਰ ਗਾਹਾਂ ਨਿਕਲ ਗਏ, ਰੋਹੀ ਚ ਇਕੱਲੇ ਹੀ ਖੜੇ ਨੇ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਲਹਿਣਾ ਦੇ ਰੂਪ ਦੇ ਅੰਦਰ ਜਾਂਦੇ ਨੇ, ਜਾ ਕੇ ਕੋਲ ਖੜੇ ਦਰਸ਼ਨ ਕਰੇ। ਇੱਕ ਵਾਰੀ ਤਾਂ ਸਾਰਾ ਸਰੀਰ ਝਨਾਟਿਆ ਗਿਆ ਦਰਸ਼ਨ ਕਰਦੀ ਸਰ, ਵੀ ਕੋਈ ਭਲਾ ਬੰਦਾ। ਉਹਨਾਂ ਦੇ ਮਨ ਵਿੱਚ ਸੀ ਵੀ ਸ਼ਾਇਦ ਕੋਈ ਲੰਗੋਟੀ ਵਾਲਾ ਸਾਧ ਹੋਣਾ ਤੇ ਅੱਠ ਦਸ ਬੰਦੇ ਨਾਲ ਫਿਰਦੇ ਹੋਣੇ ਨੇ, ਕਿਸੇ ਨੇ ਗੜਵਾ ਫੜਿਆ ਹੋਣਾ, ਕਿਸੇ ਨੇ ਚਿੱਕੀ ਫੜੀ ਹੋਣੀ ਹੈ, ਬਈ ਉਹ ਤਾਂ ਮਸ਼ਹੂਰ ਹੁੰਦੇ ਨੇ। ਕੀ ਪਤਾ ਸੀ ਇਹਨਾਂ ਨੂੰ ਵੀ ਗੁਰੂ ਨਾਨਕ ਤਾਂ ਆਪਣੀ ਮੌਜ ਵਿੱਚ ਇਕੱਲਾ ਹੀ ਵਿਚਰਨ ਵਾਲਾ, ਕਿਸੇ ਨੂੰ ਵੀ ਨਾਲ ਨਹੀਂ ਲੈਂਦਾ, ਕੋਈ ਗੁਰਬਈ ਨਹੀਂ ਰੱਖਦਾ, ਜੇ ਰੱਖਿਆ ਤਾਂ ਸਰਦਾਰ ਵਾਲਾ ਨਾਲ ਰੱਖਿਆ। ਭਾਈ ਮਰਦਾਨਾ ਆਪ ਸੁਤੰਤਰ ਰਹੇ ਨੇ ਤੇ ਆਪ ਰੋਹੀ ਵਿੱਚ ਖੜੇ ਨੇ, ਦੂਰ ਖੜੇ, ਉੱਥੇ ਜਾ ਕੇ ਕੋਲ ਘੋੜਾ ਰੋਕ ਲਿਆ, ਦੇਖਿਆ, ਦੇਖ ਕੇ ਬਚਨ ਮਨ ਵਿੱਚ ਬਣਾਏ, ਤੋਲੇ ਵੀ ਮੈਂ ਕਿਸ ਤਰ੍ਹਾਂ ਨਾਲ ਗੱਲ ਕਰ। ਕਹਿਣ ਲੱਗੇ ਬਜ਼ੁਰਗ ਜੀ, ਇੱਥੇ ਜਿਹੜੇ ਮਹਾਂਪੁਰਸ਼ ਨੇ ਗੁਰੂ ਨਾਨਕ, ਜਿਹਨਾਂ ਨੂੰ ਨਾਨਕ ਤਪਾ ਕਹਿੰਦੇ ਨੇ, ਮੇਰੇ ਮਨ ਵਿੱਚ ਬੜੀ ਰੀਝ ਉੱਠੀ ਹੈ ਵੀ ਮੈਂ ਉਹਨਾਂ ਦੇ ਦਰਸ਼ਨ ਕਰਾਂ, ਕੀ ਕਿਰਪਾ ਕਰਕੇ ਤੁਸੀਂ ਮੈਨੂੰ ਦੱਸ ਦੋਗੇ ਮੈਂ ਜਿਸ ਰਸਤੇ ਜਾ ਰਿਹਾ ਇਹੀ ਠੀਕ ਹੈ। ਤੇ ਇਧਰਲੇ ਪਾਸੇ ਗੁਰੂ ਨਾਨਕ ਅੱਗੇ ਹੋ ਕੇ ਮਿਲਦੇ ਨੇ, ਭਾਈ ਗੁਰਦਾਸ ਜੀ ਇਸ ਤਰ੍ਹਾਂ ਕਹਿੰਦੇ ਨੇ, ਪੜੋ
ਸਤਿਗੁਰ ਘੋਟ ਪੈਂਦਾ ਅੱਗੇ ਹੋ ਕੇ ਮਿਲੇ ਸਿੱਖਾ ਤੇਰਾ ਮਾਤਾ।
ਵਾਲੀ ਪੂਰੀ ਭਾਵਨਾ ਨਾਲ ਤਨ ਤਨ ਲਾ ਕੇ ਦੇ ਗੁਰੂ ਅੱਗੇ ਹੋ ਕੇ ਮਿਲਦਾ। ਗੁਰੂ ਨਾਨਕ ਚੱਲਦਾ ਘਰ ਧਰਮਸ਼ਾਲਾ, ਕਹਿੰਦਾ ਮੇਰੇ ਰਾਜ ਦਾ ਧਨੀ ਆ ਰਿਹਾ, ਲੈ ਆਵਾਂ ਉਹਨੂੰ ਜਾ ਕੇ ਇਹ ਵਚਨ।